ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਜਿਉਨੀ ਤੇਗ ਬਹਾਦਰ ਰਾਏ ਸਹਿਭੰਗ ਸ੍ਰੀ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨ ਵਾਹਿਗੁਰੂ ਬੰਦਨ ਭਗਵਾਨਾ ਜਾਮਾ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾ ਮਾਂ ਗੁਜਰੀਦ ਚੰਨ ਵਰਗ ਚੰਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਦ ਚੰਨ ਵਰਗ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਦ ਹੋਰ ਗੁਜਰੀਦ ਮਾਂ ਗੁਜਰੀਦ ਚੰਨ ਵਰਗ ਚੰਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਦ ਚੰਨ ਵਰਗ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਦ ਚੰਨ ਵਰਗ ਚੰਨ ਹੋਰ ਕੋਈ ਨਹੀਂ ਹੋ ਸਕਦਾ ਬਾਜਾਂ ਵਾਲੇ ਸੈਨ ਸ਼ਾਹ ਤੂੰ ਜੋ ਅਗੰਮੀ ਮੇਰੇ ਬਾਜਾਂ ਵਾਲੇ ਸੱਤ ਧਰਮ ਦੀ ਰੱਖ ਲਈ ਦੇਸਰਾਂ ਦੀ ਥੰਮੀ ਸੱਤ ਧਰਮ ਦੀ रख लई बेसराती हमें तू
करण दी रख लई बेसराती हमी रख लई बेसराती हमी
तेरी अमर कहानी पातशाह है बहुत ही लम्मी अमर कहानी पातशाह है बहुत ही लम्मी तेरी अमर कहानी
पातशाह है बहुत ही लम्मी हो अमर कहानी
पुत्र कोई जम लवे तेरे वर्गा पुत्र कोई जम लवे मारे ना जमी वर्गा पुत्र कोई जम लवे मारे ना जमी
वर्गा पुत्र कोई जम लवे माया दे ना जमी
तेरे वर्गा पुत्र कोई जम लवे माया दे ना जमी वर्गा पुत्र कोई जम लवे माया ने ना जमी
वर्गा कोई जम लवे माया दे ना जमी वर्गा पुत्र कोई जम लवे माया दे ना जमी
कान हो कोई नहीं हो सकता और कोई नहीं हो सकता
और कोई नहीं हो सकता और कोई नहीं हो सकता
ओ मां गुजरी चंद वर्गा और कोई नहीं हो सकता चंद और कोई नहीं हो सकता और कोई नहीं हो सकता और कोई नहीं हो सकता
माधुरी में चंद्रवर और कोई नहीं हो सकता और कोई नहीं हो सकता
हाय जाति एकता अनेकता बलाए जाती होतीलता कते बन पुराण की पाप पर पक जाते धर्म सक जाते वर्ण रख जाते साहित्य विधान की देवी देव देहो रे संतोख सिंगा दूर होते रीत मिट जाती कथा वेदन पुराण की श्री गुरु गोविंद सिंह पावन परम सूत श्री गुरु गोविंद सिंह पावन परम सूत मूर्त ना होती जप करना निधान की मूर्त ना होती जप करुणान धान की भाव पर गिट्यो मर्द गमड़ा वर्याम अकेला वाहो वाहो गोविंद सिंह अपे गुरचेला वाहो वाहो गोविंद सिंह अपे गुरचेला तन गुरु गोविंद सिंह साहेब तन गुरु गोविंद सिंह साहेब
तन गुरु गोविंद सिंह साहेब तन गुरु गोविंद सिंह साहेब
तन गुरु गोविंद सिंह साहेब तन गुरु गोविंद सिंह साहेब तन गुरु प्यारे तन गुरु प्यारे तन गुरु प्यारे तन गुरु प्यारे तन श्री गुरु ग्रंथ साहेब जी तन श्री गुरु ग्रंथ साहेब जी बोलो साहेब जी
तन श्री गुरु ग्रंथ साहेब जी
वाहिगुरु 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 सारे जपो जी कोई रसना वान जी न रवे नेत्र बंद करके बैठो चौंकड़े ला के बैठो संगत जी सारे बोलो सब रसना सफल करो सारसना तन तन है मेरी जिंदड़ी है गुण गावे हर प्रभु केरे राम तन है और रसना वाहे गुरु वाहे गुरु वाहिगुरु 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 जपो जी वाहिगुरु 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 वाहिगुरु
वाहिगुरु वाहिगुरु वाहिगुरु वाहिगुरु
वाहगुरु 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 जाचक मंगलदान जाचक मंगलदान देह प्यार देह प्यार जाचक मंगलदान
बोलो सारे तार मैं नित चितारिया मैं नित चितारिया देवन हार निखुत न जाई मूल निखुत न जाई मूल निखुत न जाई खुद न जाई वो खुद न जाई वो अतुल पंडारिया अतुल पंडारिया नानक शब्द अपार नानक शब्द अपार नानक शब्द अपार तिन सब किश सारिया तिन सब किश सारिया
जाति मंगेता
ਮੰਗੈ ਦਾਨ
ਵਾਹਿਗੁਰੂ 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 ਜਾਚਕ ਮੰਗੈ ਦਾਨ ਜਾਚਕ ਮੰਗੈ ਦਾਨ ਦੇਹ ਪਿਆਰਿਆ ਜਿੱਥੇ ਹੈ ਪਿਆਰਿਆ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਧੰਨ ਗੁਰੂ ਪਿਆਰੇ ਧੰਨ ਗੁਰੂ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਐਸੀ ਦਇਆ ਕਰੋ ਮਹਾਰਾਜ ਨਾਮ ਨਾਮ ਵਿਸਰੇ ਨਾਮ ਨਾਮ ਵਿਸਰੇ ਦਇਆ ਕਰੋ ਮਹਾਰਾਜ ਨਾਮ ਨਾਮ ਵਿਸਰੇ ਨਾਮ ਨਾਮ
ਦਇਆ ਕਰੋ ਮਹਾਰਾਜ ਨਾਮ ਨਾਮ ਵਿਸਰੇ ਨਾਮ ਨਾਮ
ਐਸੀ ਦਇਆ
ਕਰੋ ਮਹਾਰਾਜ ਨਾਮ ਨਾਮ ਵਿਸਰੇ ਨਾਮ 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 ਵਿਸਰੇ ਨਾਮ ਨਾਮ ਵਿਸਰੇ
ਐਸੀ ਦਇਆ
ਕਰੋ ਮਹਾਰਾਜ ਨਾਮ ਨਾਮ ਵਿਸਰੇ ਨਾਮ
ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਰਦੇ ਚੋਂ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਰੀਏ ਜਿਨ੍ਹਾਂ ਨੇ ਸੁਭਾਗਾ ਸਮਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਣ ਦਾ ਬਖਸ਼ਿਆ ਸਮੇਂ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਦੇ ਮੁਬਾਰਕ ਚਰਨਾਂ ਵਿੱਚ ਹਾਜ਼ਰ ਹੋਏ ਹਾਂ ਗੁਰਮੁਖੋ ਛੇਤੀ ਛੇਤੀ ਜਿਹੜੇ ਰਹਿ ਗਏ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕੋ ਔਰ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜੋ ਥੋੜੇ ਸਮੇਂ ਤੋਂ ਬਹੁਤਾ ਲਾਹਾ ਲੈਣ ਵਾਸਤੇ ਇਕਾਗਰਤਾ ਦੀ ਬੜੀ ਲੋੜ ਹੈ ਸੋ ਬੜੇ ਪਿਆਰ ਵਿੱਚ ਸਾਰਿਆਂ ਨੇ ਸਿਮਰਨ ਵਿੱਚ ਹਾਜ਼ਰੀ ਭਰੀ ਹੈ ਜਿਹੜੇ ਗੁਰਮੁਖੋ ਸਿਮਰਨ ਕਰਨ ਵਾਲੇ ਨੇ ਜਿਹੜੇ ਬੰਦਗੀ ਕਰਨ ਵਾਲੇ ਨੇ ਭਜਨ ਕਰਨ ਵਾਲੇ ਨੇ ਜਦੋਂ ਮਾੜਾ ਜਿਹਾ ਸਿਮਰਨ ਚੱਲਣਾ ਸ਼ੁਰੂ ਹੁੰਦਾ ਨਾ ਸਿਮਰਨ ਹੋਣਾ ਸ਼ੁਰੂ ਹੁੰਦਾ ਹੈ ਨਾਲ ਦੀ ਨਾਲ ਉਹਨਾਂ ਦਾ ਸਿਮਰਨ ਚੱਲ ਪੈਂਦਾ ਇੱਕ ਹੁੰਦਾ ਸਿਮਰਨ ਕਰਨਾ ਇੱਕ ਹੁੰਦਾ ਸਿਮਰਨ ਚੱਲਣਾ ਤੇ ਜਿਹੜੇ ਭਜਨ ਕਰਨ ਵਾਲੇ ਗੁਰਮੁਖ ਨੇ ਰੋਜ਼ ਸਮਾਧੀ ਚ ਬਹਿਣ ਵਾਲੇ ਗੁਰਸਿੱਖ ਨੇ ਜਦੋਂ ਆਪਾਂ ਸਿਮਰਨ ਕਰਨਾ ਸ਼ੁਰੂ ਕਰਾਂਗੇ ਨਾਲ ਦੀ ਨਾਲ ਉਹਨਾਂ ਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ ਕਿਉਂਕਿ ਰੋਜ਼ ਬੈਠਦੇ ਨੇ ਤੇ ਜਿਨ੍ਹਾਂ ਦਾ ਸੁਭਾਅ ਨਹੀਂ ਬਣਿਆ ਉਹ ਅੱਖਾਂ ਵੀ ਖੋਲਣਗੇ ਮਾੜਾ ਮੋਟਾ ਇੱਧਰ ਵੀ ਵੇਖ ਲੈਣਗੇ ਇੱਧਰ ਵੀ ਵੇਖ ਲਿਆ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਕਰੀ ਵੀ ਜਾਣਗੇ ਨਾਲ ਨਾਲ ਦੋ ਕੁ ਮਿੰਟ ਸਿਮਰਨ ਕਰ ਲਿਆ ਫਿਰ ਚੁੱਪ ਕਰ ਗਏ ਤੇ ਜਿਹੜੇ ਰੋਜ਼ ਕਰਨ ਵਾਲੇ ਨੇ ਉਹਨਾਂ ਨੂੰ ਬੜਾ ਆਨੰਦ ਆਉਂਦਾ ਜਿਵੇਂ ਧਰਤੀ ਵਿੱਚ ਪਾਣੀ ਹੈ ਪਾਣੀ ਨੂੰ ਕੱਢਣਾ ਹੈ ਤੇ ਟਿਊਬਵੈਲ ਲਾ ਦਿਓ ਸਾਰਾ ਕੁਝ ਪਾਈਪ ਵਗੈਰਾ ਪਾ ਦਿੱਤੇ ਗਏ ਨੇ ਉੱਤੇ ਮੋਟਰ ਵੀ ਫਿੱਟ ਕਰ ਦਿੱਤੀ ਹੈ ਸਾਰੀ ਤਿਆਰੀ ਹੋ ਗਈ ਹੈ ਪਰ ਜਿੰਨਾ ਚਿਰ ਬਾਹਰੋਂ ਪਾਣੀ ਨਹੀਂ ਪਾਉਂਦੇ ਉਹਨਾਂ ਚਿਰ ਧਰਤੀ ਵਿਚਲਾ ਪਾਣੀ ਬਾਹਰ ਨਹੀਂ ਆ ਸਕਦਾ ਨਲਕਾ ਲਾ ਦਿਓ ਮਸ਼ੀਨ ਫਿੱਟ ਕਰ ਦਿਓ ਸਭ ਕੁਛ ਹੋ ਗਿਆ ਪਰ ਜਿੰਨਾ ਚਿਰ ਬਾਹਰੋਂ ਅਸੀਂ ਪਾਣੀ ਨਹੀਂ ਪਾਵਾਂਗੇ ਧਰਤੀ ਵਿਚਲਾ ਪਾਣੀ ਕਦੇ ਬਾਹਰ ਨਹੀਂ ਆਏਗਾ ਇਸੇ ਤਰ੍ਹਾਂ ਗੁਰਮੁਖੋ ਅੰਦਰ ਆਨੰਦ ਤੇ ਹੈ ਰਸ ਤੇ ਹੈ ਕਿਉਂਕਿ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ ਜੋ ਗੁਣ ਇੱਕ ਸਮੁੰਦਰ ਵਿੱਚ ਹਨ ਉਹ ਉਹਦੀ ਇੱਕ ਬੂੰਦ ਵਿੱਚ ਵੀ ਹੁੰਦੇ ਨੇ ਤੇ ਹੈ ਤੇ ਰਸ ਬੜਾ ਪਰ ਉਸ ਰਸ ਨੂੰ ਚੱਖਣ ਵਾਸਤੇ ਪਹਿਲਾਂ ਬਾਹਰੋਂ ਜਿਵੇਂ ਪਾਣੀ ਪਾਣਾ ਪੈਂਦਾ ਹੈ ਪਹਿਲਾਂ ਸਿਮਰਨ ਰਸਨਾ ਦੁਆਰਾ ਕਰਨਾ ਪੈਂਦਾ ਜੀਵ ਦੁਆਰਾ ਜਦੋਂ ਸਿਮਰਨ ਕਰਾਂਗੇ ਜੀਵ ਦੁਆਰਾ ਜਦੋਂ ਗੁਰਮੁਖੋ ਭਜਨ ਕਰਨਾ ਪਹਿਲਾਂ ਆਰੰਭ ਕਰੀਦਾ ਹੈ ਉਸ ਤੋਂ ਬਾਅਦ ਫਿਰ ਹੌਲੀ 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 ਵਿਖੇ ਬਨ ਫੀਕਾ ਤਿਆਗ ਰਿਸਖੀਏ ਨਾਮ ਮਹਾਰਸ ਪੀਓ। ਜਿਹੜੇ ਨਾਮ ਦੇ ਨਾਮ ਦਾ ਰਸ ਲੈਣ ਦੀ ਗੱਲ ਗੁਰੂ ਸਾਹਿਬ ਕਰਦੇ ਨੇ ਉਹ ਰਸ ਦੀ ਫਿਰ ਪ੍ਰਾਪਤੀ ਹੁੰਦੀ ਹੈ। ਕਬੀਰ ਡਗਮਾ ਕਿਆ ਕਰੇ ਕਹਾਂ ਡਲਾਵੇ ਜੀਓ, ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ। ਜਿਹੜਾ ਸਾਰੇ ਸੁੱਖ ਦੇਣ ਵਾਲਾ ਵਾਹਿਗੁਰੂ ਦਾ ਨਾਮ ਹੈ ਉਹਦੇ ਰਸ ਦਾ ਆਨੰਦ ਫੇਰ ਹੀ ਮਾਣਿਆ ਜਾ ਸਕਦਾ ਹੈ। ਜਦੋਂ ਸਤਿਗੁਰੂ ਦੀ ਕਿਰਪਾ ਹੋਵੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਕਹਿੰਦੇ ਨੇ ਹੈ ਵਾਹਿਗੁਰੂ ਤੇਰੇ ਕੋਲ ਹੀ ਹੈ, ਉਹਦੇ ਪਿਆਰ ਦਾ ਰੰਗ ਮਾਣਿਆ ਜਾ ਸਕਦਾ ਹੈ, ਰਸ ਲਿਆ ਜਾ ਸਕਦਾ ਹੈ, ਪਰ ਗੁਰੂ ਦੀ ਕਿਰਪਾ ਨਾਲ। ਅਕਾਲ ਪੁਰਖ ਪਰਮੇਸ਼ਰ ਹਰ ਵੇਲੇ ਹਰ ਸਮੇਂ ਤੇਰੇ ਨਾਲ ਹੈ। ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਬੇਪੂਤੇ। ਉਹ ਹਰ ਵੇਲੇ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਕਹਿਓ ਪੁਕਾਰ, ਘਟਾ ਘਟਾ ਵਿੱਚ ਵਸਿਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤੇ ਸਤ ਸੰਗਤ ਜੀ ਉਹਦੇ ਪਿਆਰ ਦਾ ਉਹ ਜਿਹੜਾ ਰਸ ਹੈ ਉਹ ਰੰਗ ਚੜ੍ਹਦਾ ਕਦੋਂ ਹੈ? ਜਦੋਂ ਗੁਰੂ ਦੀ ਕਿਰਪਾ ਹੋਵੇ। ਮੁਰਸ਼ਦ ਕਾਮਲ ਹੋਵੇ, ਸੇਵਕ ਆਮਲ ਹੋਵੇ ਤੇ ਰੱਬ ਵਿੱਚ ਆਪੇ ਸ਼ਾਮਲ ਹੋ ਜਾਂਦਾ। ਜੇ ਮੁਰਸ਼ਦ ਪੂਰਾ ਮਿਲ ਪਵੇ, ਕਾਮਲ ਮੁਰਸ਼ਦ ਮਿਲ ਪਵੇ ਤੇ ਸਤ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ ਵੇਖੀਏ। ਸਾਡੇ ਗੁਰੂ ਸਾਹਿਬਾਨ ਕਰਨ ਕਲਗੀਧਰ ਪਿਤਾ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਤੇ ਆਤਮਕ ਪਾਂਧੀਆਂ ਵਾਸਤੇ, ਜਿਹੜੇ ਆਤਮਕ ਖੋਜੀ ਨੇ, ਆਤਮਕ ਖੋਜੀਆਂ ਵਾਸਤੇ ਜਿਹੜੀ ਅਗਵਾਈ ਗੁਰੂ ਗ੍ਰੰਥ ਸਾਹਿਬ ਕਰ ਸਕਣਗੇ ਉਹ ਹੋਰ ਨਹੀਂ ਕੋਈ ਕਰ ਸਕਦਾ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਜਿਹੜੇ ਸਿੱਖਿਆ ਲੈ ਕੇ ਖੋਜ ਕਰਦੇ ਨੇ, ਆਪੇ ਦੀ ਖੋਜ ਕਰਨ ਤੁਰਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਐਸੀਆਂ ਐਸੀਆਂ ਜੁਗਤੀਆਂ ਦੱਸਦੇ ਨੇ ਜੋ ਕੋਈ ਹੋਰ ਨਹੀਂ ਦੱਸ ਸਕਦਾ। ਐਸੇ ਗੁੱਝੇ ਭੇਦ ਗੁਰੂ ਸਾਹਿਬ ਖੋਲਦੇ ਨੇ, ਹੈਰਾਨ ਹੋ ਜਾਂਦਾ ਹੈ ਅਭਿਆਸੀ ਸਿਮਰਨ ਕਰਨ ਵਾਲਾ। ਮੈਂ ਮਹਾਂਪੁਰਸ਼ਾਂ ਤੋਂ ਇਹ ਬਚਨ ਸੁਣੇ ਨੇ, ਉਹ ਇਹ ਬਚਨ ਕਰਦੇ ਹੁੰਦੇ ਸਨ ਕਿ ਜਿਹੜੇ ਅਭਿਆਸੀ ਨੇ ਉਹਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਚਾਹੀਦੀ। ਕਈ ਲੋਕ ਹਨ ਜੋ ਨਾਮ ਜਪਦੇ ਨੇ ਪਰ ਨਿਤਨੇਮ ਘੱਟ ਕਰਦੇ ਨੇ, ਤੇ ਕੁਛ ਕੁ ਗੁਰਮੁਖ ਹੁੰਦੇ ਨੇ ਜਿਹੜੇ ਨਾਲ ਨਾਲ ਨਿਤਨੇਮ ਵੀ ਕਰਦੇ ਨੇ, ਨਾਲ ਨਾਲ ਆਪਣਾ ਸਵੇਰ ਦਾ ਸਿਮਰ ਨਿਤਨੇਮ ਕਰਨਾ, ਸ਼ਾਮ ਦਾ ਨਿਤਨੇਮ ਕਰਨਾ ਨਹੀਂ ਛੱਡਦੇ। ਜਿਹੜੇ ਅਭਿਆਸੀ ਸਿੰਘ ਨੇ ਨਾ, ਉਹਨਾਂ ਨੂੰ ਤੇ ਸਹਿਜ ਪਾਠ ਰੱਖੀ ਰੱਖਣਾ ਚਾਹੀਦਾ ਸਦਾ ਹੀ। ਤੇ ਜੇ ਕਿਤੇ ਗੁਰਮੁਖੋ ਕਿਸੇ ਕਾਰਨ ਕਰਕੇ ਨਹੀਂ ਪੜ੍ਹ ਸਕਦੇ ਜਾਂ ਬਾਣੀ ਸ਼ੁੱਧ ਨਹੀਂ ਜਾਂ ਉਹਨਾਂ ਦੀ ਮਜਬੂਰੀ ਹੈ, ਉਹ ਪੜ੍ਹ ਨਹੀਂ ਸਕਦੇ, ਕਈ ਏਦਾਂ ਦੇ ਵੀ ਨੇ ਨਹੀਂ ਪੜ੍ਹੇ ਲਿਖੇ ਨਹੀਂ ਬਾਣੀ ਪੜ੍ਹ ਸਕਦੇ, ਉਹਨਾਂ ਨੂੰ ਸਹਿਜ ਪਾਠ ਸੁਣਦੇ ਰਹਿਣਾ ਚਾਹੀਦਾ। ਹੁਣ ਤੇ ਸੀਡੀਆਂ ਵੀ ਮਿਲ ਜਾਂਦੀਆਂ ਨੇ ਸਹਿਜ ਪਾਠ ਦੀਆਂ, 2 DVD ਦੇ ਵਿੱਚ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੈ, ਸਹਿਜ ਪਾਠ ਘਰਾਂ ਦੇ ਵਿੱਚ ਹੋ ਸਕਦਾ। ਉਹਦੇ ਨਾਲ ਤੁਸੀਂ ਬਾਣੀ ਨੂੰ ਸੁਣਦੇ ਰਹੀਏ ਸੁਣਦੇ ਰਹੀਏ। ਮਹਾਂਪੁਰਸ਼ ਕਹਿੰਦੇ ਹੁੰਦੇ ਸਨ ਵੱਧ ਤੋਂ ਵੱਧ ਬਾਣੀ ਪੜ੍ਹਨੀ ਏਦਾਂ ਜਿਵੇਂ ਦੁੱਧ ਰਿੜਕੀ ਦਾ, ਤੇ ਨਾਮ ਹੈ ਮੱਖਣ। ਕਹਿੰਦੇ ਨੇ ਜਿੰਨੀ ਵੱਧ ਤੋਂ ਵੱਧ ਬਾਣੀ ਪੜ੍ਹੋਗੇ ਤੱਤ ਵਸਤੂ ਹੈ ਨਾਮ ਫਿਰ ਪ੍ਰਾਪਤ ਹੁੰਦਾ, ਵੱਧ ਤੋਂ ਵੱਧ ਬਾਣੀ ਸੁਣਨ ਨਾਲ, ਕਿਉਂਕਿ ਬਾਣੀ ਨਾਲ ਮਨ ਵੈਰਾਗੀ ਹੁੰਦਾ ਤੇ ਵੈਰਾਗੀ ਦਾ ਹੀ ਮਨ ਨਾਮ ਵਿੱਚ ਲੱਗਦਾ। ਜਿਹੜੇ ਬੰਦੇ ਕੋਲ ਵੈਰਾਗ ਨਹੀਂ ਉਹ ਨਾਮ ਨਹੀਂ ਜਪ ਸਕਦਾ। ਵੈਰਾਗ ਭਾਵ ਭੁੱਖ, ਭੁੱਖ ਤੋਂ ਬਿਨਾਂ ਭੋਜਨ ਸਵਾਦ ਨਹੀਂ ਤੇ ਵੈਰਾਗ ਤੋਂ ਬਿਨਾਂ ਭਜਨ ਵੀ ਸਵਾਦ ਨਹੀਂ ਲੱਗਦਾ। ਜਿਹੜੇ ਬੰਦੇ ਦਾ ਮਨ ਵੈਰਾਗੀ ਨਹੀਂ ਹੈ ਨਾ ਗੁਰਮੁਖੋ, ਉਹ ਇੱਥੇ ਬੈਠੇਗਾ ਆਪਾਂ ਸਾਰੇ ਅੱਖਾਂ ਬੰਦ ਕਰਕੇ ਬਹਿ ਜਾਂਗੇ, ਉਹ ਚੰਚਲ ਵਿਰਤੀ ਦਾ ਉਹ ਟੇਕ ਕੇ ਨਹੀਂ ਬਹਿ ਸਕਦਾ, ਉਹਨੂੰ ਟੇਕ ਆ ਹੀ ਨਹੀਂ ਸਕਦਾ, ਉਹਦਾ ਮਨ ਇਕਾਗਰ ਹੋਏਗਾ ਹੀ ਨਹੀਂ, ਚੰਚਲ ਹੈ ਨਾ ਜਿਹੜਾ ਮਨ। ਤੇ ਜਦੋਂ ਗੁਰਮੁਖੋ ਬਾਣੀ ਦੀਆਂ ਚੋਟਾਂ ਪੈਂਦੀਆਂ ਨੇ, ਗੁਰਬਾਣੀ ਨੂੰ ਸਮਝ ਸਮਝ ਕੇ ਪਿਆਰ ਨਾਲ ਪੜ੍ਹਿਆ ਜਾਂਦਾ ਹੈ, ਤੇ ਬਾਣੀ ਇੰਨੀਆਂ ਚੋਟਾਂ ਮਾਰਦੀ ਹੈ ਕਿ ਫਿਰ ਮਨ ਵੈਰਾਗੀ ਹੋ ਜਾਂਦਾ, ਤੇ ਜਦੋਂ ਮਨ ਵੈਰਾਗੀ ਹੋ ਜਾਏ ਬਸ ਫਿਰ ਚੰਗੇ ਪਾਸੇ ਇੱਕਦਮ ਲੱਗ ਜਾਂਦਾ, ਇੱਕਦਮ ਗੁਰਮੁਖੋ ਸਿਮਰਨ ਵਿੱਚ ਮਨ ਜੁੜ ਜਾਂਦਾ। ਇਸ ਕਰਕੇ ਵੱਧ ਤੋਂ ਵੱਧ ਬਾਣੀ ਦਾ ਜਾਪ ਕਰਨਾ ਜਿਹੜਾ ਹੈ ਇਹ ਅਭਿਆਸੀਆਂ ਵਾਸਤੇ, ਬੰਦਗੀ ਕਰਨ ਵਾਲਿਆਂ ਵਾਸਤੇ ਬਹੁਤ ਜ਼ਰੂਰੀ ਹੈ। ਸਹਿਜ ਪਾਠ ਕਰਦੇ ਰਹਿਣ, ਸਹਿਜ ਪਾਠ ਨੂੰ ਸੁਣਦੇ ਰਹਿਣ, ਘਰਾਂ ਵਿੱਚ ਬਾਣੀ ਸੁਣਦੇ ਰਹੋ, ਕੀਰਤਨ ਸੁਣਦੇ ਰਹੋ, ਸਤਸੰਗਤ ਕਰਦੇ ਰਹੋ, ਫਿਰ ਮਨ ਜਿਹੜਾ ਬੜੀ ਛੇਤੀ ਬੜੀ ਜਲਦੀ ਜੁੜ ਜਾਂਦਾ। ਤੇ ਗੁਰਮੁਖੋ ਜੇ ਸੰਗਤ ਕਰਨੀ ਛੱਡ ਦੇਈਏ, ਬੜੇ ਲੋਕ ਵੇਖੇ ਨੇ ਕਹਿਣਗੇ ਜੀ ਨਿਤਨੇਮ ਤੇ ਉਹੀ ਹੈ, ਰੋਜ਼ ਰੋਜ਼ ਕਰਨ ਦਾ ਕੀ ਫਾਇਦਾ? ਇੱਕ ਤੇ ਸੋਕਾ ਹੁੰਦਾ ਬਾਹਰ, ਇੱਕ ਸਰੀਰ ਨੂੰ ਵੀ ਕਈਆਂ ਨੂੰ ਸੋਕਾ ਲੱਗ ਜਾਂਦਾ।
ਤੇ ਗੁਰਮੁਖੋ 24 ਘੰਟਿਆਂ ਵਿੱਚੋਂ 18 ਘੰਟੇ ਸੇਵਾ ਵਿੱਚ, 2-3 ਘੰਟੇ ਲੰਗਰ ਚ ਸੇਵਾ ਕਰ ਲਓ, 14-15 ਘੰਟੇ ਪ੍ਰਕਰਮਾ ਵਿੱਚ ਤੇ ਦਰਬਾਰ ਸਾਹਿਬ ਹੀ ਲਾਓ, ਤੁਸੀਂ ਵੇਖਣਾ 5-7 ਦਿਨਾਂ ਬਾਅਦ ਹੀ ਸੁੱਕਿਆ ਹੋਇਆ ਮਨ ਫਿਰ ਹਰਾ ਭਰਾ ਹੋ ਜਾਏਗਾ, ਫਿਰ ਕ੍ਰਾਂਤੀ, ਫਿਰ ਧਿਆਨ ਦੇਣਾ ਸੰਗਤ ਜੀ, ਦੁਬਾਰਾ ਫਿਰ ਜੀਵਨ ਵਿੱਚ ਕ੍ਰਾਂਤੀ ਆ ਜਾਏਗੀ, ਦੁਬਾਰਾ ਫਿਰ ਜੀਵਨ ਵਿੱਚ ਤਬਦੀਲੀ ਆ ਜਾਏਗੀ, ਸੁੱਕਾ ਹੋਇਆ ਮਨ ਹਰਾ ਹੋ ਜਾਏਗਾ, ਫਿਰ ਇੱਕਦਮ ਕਿਰਪਾ ਹੋ ਜਾਏਗੀ, ਮਨ ਖੇੜੇ ਵਿੱਚ ਆ ਜਾਏਗਾ, ਮਨ ਨੂੰ ਫਿਰ ਗਵਾਚਿਆ ਹੋਇਆ ਰਸ ਮਿਲਣਾ ਸ਼ੁਰੂ ਹੋ ਜਾਏਗਾ। ਪਰ ਜੇ ਉੱਥੇ ਜਾ ਕੇ ਰਸ ਲੈਣਾ ਚਾਹੀਏ, ਹੁਣ ਜਿਹੜੀ ਚੀਜ਼ ਦੇ ਗਾਹਕ ਬਣ ਕੇ ਜਾਂਦੇ ਹਾਂ ਉਹ ਕੁਛ ਮਿਲ ਜਾਂਦਾ, ਪਰ ਸਾਡੀ ਬਦਕਿਸਮਤੀ ਇਹ ਹੈ ਹਮੇਸ਼ਾ ਤੋਂ ਰਹੀ ਹੈ ਵੀ ਜਿਹੜੀ ਦਾਤ ਅਸੀਂ ਮੰਗਣੀ ਸੀ ਉਹ ਅਸੀਂ ਮੰਗਦੇ ਨਹੀਂ। ਮੈਂ ਬੜੀ ਵਾਰੀ ਅਰਜ਼ ਕੀਤੀ ਹੈ ਬਾਬਾ ਆਨੰਦ ਸਿੰਘ ਜੀ ਨੇ ਕਹਿਣਾ, ਗੁਰਮੁਖੋ ਸਾਰੀ ਜ਼ਿੰਦਗੀ ਛਾਂ ਮੰਗਦੇ ਰਹਿੰਦੇ ਹੋ, ਛਾਂ ਨਾ ਮੰਗਿਆ ਕਰੋ ਦਰਖਤ ਮੰਗਿਆ ਕਰੋ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ, ਛਾਂ ਨਾ ਮੰਗਿਆ ਕਰੋ ਦਰਖਤ ਮੰਗਿਆ ਕਰੋ, ਦਰਖਤ ਮੰਗੋਗੇ ਤੇ ਛਾਂ ਤੇ ਫਿਰ ਆਪੇ ਹੀ ਆ ਜਾਣੀ। ਉਹਨਾਂ ਨੇ ਕਹਿਣਾ ਏਡੇ ਵੱਡੇ ਦਰ ਉੱਤੇ ਆ ਕੇ, ਏਡੇ ਵੱਡੇ ਦਾਤੇ ਦੇ ਚਰਨਾਂ ਚ ਆ ਕੇ ਤੁਸੀਂ ਦੁਨਿਆਵੀ ਪਦਾਰਥ ਨਾ ਮੰਗਿਆ ਕਰੋ, ਆਖਿਆ ਕਰੋ ਸਤਿਗੁਰੂ ਸਾਨੂੰ ਤੇਰੀ ਲੋੜ ਹੈ ਮੇਰੇ ਹਿਰਦੇ ਚ ਬੈ, ਸ਼ਰਧਾ ਦਾ ਥੜਾ ਬਣਾਓ ਅੰਦਰ, ਦਾਤੇ ਨੂੰ ਮੰਗੋ, ਦਾਤੇ ਦੀਆਂ ਦਾਤਾਂ ਨਾਲ ਹੀ ਆ ਜਾਣੀਆਂ। ਜਿੱਥੇ ਦਰਖਤ ਹੈ ਛਾਂ ਤੇ ਆਪੇ ਹੀ ਆ ਜਾਣੀ, ਦੁਨਿਆਵੀ ਪਦਾਰਥ ਇਹ ਤੇ ਮਗਰ ਮਗਰ ਫਿਰਦੇ ਨੇ। ਰਿੱਧ ਸਿੱਧ ਨਾਵੇ ਕੀ ਦਾਸੀ, ਰਿੱਧੀਆਂ ਸਿੱਧੀਆਂ ਤੇ ਨਾਮ ਜਪਣ ਵਾਲੇ ਦੇ ਨਾਲ ਨਾਲ ਨੇ, ਇਹ ਤੇ ਦਾਸੀਆਂ ਨੇ, ਉਹਨਾਂ ਨੂੰ ਕਮੀ ਨਹੀਂ ਕਿਸੇ ਗੱਲ ਦੀ। ਪਰ ਜਦੋਂ ਦਾਤਾ ਮੰਗਾਂਗੇ ਅਸੀਂ ਕਹਿੰਦੇ ਹਾਂ ਦਾਤਾ ਤੇ ਤੇਰੀਆਂ ਸਾਰੀਆਂ ਹੀ ਦੇ ਦੇ, ਪਰ ਤੇਰੀ ਸਾਨੂੰ ਲੋੜ ਨਹੀਂ, ਨਾਮ ਜਪਣ ਨੂੰ ਅਸੀਂ ਤਿਆਰ ਨਹੀਂ, ਤੇਰਾ ਜੋ ਕੁਝ ਵੀ ਹੈ ਮੈਨੂੰ ਮਿਲਣਾ ਚਾਹੀਦਾ। ਕਿਵੇਂ ਹੋਏਗੀ ਕਿਰਪਾ? ਤੂੰ ਪਿਤਾ ਦੀ ਖੁਸ਼ੀ ਲੈ ਲੈ, ਪਿਓ ਦੀ ਜਾਇਦਾਦ ਤੇਰੀ ਹੋਈ ਹੈ, ਤੇ ਜੇ ਨਲਾਇਕ ਬਣ ਗਏ, ਜੇ ਲਾਇਕ ਨਾ ਬਣੇ, ਯੋਗਤਾ ਨਾ ਹੋਈ, ਫਿਰ ਬੜੇ ਲੋਕ ਏਦਾਂ ਦੇ ਵੀ ਨੇ ਪਿਓ ਬੇਦਖਲ ਵੀ ਕਰ ਦਿੰਦੇ ਨੇ ਆਪਣੇ ਪੁੱਤਰ, ਪਰ ਲਾਇਕ ਪੁੱਤਰ ਤੋਂ ਕਦੇ ਹਿਸਾਬ ਕਿਤਾਬ ਨਹੀਂ ਮੰਗਦਾ ਬਾਪੂ, ਲਾਇਕ ਪੁੱਤਰ ਹੈ ਜਿਹੜਾ। ਨਲਾਇਕ ਨੂੰ 50 ਰੁਪਏ ਦਿਓਗੇ ਪੁੱਛੋਗੇ 10 ਕਿੱਥੇ ਖਰਚ ਕੇ ਆਇਆ, ਜੇ ਭਰੋਸਾ ਨਾ ਹੋਇਆ ਲਾਇਕ ਨੂੰ ਚਾਬੀਆਂ ਫੜਾ ਦਿੰਦਾ, ਕਹਿੰਦਾ ਸਾਂਭ ਲੈ ਤੇਰਾ ਹੀ ਹੈ, ਪਤਾ ਵੀ ਇਹ ਗਵਾਏਗਾ ਨਹੀਂ। ਬੜੇ ਤੁਹਾਡੇ ਵਿੱਚ ਪੇਰੈਂਟਸ ਇੱਦਾਂ ਦੇ ਹਨ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਂ ਜਾਇਦਾਦਾਂ ਜਿਉਂਦਿਆਂ ਨੇ ਕਰਾ ਦਿੱਤੀਆਂ, ਸਿਰਫ ਇਸ ਕਰਕੇ ਉਹਨਾਂ ਤੇ ਭਰੋਸਾ ਹੈ। ਭਾਵੇਂ ਕਈ ਬੇਕਦਰੇ ਹੁੰਦੇ ਨੇ ਜਾਇਦਾਦ ਸਾਂਭ ਕੇ ਮੁੜ ਕੇ ਧੱਕੇ ਮਾਰਦੇ ਨੇ ਬਾਪੂ ਨੂੰ, ਇਹ ਏਦਾਂ ਦੇ ਵੀ ਵੇਖੇ ਨੇ ਕੇਸ ਬੜੇ। ਪਰ ਗੁਰਮੁਖੋ ਅਗਰ ਆਪਣੇ ਬੱਚਿਆਂ ਦੇ ਉੱਤੇ ਭਰੋਸਾ ਪਿਤਾ ਕਰਦਾ ਜਿਹੜਾ ਲਾਇਕ ਪੁੱਤਰ ਹੋਵੇ, ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਦੇ ਜਿਹੜੇ ਲਾਇਕ ਪੁੱਤਰ ਨੇ, ਸਤਿਗੁਰਾਂ ਨੇ ਉਹਨਾਂ ਨੂੰ ਖਜ਼ਾਨਿਆਂ ਦੀਆਂ ਚਾਬੀਆਂ ਦਿੱਤੀਆਂ ਹੋਈਆਂ, ਸਭ ਕੁਝ ਤੁਹਾਡਾ, ਉਹਨਾਂ ਨੂੰ ਕੋਈ ਕਮੀ ਨਹੀਂ। ਪਰ ਅਸਲ ਵਿੱਚ ਸਾਡੀ ਨਲਾਇਕੀ ਹੈ, ਅਸੀਂ ਜਦੋਂ ਵੀ ਸਤਿਗੁਰੂ ਦੇ ਚਰਨਾਂ ਚ ਆਏ ਹਾਂ ਅਸੀਂ ਉੱਥੇ ਬਸ ਆਹ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ, ਜਿਹੜੀ ਵਸਤੂ ਮੰਗਣੀ ਸੀ ਉਹ ਨਹੀਂ ਮੰਗਿਆ। ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ, ਜੇ ਮੰਗਣਾ ਹੀ ਭਾਈ ਤੇ ਨਾਮ ਮੰਗਿਆ ਕਰ, ਦਾਤਾ ਮੰਗ ਲੈ, ਸਾਰਾ ਕੁਝ ਉਹਦਾ ਫਿਰ ਨਾਲ ਆਪਣੇ ਆਪ ਆ ਜਾਣਾ। ਸੱਚੇ ਪਾਤਸ਼ਾਹ ਮੇਰ ਕਰੋ ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ ਹੋ ਦਿਆਲ, ਨਾਮ ਦੇਹੋ ਮੰਗਤ ਜਨ ਕਹੋ ਸਦਾ ਰਹੋ ਰੰਗ ਰਾਤਾ। ਸੱਚੇ ਪਾਤਸ਼ਾਹ ਕਿਰਪਾ ਕਰੋ, ਤੂੰ ਦਾਤਾ ਦੁਨੀਆ ਦਾ ਜਗਤ ਭਿਖਾਰੀ ਹੈ, 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 ਦੁਨੀਆ ਦਾ ਜਗਤ ਭਿਖਾਰੀ ਹੈ, ਦਾਤਾ ਦੁਨੀਆ ਦਾ ਜਗਤ ਭਿਖਾਰੀ ਹੈ, ਤੂੰ ਦਾਤਾ ਦੁਨੀਆ ਦਾ ਜਗਤ ਭਿਖਾਰੀ ਹੈ, ਦਾਤਾ ਦੁਨੀਆ ਦਾ ਜਗਤ ਭਿਖਾਰੀ ਹੈ, ਜਗਤ ਭਿਖਾਰੀ ਹੈ, ਦਾਤਾ ਦੁਨੀਆ ਦਾ ਜਗਤ ਭਿਖਾਰੀ ਹੈ, ਦਾਤਾ ਦੁਨੀਆ
ਬੰਦਗੀ ਦਾ ਤੇਰੇ ਦਰ ਤੇ ਵਿਛਾਰੀ ਖੜਾ ਬੰਦਗਾ ਹੈਰ ਪਾਲੇ ਬੰਦਗੀ
ਚਰਨਾਂ ਵਿੱਚ ਆ ਕੇ ਇਹ ਜਾਚਨਾ ਕਰਨੀ ਇਹ ਮੰਗ ਮੰਗਣੀ ਤੇ ਜਿਹੜੇ ਦਾਤੇ ਨੂੰ ਮੰਗ ਲੈਂਦੇ ਨੇ ਉਹਨਾਂ ਨੂੰ ਫਿਰ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ ਹਰ ਦੁੱਖ ਸੁੱਖ ਵਿੱਚ ਸੱਚੇ ਪਾਤਸ਼ਾਹ ਸਹਾਈ ਹੁੰਦੇ ਨੇ ਤਾਤੀ ਵਾਹ ਨਾ ਲੱਗੇ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਦੁੱਖ ਉਹਨਾਂ ਦੇ ਨੇੜੇ ਤੇੜੇ ਨਹੀਂ ਆ ਸਕਦਾ ਮੇਰ ਕਰਦੇ ਨੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਇਹਦਾ ਮਤਲਬ ਅਰਥ ਇਹ ਨਹੀਂ ਹੈ ਵੀ ਸੱਚੇ ਪਾਤਸ਼ਾਹ ਔਖੀ ਘੜੀ ਨਾ ਦੇਖਣ ਦੇਵੀ ਬਿਰਧ ਸੰਭਾਲੀ ਆਪਣਾ ਕੁਛ ਸੱਜਣ ਅਰਥ ਇੱਦਾਂ ਕਰਦੇ ਪਰ ਗੁਰਮੁਖੋ ਸਿੱਖ ਕਹਦਾ ਜਿਹੜਾ ਆਖੇ ਦੁੱਖ ਦੀ ਘੜੀ ਨਾ ਮੇਰੇ ਤੇ ਆਵੇ ਸਿੱਖ ਤੇ ਕਹਿੰਦਾ ਨਹੀਂ ਦੁੱਖ ਦੇ ਤਾਂ ਵੀ ਪ੍ਰਵਾਨ ਨੇ ਸੁੱਖ ਦੇ ਤਾਂ ਵੀ ਪ੍ਰਵਾਨ ਨੇ ਇਹ ਨਹੀਂ ਕਹਿੰਦਾ ਦੁੱਖ ਨਾ ਦੇ ਇਹ ਕਹਿੰਦਾ ਦੁੱਖ ਦੇ ਪਰ ਦੁੱਖ ਨੂੰ ਝੱਲਣ ਦੀ ਤਾਕਤ ਵੀ ਦੇਈ ਨਾਲ ਝੱਲਾਂਗਾ ਪਰ ਤੇਰੀ ਕਿਰਪਾ ਨਾਲ ਤੇ ਜਿਹਦੇ ਤੇ ਤੂੰ ਦਿਆਲ ਹੋ ਜਾਏ ਸੱਚੇ ਪਾਤਸ਼ਾਹ ਆਪਣਿਆਂ ਨੂੰ ਮਿਹਰ ਕਰਕੇ ਬਚਾ ਲੈਂਦਾ ਹੈ ਔਖੀ ਘੜੀ ਨਾ ਦੇਖਣ ਦੇਈ ਦੇਈ ਨਹੀਂ ਦੇਈ ਉਹ ਔਖੀ ਘੜੀ ਨਹੀਂ ਵੇਖਣ ਦਿੰਦਾ ਆਪਣਾ ਬਿਰਧ ਸੰਭਾਲੇ ਬਿਰਧ ਸੰਭਾਲਦਾ ਹੈ ਆਪਣਾ ਆਪਣੇ ਪਿਆਰਿਆਂ ਨੂੰ ਦੁੱਖ ਨਹੀਂ ਆਉਣ ਦਿੰਦਾ ਕਿਰਪਾ ਕਰਦਾ ਇਸ ਕਰਕੇ ਸੰਗਤ ਜੀ ਜਿਹੜੇ ਉਹਦੇ ਬਣ ਜਾਂਦੇ ਨੇ ਉਹਨਾਂ ਨੂੰ ਤੇ ਨਹੀਂ ਕਮੀ ਕਿਸੇ ਗੱਲ ਦੀ ਪਰ ਬਣਨਾ ਹੀ ਔਖਾ ਹੈ ਖੰਡ ਖੰਡ ਕਹਿ ਜਿਹਬਾ ਮਿੱਠੋ ਨਾ ਸਵਾਦ ਆਵੇ ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖੋ ਜੇ ਖੰਡ ਖੰਡ ਕਹੀ ਜਾਈਏ ਤੇ ਮੂੰਹ ਮਿੱਠਾ ਥੋੜਾ ਹੋ ਜਾਂਦਾ ਉਹ ਤੇ ਫੜਕਾ ਮਾਰਨਾ ਪੈਣਾ ਹੈ ਤੇ ਜੇ ਠੰਡ ਦਾ ਮੌਸਮ ਹੋਵੇ ਤੇ ਅੱਗ ਅੱਗ ਕਹਿਣ ਕਹੀ ਜਾਓ ਤੇ ਸਰਦੀ ਦੂਰ ਥੋੜਾ ਹੋ ਜਾਣੀ ਫਿਰ ਤੇ ਅੱਗ ਦੇ ਨੇੜੇ ਜਾਣਾ ਪੈਣਾ ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ ਅੱਗ ਅੱਗ ਕਹਿਣ ਨਾਲ ਠੰਡ ਨਹੀਂ ਦੂਰ ਹੋ ਜਾਂਦੀ ਇਸੇ ਤਰ੍ਹਾਂ ਗੁਰਮੁਖੋ ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸਵਾਸ ਬਾਸ ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ ਕਹਿੰਦੇ ਨੇ ਬਾਂਸ ਦੇ ਨਾਲ ਨੱਕ ਲਾ ਕੇ ਕਹੀ ਜਾ ਚੰਦਨ ਚੰਦਨ ਬਾਂਸ ਚੋਂ ਚੰਦਨ ਦੀ ਮਹਿਕ ਨਹੀਂ ਆਉਣ ਲੱਗੀ ਜੇ ਚੰਦਨ ਦੀ ਮਹਿਕ ਲੈਣੀ ਹੈ ਤੇ ਤੈਨੂੰ ਚੰਦਨ ਕੋਲ ਜਾਣਾ ਪੈਣਾ ਜੇ ਚੰਦਨ ਦੀ ਮਹਿਕ ਲੈਣੀ ਚਾਹੁੰਦਾ ਤੇ ਚੰਦਨ ਖਰੀਦਣਾ ਪੈਣਾ ਪੈਸੇ ਖਰਚਣੇ ਪੈਣਗੇ ਇਸੇ ਤਰ੍ਹਾਂ ਮੱਸੇ ਵਾਲੀ ਰਾਤ ਨੂੰ ਜੇ ਬਾਹਰ ਖਲੋ ਕੇ ਆਕਾਸ਼ ਦੇ ਥੱਲੇ ਤੇ ਆਖੀ ਜਾਏ ਚੰਦਰਮਾ 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 ਪ੍ਰਗਟ ਨਹੀਂ ਹੋ ਜਾਣਾ ਜੇ ਪੂਰਾ ਵੇਖਣਾ ਹੀ ਤੇ ਪੂਰਨਮਾਸ਼ੀ ਵਾਲੀ ਰਾਤ ਨੂੰ ਵੇਖ ਸਕਣਾ ਅੱਗੇ ਪਿੱਛੇ ਨਹੀਂ ਦਿਸੇਗਾ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ ਗਿਆਨ ਦੀਆਂ ਗੋਸ਼ਟੀਆਂ ਕਰਨ ਨਾਲ ਗੱਲ ਨਹੀਂ ਬਣੇਗੀ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ ਭਾਨ ਕਹਿੰਦੇ ਨੇ ਸੂਰਜ ਨੂੰ ਤੇਰੇ ਸਰੀਰ ਰੂਪੀ ਆਕਾਸ਼ ਵਿੱਚ ਗਿਆਨ ਰੂਪੀ ਸੂਰਜ ਉਦੋਂ ਹੀ ਉਦੇ ਹੋਏਗਾ ਜਦੋਂ ਕਰਨੀ ਹੋਏਗੀ ਗਿਆਨ ਦੀਆਂ ਗੋਸ਼ਟੀਆਂ ਕਰਨ ਨਾਲ ਗੱਲ ਨਹੀਂ ਬਣੇਗੀ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ ਮਨਹੋਂ ਕਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਕੱਲਾ ਗੱਲਾਂ ਨਾਲ ਨਹੀਂ ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ ਗੱਲੀ ਕਿਨੇ ਨਾ ਪਾਇਆ ਗੱਲਾਂ ਵਾਲੀ ਦੁਨੀਆਂ ਬੜੀ ਹੈ ਪੁੱਛਤ ਪਥਕ ਤੈ ਮਾਰਗ ਨਾ ਧਾਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕਹਿ ਜਾਈਏ ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ ਪੁੱਛਤ ਹੈ ਸੁਹਾਗਨ ਕਰਮ ਹੈ ਦੁਹਾਗਨ ਕੇ ਹਿਰਦੈ ਬਿਵਚਾਰ ਕਤ ਸਹਿਜਾ ਬੁਲਾਈਏ ਇੱਕ ਦੁਹਾਗਨ ਇੱਕ ਸੁਹਾਗਨ ਦੀ ਰੀਸ ਕੀ ਕਰੇਗੀ ਇੱਕ ਵੇਸ਼ਵਾ ਦਰ ਦਰ ਤੇ ਫਿਰਨ ਵਾਲੀ ਇੱਕ ਸੁਹਾਗਣ ਦੀ ਰੀਸ ਕੀ ਕਰੇਗੀ? ਦਰ ਦਰ ਤੇ ਫਿਰਨ ਵਾਲੇ ਇੱਕ ਤੇ ਟੇਕ ਰੱਖਣ ਵਾਲਿਆਂ ਦੀ ਕੀ ਰੀਸ ਕਰਨਗੇ ਜਿਹੜੇ ਇੱਕ ਜਗ੍ਹਾ ਮਨ ਜੋੜੀ ਬੈਠੇ ਨੇ ਭਾਵੇਂ ਆਰੇ ਨਾਲ ਚੀਰ ਦੇ ਪਰ ਅਸੀਂ ਤੇਰੇ ਭਾਵੇਂ ਜਿੱਥੇ ਮਰਜ਼ੀ ਪਰਖ ਲਈ ਸੱਚੇ ਪਾਤਸ਼ਾਹ ਅਸੀਂ ਤੇਰੇ ਆ ਜਿੰਨੇ ਮਰਜ਼ੀ ਇਮਤਿਹਾਨ ਸਾਡੇ ਤੇ ਪਰਚੇ ਪੈਣ ਜਿੰਨੇ ਮਰਜ਼ੀ ਔਖੇ ਸਮੇਂ ਆਈ ਜਾਣ ਅਸੀਂ ਤੇਰੇ ਗੁਰਮੁਖੋ ਇਹ ਸ਼ਰਧਾ ਦੀ ਗੱਲ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗੱਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਭਗਤ ਕਹਿੰਦੇ ਨੇ ਆਰੇ ਨਾਲ ਚੀਰ ਦੇ ਮੂੰਹ ਨਾ ਮੋੜੀ ਸ਼ਰਧਾ ਹੈ ਭਾਵੇਂ ਲੋਕ ਲੋਈ ਨਾਲ ਜੋੜਦੇ ਨੇ ਵੀ ਲੋਈ ਇਹ ਕਹਿ ਰਹੀ ਕਬੀਰ ਜੀ ਮੂੰਹ ਪਰਾਂ ਨੂੰ ਫੇਰ ਲਿਆ ਤੁਸੀਂ ਪਰ ਨਹੀਂ ਇੱਕ ਭਗਤ ਦਾ ਹਿਰਦਾ ਕਹਿੰਦਾ ਇੱਕ ਸਿੱਖ ਕਹਿ ਸਕਦਾ ਜਿਹਨੇ ਪਛਾਣ ਲਿਆ ਹੋ ਜਿਹਦੀ ਭਾਵਨਾ ਹੈ ਉਹ ਇਹ ਗੱਲ ਕਹਿ ਸਕਦਾ ਹੈ ਵੀ ਸੱਚੇ ਪਾਤਸ਼ਾਹ ਮੈਨੂੰ ਤੇਰੀ ਲੋੜ ਹੈ ਜਿਨ੍ਹਾਂ ਨੇ ਪਛਾਣਿਆ ਜਿਨ੍ਹਾਂ ਨੂੰ ਉਹ ਰਸ ਆਇਆ ਹੈ ਉਹ ਨਹੀਂ ਛੱਡ ਸਕਦੇ ਆਰੇ ਨਾਲ ਚੀਰ ਦੇ ਕਰਵਟ ਪਰੇ ਨੂੰ ਮੂੰਹ ਨਾ ਕਰੀ ਸੱਚੇ ਪਾਤਸ਼ਾਹ ਮੁਖੜਾ ਨਾ ਮੋੜੀ
ਆਰੇ ਨਾਲ ਚੀਰ ਦੇ ਕਰਵਟ ਨਾ ਦੇ ਕੇ ਮਾਰੀ ਆਰੇ ਨਾਲ ਚੀਰ ਦੇ ਕਰਵਟ ਨਾ ਦੇ ਕੇ ਮਾਰੀ ਆਰੇ ਨਾਲ ਚੀਰ ਦੇ ਕਰਵਟ ਨਾ ਦੇ ਕੇ ਮਾਰੀ ਆਰੇ ਨਾਲ ਚੀਰ ਦੇ ਕਰਵਟ ਨਾ ਦੇ ਕੇ ਮਾਰੀ ਆਰੇ ਨਾਲ ਚੀਰ ਦੇ ਕਰਵਟ ਨਾ ਦੇ ਕੇ ਮਾਰੀ ਆਰੇ ਨਾਲ ਚੀਰ ਦੇ ਕਰਵਟ ਨਾ ਦੇ ਕੇ ਮਾਰੀ ਆਰੇ ਨਾਲ ਚੀਰ ਦੇ ਮੁਖੜਾ ਨਾ ਫੇਰ ਪਿਆਰੇ ਆਰੇ ਨਾਲ ਚੀਰ ਦੇ ਭਾਵੇਂ ਮੁਖੜਾ ਨਾ ਫੇਰ ਪਿਆਰੇ ਆਰੇ ਨਾਲ ਚੀਰ ਦੇ ਮੁਖੜਾ ਨਾ ਫੇਰ ਪਿਆਰੇ ਆਰੇ ਨਾਲ ਚੀਰ ਦੇ ਮੁਖੜਾ ਨਾ ਫੇਰ ਪਿਆਰੇ ਆਰੇ ਨਾਲ ਚੀਰ ਦੇ ਮੁਖੜਾ ਨਾ ਫੇਰ ਪਿਆਰੇ
ਆਉਣ ਵਾਲੀ ਸੰਗਤ ਨੂੰ ਬਿਠਾਈ ਚੱਲੋ ਸੰਗਤ ਪਹਿਰੇਦਾਰ ਇੱਥੇ ਬਿਠਾਈ ਚੱਲੋ ਬਾਅਦ ਚ ਅੱਗੇ ਮੱਥਾ ਟਿਕਾ ਦਿਆਂਗੇ ਤੁਹਾਨੂੰ ਪਤਾ ਹੈ ਸਵਾ ਕੁ ਦਸ ਸਮਾਪਤੀ ਹੋ ਜਾਏਗੀ ਟਾਈਮ ਥੋੜਾ ਰਹਿ ਗਿਆ ਬਹਿ ਜਾਓ ਇਕਾਗਰਤਾ ਬੰਨ ਦਿਓ
ਫੇਰ ਪਿਆਰੇ ਮੁਖੜਾ ਨਾ ਫੇਰ ਪਿਆਰੇ ਫੇਰ ਪਿਆਰੇ ਮੁਖੜਾ ਨਾ 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 ਫੇਰ ਪਿਆਰੇ
ਪਰ ਤੇਰਾ ਮੁਖ ਫੇਰਿਆ ਅਸੀਂ ਝੱਲ ਨਹੀਂ ਸਕਦੇ ਇਹ ਭਗਤ ਕਹਿ ਸਕਦਾ ਬੰਦਗੀ ਵਾਲੇ ਸਿਮਰਨ ਵਾਲੇ ਜਿਨ੍ਹਾਂ ਨੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ ਹੋਵੇ ਉਹ ਕਹਿ ਸਕਦੇ ਨੇ ਗੁਰਮੁਖੋ ਹੋਰ ਨਹੀਂ ਕਹਿ ਸਕਦਾ ਕੋਈ ਅਸੀਂ ਸਾਰੀ ਜ਼ਿੰਦਗੀ ਏਦਾਂ ਹੀ ਇੱਕ ਦਿਨ ਆ ਅੱਖਾਂ ਵਾਹਿਗੁਰੂ ਦੀ ਦਿੱਤੀ ਹੋਈ ਅਮੋਲਕ ਦਾਤ ਹੈ ਇਹਨਾਂ ਨੇ ਸੜ ਜਾਣਾ ਜਦੋਂ ਸਾਰਾ ਸਰੀਰ ਸੜਿਆ ਸਤਸੰਗ ਜੀ ਇੱਕ ਦਿਨ ਸਮਾਂ ਆਉਣਾ ਵਕਤ ਕੀਰ ਅਖੀਰ ਤੇ ਸਭ ਉੱਤੇ ਆਏਗਾ ਇੱਕ ਨਾ ਇੱਕ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਹੀ ਪੈਣਾ ਹੈ ਵੱਡੇ ਵੱਡੇ ਆਏ ਸਭ ਚਲੇ ਗਏ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ ਸਦਾ ਇੱਥੇ ਕਿਸੇ ਬੈਠ ਨਹੀਂ ਰਹਿਣਾ ਗੁਰਮੁਖੋ ਤੇ ਜਦੋਂ ਆ ਸਰੀਰ ਸੜਿਆ ਅੱਖਾਂ ਸੜ ਜਾਣੀਆਂ ਨੇ ਜੰਮੇ ਆ ਮਾਂ ਪਛਾਣੀ ਪਿਤਾ ਪਛਾਣਿਆ ਭਰਾ ਭੈਣ ਆ ਮੇਰੀ ਭੈਣ ਆ ਮੇਰਾ ਭਰਾ ਮੇਰਾ ਚਾਚਾ ਤਾਇਆ ਵੱਡੇ ਹੋਏ ਵਿਆਹ ਹੋ ਗਏ ਪੁੱਤਰ ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਬਣੀਆਂ ਜ਼ਿੰਦਗੀ ਵਿੱਚ ਕਿੰਨਿਆਂ ਨੂੰ ਵੇਖਿਆ ਕਿੰਨਿਆਂ ਨੂੰ ਪਛਾਣਿਆ ਕਿੰਨਿਆਂ ਨਾਲ ਪ੍ਰੇਮ ਪਿਆ ਪਰ ਇੱਕ ਦਿਨ ਅੱਖਾਂ ਏਦਾਂ ਹੀ ਸੜ ਜਾਣਗੀਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਰਹਿ ਕੇ ਮੱਥੇ ਵੀ ਟੇਕਦੇ ਰਹੇ ਦੇਗਾਂ ਵੀ ਕਰਾਉਂਦੇ ਰਹੇ ਪਰ ਖਿਮਾ ਕਰਨਾ ਪਛਾਣਿਆ ਸਾਥੋਂ ਜਾਣਾ ਹੀ ਨਹੀਂ ਏਦਾਂ ਹੀ ਸੜ ਜਾਣੀਆਂ ਪਿਆਸੇ ਹੀ ਰਹਿ ਜਾਣਾ ਆਪਾਂ ਆਏ ਵੀ ਸੰਸਾਰ ਵਿੱਚ ਬੰਦੇ ਬਣ ਕੇ ਆਏ ਜੋ ਕਿ ਮਨੁਸ਼ ਤਨ ਸਭ ਤੋਂ ਵੱਡੀ ਗੱਲ 84 ਲੱਖ ਜੂਨਾਂ ਦਾ ਸਰਦਾਰ ਹੈ ਭਈ ਪ੍ਰਾਪਤ ਮਾਨੁਖ ਦੇਹੁਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਕਹਿੰਦੇ ਮਸਾਂ ਸਮਾਂ ਮਿਲਿਆ ਵਾਰੀ ਹੋਈ ਹੁਣ ਆਈ ਹੈ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਕਾ ਜ਼ਮੀਨ ਪਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲ ਇਹ ਦੇਹ ਸੰਜਰੀਆ ਬੜਾ ਲੰਮਾ ਚੱਕਰ ਕੱਟ ਕੇ ਆਏ ਆ ਚਿਰਾਂ ਬਾਅਦ 7.5 ਅਰਬ ਸਾਲ ਲੱਗਦਾ 84 ਕੱਟਣ ਤੇ 7.5 ਅਰਬ ਸਾਲ ਬਾਅਦ ਫਿਰ ਮਨੁਸ਼ ਤਨ ਪ੍ਰਾਪਤ ਹੁੰਦਾ ਹੈ ਤੇ ਸਾਧ ਸੰਗਤ ਜੀ ਇਹ ਸਮਾਂ ਮਿਲਿਆ ਵੀ ਹੈ ਕਿਰਪਾ ਵੀ ਹੋਈ ਹੈ ਗੁਰੂ ਵੀ ਮੁਰਸ਼ਦ ਵੀ ਪੂਰਾ ਮਿਲਿਆ ਭਾਗਾਂ ਲਿਆ ਸੀ ਪਰ ਇਹ ਅਸੀਂ ਖਾਲੀ ਹੋਈ ਜਾਣਾ ਮੈਂ ਅੰਮ੍ਰਿਤਸਰ ਦੀ ਗੱਲ ਕਰਦਾ ਸੀ ਅੰਮ੍ਰਿਤਸਰ ਦਾ ਜਿਹੜਾ ਗੁਰਮੁਖੋ ਅਸਥਾਨ ਹੈ ਉਹ ਰੂਹਾਨੀਅਤ ਦਾ ਬੜਾ ਵੱਡਾ ਕੇਂਦਰ ਹੈ ਕਿਸੇ ਵੀ ਧਰਮ ਦਾ ਬੰਦਾ ਹੋਵੇ ਆਤਮਕ ਖੋਜੀ ਮੈਂ ਗੱਲ ਪਹਿਰਾਵੇ ਦੀ ਜਾਂ ਧਰਮ ਧਾਰਨ ਦੀ ਨਹੀਂ ਕਰ ਰਿਹਾ ਜਿਨ੍ਹਾਂ ਨੇ ਜਿਨ੍ਹਾਂ ਦੇ ਮਨ ਉੱਤੇ ਅਸਰ ਹੈ ਜਿਹੜੇ ਵਿਵੇਕੀ ਨੇ ਵਿਵੇਕੀ ਕਿਹਨੂੰ ਕਹਿੰਦੇ ਅਸੀਂ ਵਿਵੇਕੀ ਕਿਸੇ ਪਖੰਡ ਦਾ ਨਾਂ ਨਹੀਂ ਵਿਵੇਕੀ ਕਿਸੇ ਦਿਖਾਵੇ ਦਾ ਨਾਂ ਨਹੀਂ ਦੀਜਾ ਬੁੱਧ ਵਿਵੇਕਾ ਬੁੱਧੀ ਵਿੱਚ ਵਿਵੇਕ ਹੋਣਾ ਚਾਹੀਦਾ ਪਾਠ ਪੜ੍ਹੇ ਔਰ ਵੇਦ ਵਿਚਾਰੇ ਉਹ ਨਿਵਲ ਭਿਅੰਗਮ ਸਾਧ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਕ ਅਹੰ ਬੁੱਧ ਵੱਧ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ ਵਿਵੇਕ ਬੁੱਧੀ ਕੀ ਹੁੰਦੀ ਹੈ ਉੱਜਲ ਬੁੱਧੀ ਵਿਚਾਰਵਾਨ ਹੈ ਜਿਹਦੇ ਉੱਤੇ ਸਤਿਗੁਰੂ ਦੀ ਕਿਰਪਾ ਹੈ ਜਿਹਨੂੰ ਗੁਰੂ ਦੀ ਮੱਤ ਪ੍ਰਾਪਤ ਹੋ ਗਈ ਹੈ ਵਿਵੇਕ ਧਾਰਨ ਕਰਨ ਵਾਲੀ ਚੀਜ਼ ਨਹੀਂ ਹੈ ਇਹ ਮਨ ਦਾ ਵਿਸ਼ਾ ਹੈ ਕਈ ਲੋਕ ਆਖਦੇ ਮੈਂ ਵਿਵੇਕੀ ਹਾਂ ਵਿਵੇਕੀ ਪੁਰਸ਼ ਕਈ ਜਿਹੜੇ ਏਦਾਂ ਦੇ ਵੀ ਨੇ ਕਿ ਗੁਰੂ ਘਰ ਦੀ ਦੇਗ ਵੀ ਪ੍ਰਾਪਤ ਨਹੀਂ ਕਰਦੇ ਉਹ ਕਹਿੰਦੇ ਜੀ ਅਸੀਂ ਵਿਵੇਕ ਧਾਰਿਆ ਹੋਇਆ ਵਿਵੇਕ ਕਾਹਦੇ ਤੇ ਧਾਰਿਆ ਵਿਵੇਕ ਮਨ ਦਾ ਵਿਸ਼ਾ ਹੈ ਬੁੱਧੀ ਵਿਕਸਿਤ ਹੋਵੇ ਗਿਆਨ ਦੀ ਪ੍ਰਾਪਤੀ ਹੋ ਜਾਏ ਸਤਿਗੁਰੂ ਦੇ ਦਰ ਤੋਂ ਉਹ ਵਿਵੇਕੀ ਨੇ ਅੱਖਾਂ ਤੇ ਵਿਵੇਕ ਹੋਣਾ ਚਾਹੀਦਾ ਮਾੜਾ ਨਾ ਵੇਖਣ ਕੰਨਾਂ ਤੇ ਵਿਵੇਕ ਹੋਣਾ ਚਾਹੀਦਾ ਕੰਨ ਜਿਹੜੇ ਨੇ ਮਾੜਾ ਨਾ ਸੁਣ ਜਿਵੇਂ ਸਾਡੇ ਕੰਨਾਂ ਦਾ ਸੁਭਾਅ ਹੈ ਆਪਣੀ ਉਸਤਤ ਸੁਣ ਕੇ ਖੁਸ਼ ਹੁੰਦੇ ਨੇ ਦੂਸਰੇ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਰਸ ਬਿਲਾਸੇ ਰੱਜ ਨਾ ਕੋਈ ਜੀਵ ਲੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਾਸੇ ਇਹ ਸਾਡੇ ਕੰਨ ਨੇ ਜਿਹੜੇ ਆਪਣੀ ਸੋਭਾ ਸੁਣ ਸੁਣ ਕੇ ਥੱਕਦੇ ਨੇ ਧਿਆਨ ਦੇਣਾ ਤੇ ਦੂਸਰਿਆਂ ਦੀ ਨਿੰਦਿਆ ਸੁਣ ਸੁਣ ਕੇ ਨਹੀਂ ਥੱਕਦੇ ਇਹ ਸਾਡੇ ਕੰਨਾਂ ਦਾ ਸੁਭਾਅ ਹੈ ਤੇ ਗੁਰਮੁਖੋ ਕੰਨਾਂ ਤੇ ਵਿਵੇਕ ਹੋਣਾ ਚਾਹੀਦਾ ਅੱਖਾਂ ਤੇ ਵਿਵੇਕ ਹੋਵੇ ਮਾੜਾ ਨਾ ਵੇਖਣ ਤੇ ਸਾਧ ਸੰਗਤ ਜੀ ਵਿਵੇਕ ਕੋਈ ਧਾਰਨ ਕਰਨ ਵਾਲੀ ਚੀਜ਼ ਨਹੀਂ ਵਿਵੇਕ ਮਨ ਦਾ ਵਿਸ਼ਾ ਸਤਿਗੁਰੂ ਦੇ ਦਰ ਤੋਂ ਇਹ ਵਿਵੇਕ ਪ੍ਰਾਪਤ ਹੁੰਦਾ ਹੈ ਕਿਸੇ ਕਿਸੇ ਨੂੰ ਤੇ ਮੈਂ ਅਰਜ ਕਰ ਰਿਹਾ ਕਿ ਧਰਮ ਦਾ ਬੁਰਕਾ ਨਾ ਪਹਿਨਿਆ ਹੋਵੇ ਇਕੱਲਾ ਕੇਵਲ ਧਰਮ ਦਾ ਥੱਪਾ ਲਵਾਉਣ ਵਾਲੇ ਬੰਦਿਆਂ ਦੀ ਮੈਂ ਗੱਲ ਨਹੀਂ ਕਰਦਾ ਜਿਹੜਾ ਬੰਦਾ ਮਨੋ ਧਰਮੀ ਬਣਿਆ ਜਿਹਦੇ ਮਨ ਉੱਤੇ ਅਸਰ ਹੈ ਭਾਵੇਂ ਉਹ ਹਿੰਦੂ ਹੈ ਭਾਵੇਂ ਉਹ ਸਿੱਖ ਹੈ ਭਾਵੇਂ ਉਹ ਈਸਾਈ ਹੈ ਭਾਵੇਂ ਮੁਸਲਮਾਨ ਹੈ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਜਿਹੜਾ ਬੰਦਾ ਵਿਵੇਕੀ ਹੈ ਜਿਹਦੇ ਉੱਤੇ ਸਤਿਗੁਰੂ ਦੀ ਕਿਰਪਾ ਹੈ ਜਦੋਂ ਅੰਮ੍ਰਿਤਸਰ ਸਾਹਿਬ ਜਾਏਗਾ ਉਹਦਾ ਮਨ ਗਦਗਦ ਕਰ ਉੱਠੇਗਾ ਕਿਉਂਕਿ ਉਹਨੂੰ ਉੱਥੋਂ ਉਹ ਪ੍ਰਾਪਤੀ ਹੋਏਗੀ ਜਿਹੜੇ ਕਿ ਨਾਮ ਦੇ ਰਸੀਏ ਲੱਭਦੇ ਉੱਥੇ ਜਾ ਕੇ ਉਹ ਸ਼ਾਂਤੀ ਮਿਲੇਗੀ ਉਹ ਆਨੰਦ ਮਿਲੇਗਾ ਅਸੀਂ ਤੇ ਉੱਥੇ 2 ਮਿੰਟ ਵੀ ਅੱਖਾਂ ਬੰਦ ਕਰਕੇ ਨਹੀਂ ਬਹਿੰਦੇ ਪਰ ਭਜਨ ਕਰਨ ਵਾਲਿਆਂ ਨੂੰ ਪਤਾ ਉੱਥੇ ਕਿੰਨੀ ਸਮਾਧੀ ਲੱਗਦੀ ਇੱਕ ਵਾਰੀ ਅਸੀਂ ਗਏ ਉੱਥੇ ਅੰਮ੍ਰਿਤ ਵੇਲੇ ਉਧਰਲੇ ਪਾਸੇ ਜਦੋਂ ਦੀਵਾਨ ਹੋਣ ਕਦੇ ਕਦੇ ਤੇ ਸਵੇਰੇ ਸਵੇਰੇ ਉੱਥੇ ਮੱਥਾ ਟੇਕਣ ਵਾਸਤੇ ਦੋ ਤਿੰਨ ਦਫਾ ਗਏ ਔਰ ਕਈ ਸਾਲ ਪਹਿਲਾਂ ਦੀ ਗੱਲ ਹੈ ਅੰਮ੍ਰਿਤਸਰ ਸਾਹਿਬ ਜੀ ਦਾ ਇਸ਼ਨਾਨ ਹੈ ਜਿਹੜਾ ਰੋਜ਼ ਕੱਚੀ ਲੱਸੀ ਨਾਲ ਕਰਾਇਆ ਜਾਂਦਾ ਔਰ ਬੇਅੰਤ ਸੰਗਤਾਂ ਉੱਥੇ ਅੰਮ੍ਰਿਤ ਵੇਲੇ ਸੇਵਾ ਕਰਨ ਵਾਲੀਆਂ ਹੁੰਦੀਆਂ ਤੇ ਸੰਗਤ ਜੀ ਉਦੋਂ ਅਸੀਂ ਵੇਖਿਆ ਸੀ ਇੱਕ ਵੱਡਾ ਸਾਰਾ ਹਾਲ ਬਣਿਆ ਹੋਇਆ ਸੀ ਮੇਰਾ ਖਿਆਲ ਹੈ ਵੀ ਉਹ ਸਿੰਘ ਟਕਸਾਲ ਦਾ ਸੀ ਜਿਹੜਾ ਸਿੰਘ ਉੱਥੇ ਸਿਮਰਨ ਕਰਾਉਂਦਾ ਸੀ ਇੱਕ ਸਿੰਘ ਅੱਗੇ ਬੋਲਦਾ ਸੀ ਜਿਵੇਂ ਆਪਾਂ ਹੁਣ ਸਾਰੇ ਸਿਮਰਨ ਕਰ ਰਹੇ ਸਨ ਨਾ ਪਹਿਲਾਂ ਸ਼ੁਰੂ ਚ ਉਹ ਬਹੁਤ ਜੋਸ਼ ਨਾਲ ਅੱਗੇ ਬੋਲਦਾ ਸੀ ਇੱਕ ਸਿੰਘ ਮਗਰ ਸੰਗਤ ਬੋਲਦੀ ਸੀ ਅਸੀਂ ਤੁਰੇ ਜਦੋਂ ਗੂੰਜ ਪੈਂਦੀ ਸੀ ਨਾ ਸਿਮਰਨ ਦੀ ਤੇ ਉੱਥੇ ਬਹਿਣਾ ਬਹਿ ਗਏ ਕੁਦਰਤੀ ਖਿੱਚ ਹੀ ਇੰਨੀ ਸੀ ਤੁਰੇ ਜਾਂਦੇ ਪ੍ਰਕਰਮਾ ਚ ਬਾਹਰਲੇ ਪਾਸੇ ਬਹਿ ਗਏ ਡੇਢ ਦੋ ਘੰਟੇ ਲੰਘਣ ਦਾ ਪਤਾ ਨਹੀਂ ਲੱਗਿਆ ਜਦੋਂ ਕੀਰਤਨ ਦੁਬਾਰਾ ਸ਼ੁਰੂ ਹੋਇਆ ਦੋ ਕੁ ਘੰਟੇ ਕੀਰਤਨ ਬੰਦ ਹੁੰਦਾ ਉਦੋਂ ਫਿਰ ਉਹ ਉੱਠ ਪਏ ਨਾਲ ਦੀ ਨਾਲ ਸਮਾਪਤੀ ਕਰ ਦਿੱਤੀ ਇਹੋ ਜਿਹੇ ਵੀ ਗੁਰਸਿੱਖ ਨੇ ਜਿਹੜੇ ਉੱਥੇ 2 ਵਜੇ ਬਹਿ ਕੇ ਰਾਤ ਨੂੰ ਸਿਮਰਨ ਕਰਦੇ ਨੇ ਉਹ ਲਾਹਾ ਲੈਣ ਵਾਸਤੇ ਜਾਂਦੇ ਨੇ ਅਸਲੀ ਜਿਨ੍ਹਾਂ ਨੇ ਪਛਾਣਿਆ ਅਸੀਂ ਸਮਝ ਲਿਆ ਵੀ ਸਰੋਵਰ ਵਿੱਚ ਇਸ਼ਨਾਨ ਕਰ ਲਓ ਕਿੰਨੀ ਜਲ ਦੀ ਭਰ ਕੇ ਲੈ ਆਓ ਜਾਂ ਫਿਰ ਬਹੁਤਾ ਕੀ ਬਾਜ਼ਾਰ ਚੋਂ ਬੜੀਆਂ ਖਰੀਦ ਲਿਆਓ ਅੰਮ੍ਰਿਤਸਰ ਦੀਆਂ ਬੜੀਆਂ ਮਸ਼ਹੂਰ ਨੇ ਘਰ ਵਾਲੀ ਕਹੇ ਕਿ ਚੱਲੇ ਆ ਬੜੀਆਂ ਜ਼ਰੂਰ ਲੈ ਆਈ ਉੱਥੋਂ ਦੀ ਕਈ ਲੋਕ ਤੇ ਏਦਾਂ ਦਾ ਕੁਛ ਹੀ ਖਰੀਦਦੇ ਫਿਰਦੇ ਰਹਿੰਦੇ ਨੇ ਸਾਰੀ ਜ਼ਿੰਦਗੀ ਏਦਾਂ ਹੀ ਲੰਘ ਜਾਂਦੀ ਪਰ ਏਦਾਂ ਨਹੀਂ ਅਸੀਂ ਅੰਮ੍ਰਿਤਸਰ ਦੇ ਤੀਰਥ ਤੇ ਜਾਈਏ ਜਿਹੜੀ ਭਜਨ ਕਰਨ ਵਾਲਿਆਂ ਨੂੰ ਰਸ ਜਿਹੜਾ ਉੱਥੋਂ ਮਿਲਦਾ ਉਹ ਕਿਤੋਂ ਵੀ ਨਹੀਂ ਪ੍ਰਾਪਤ ਹੋ ਸਕਦਾ ਜਿਹੜੀ ਸ਼ਾਂਤੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਾਪਤ ਹੁੰਦੀ ਹੈ ਉਹ ਕਿਤੋਂ ਵੀ ਰਸ ਨਹੀਂ ਆ ਸਕਦਾ ਮੈਂ ਜ਼ਿਕਰ ਪਿੱਛੇ ਜੇ ਕਈ ਸਟੇਜਾਂ ਤੇ ਕੀਤਾ ਇੱਕ ਡਾਕਟਰ ਇਕਬਾਲ ਸਿੰਘ ਸਨ ਲੁਧਿਆਣੇ ਦੇ ਰਹਿਣ ਵਾਲੇ ਉਹਨਾਂ ਨੇ ਇੱਕ ਇੰਗਲਿਸ਼ ਟ੍ਰਿਬਿਊਨ ਵਿੱਚ 98 ਵਿੱਚ ਇੱਕ ਲੇਖ ਲਿਖਿਆ ਸੀ ਔਰ ਉਹਨਾਂ ਨੇ ਆਪਣੀ ਹੱਡ ਬੀਤੀ ਲਿਖੀ ਸੀ ਇੱਕ ਹੁੰਦੀ ਹੈ ਜੱਗ ਬੀਤੀ ਇੱਕ ਹੱਡ ਬੀਤੀ ਸੁਣੀ ਸੁਣਾਈ ਨਹੀਂ ਜੋ ਉਹਨਾਂ ਨਾਲ ਵਾਪਰਿਆ ਉਹ ਉਹਨਾਂ ਨੇ ਲਿਖਿਆ ਟੈਸਟ ਟਿਊਬ ਬੇਬੀ ਇੱਕ ਪੈਦਾ ਕੀਤਾ ਜਾਂਦਾ ਪੜ੍ਹੇ ਲਿਖੇ ਸੱਜਣ ਜਿਹੜੇ ਨੇ ਉਹ ਜਾਣਦੇ ਨੇ ਇਹ ਸਾਡੇ ਪੰਜਾਬ ਵਿੱਚ ਹੁਣ ਉਹਦੇ 3-4 ਹੌਸਪੀਟਲ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਇਹਦਾ ਫਾਇਦਾ ਵੀ ਹੋਇਆ ਜਿਨ੍ਹਾਂ ਦੇ ਔਲਾਦ ਨਹੀਂ ਸੀ ਇਹਦੀ ਜਿਹੜੀ ਸਭ ਤੋਂ ਪਹਿਲੀ ਖੋਜ ਹੈ ਇਹ ਡਾਕਟਰ ਇਕਬਾਲ ਸਿੰਘ ਨੇ ਕੀਤੀ ਉਹ ਇੱਕ ਸਿੱਖ ਅੰਮ੍ਰਿਤਧਾਰੀ ਸਤਿਗੁਰੂ ਦੀ ਉਹਦੇ ਤੇ ਕਿਰਪਾ ਉਹ ਲੁਧਿਆਣੇ ਸ਼ਹਿਰ ਦਾ ਰਹਿਣ ਵਾਲਾ ਉਹ ਡਾਕਟਰ ਬੜਾ ਭਜਨ ਵਾਲਾ ਬੰਦਗੀ ਕਰਨ ਵਾਲੀ ਰੂਹ ਹੈ ਸਭ ਤੋਂ ਪਹਿਲੀ ਜਿਹੜੀ ਇਹਦੀ ਖੋਜ ਹੈ ਔਰ ਇਹ ਬੜੀ ਵੱਡੀ ਗੱਲ ਸੀ ਸਾਇੰਸਦਾਨ ਹੈਰਾਨ ਹੋਏ ਇਸ ਗੱਲ ਨੂੰ ਸੁਣ ਕੇ ਡਾਕਟਰ ਜਿਹੜੇ ਸਨ ਵੀ ਏਦਾਂ ਵੀ ਹੋ ਸਕਦਾ ਉਹਨੇ ਸਭ ਤੋਂ ਪਹਿਲਾਂ ਇਹ ਖੋਜ ਕੀਤੀ ਅਮੈਰੀਕਾ ਤੋਂ ਇੰਗਲੈਂਡ ਤੋਂ ਬਾਹਰਲਿਆਂ ਦੇਸ਼ਾਂ ਤੋਂ ਲੋਕ ਡਾਕਟਰ ਇਕਬਾਲ ਸਿੰਘ ਨੂੰ ਮਿਲਣ ਵਾਸਤੇ ਆਏ ਉਹਨੂੰ ਵੇਖਣ ਵਾਸਤੇ ਆਏ ਕਿਹੋ ਜਿਹਾ ਬੰਦਾ ਜਿਹਨੇ ਏਡੀ ਵੱਡੀ ਖੋਜ ਕੀਤੀ ਹੈ ਅਮੈਰੀਕਾ ਖੋਜ ਕਰਨ ਚ ਸਭ ਤੋਂ ਅੱਗੇ ਹੈ ਉੱਥੋਂ ਦੇ ਸਾਇੰਟਿਸਟ ਬੜੇ ਮਸ਼ਹੂਰ ਨੇ ਪਰ ਇਹ ਕੌਣ ਹੈ ਜਿਹਨੇ ਏਡੀ ਵੱਡੀ ਖੋਜ ਕੀਤੀ ਚਲੋ ਗੱਲ ਮੁਕਾਓ ਇੱਕ ਅਮੈਰੀਕਾ ਦਾ ਗੋਰਾ ਉਹਨਾਂ ਨੇ ਲਿਖਿਆ ਮੈਨੂੰ ਮਿਲਣ ਵਾਸਤੇ ਆਇਆ ਲੁਧਿਆਣੇ ਚ ਰਹਿੰਦੇ ਨੇ ਇਕਬਾਲ ਸਿੰਘ ਉਹਨਾਂ ਦਾ ਨਾਂ ਹੈ ਉਹਨਾਂ ਨੇ ਲੇਖ ਪੇਪਰ ਵਿੱਚ ਲਿਖਿਆ ਅਖਬਾਰ ਵਿੱਚ ਆਇਆ ਉਹਨਾਂ ਨੇ ਆਖਿਆ ਕਿ ਇੱਕ ਅਮੈਰੀਕਾ ਦਾ ਗੋਰਾ ਮੈਨੂੰ ਮਿਲਣ ਵਾਸਤੇ ਆਇਆ ਕਈ ਦਿਨ ਉਹ ਮੇਰੇ ਕੋਲ ਰਿਹਾ ਘਰ ਵਿੱਚ ਕਹਿੰਦੇ ਅਸੀਂ ਪਹਿਲੀ ਵਾਰੀ ਜਦੋਂ ਆਰਾਮ ਕਰਨ ਲੱਗੇ ਤੇ ਕਹਿੰਦਾ ਡਾਕਟਰ ਇਕਬਾਲ ਸਿੰਘ ਕਿ ਮੇਰਾ ਸੁਭਾਅ ਸੀ ਅੰਮ੍ਰਿਤ ਵੇਲੇ ਉੱਠਣ ਦਾ ਇਸ਼ਨਾਨ ਕਰਨਾ ਨਿਤਨੇਮ ਕਰਨਾ ਮੈਂ ਆਪਣੇ ਰੋਜ਼ ਦੇ ਸੁਭਾਅ ਮੁਤਾਬਕ ਅੰਮ੍ਰਿਤ ਵੇਲੇ ਉੱਠਿਆ ਭਾਗਾਂ ਵਾਲੇ ਨੇ ਗੁਰੂ ਕੇ ਪਿਆਰੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ ਸਤਸੰਗ ਜੀ ਭਾਗਾਂ ਵਾਲੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਇਸ਼ਨਾਨ ਕਰਦੇ ਨੇ ਤੜਕੇ ਉੱਠਦੇ ਨੇ ਮੈਨੂੰ ਇੱਕ ਗੱਲ ਬੜੀ ਪਿਆਰੀ ਲੱਗੀ ਕਿਸੇ ਨੂੰ ਪੁੱਛਿਆ ਸਵੇਰੇ ਸਫ਼ਰ ਲੰਬਾ ਕਰਨਾ ਹੈ ਡਰਾਈਵਰ ਨੇ ਸਾਡਾ ਡਰਾਈਵਰ ਇੱਕ ਉਹਨੇ ਪੁੱਛਿਆ ਵੀ ਅਸੀਂ ਸਵੇਰੇ ਲੰਬਾ ਸਫ਼ਰ ਕਰਨਾ ਹੈ ਤੇ ਕਿੰਨੇ ਕਿਲੋਮੀਟਰ ਪੈਂਦਾ ਹਜ਼ੂਰ ਸਾਹਿਬ ਵੱਲ ਗਏ ਸਨ ਉਹ ਆਖਣ ਲੱਗਾ ਸਵੇਰੇ ਤੁਰਿਓ ਤੇ ਫਿਰ ਗੱਲ ਬਣੇਗੀ ਤੜਕੇ ਤੁਰਿਓ ਉਹ ਆਖਣ ਲੱਗਾ ਤੜਕੇ ਜੇ ਤੁਰੋ ਨਾ ਜਿਹੜਾ ਸਫ਼ਰ ਤੜਕੇ ਨਿਕਲਦਾ ਹੈ, ਧਿਆਨ ਦੇਣਾ ਜਰਾ। ਉਹ ਜਿਹੜੇ ਤੜਕੇ ਹੀ ਰਾਹੀ ਤੁਰ ਪੈਂਦੇ ਨੇ ਉਹ ਮੰਜ਼ਿਲ ਤੇ ਛੇਤੀ ਪਹੁੰਚ ਜਾਂਦੇ ਨੇ। ਨਾਲ ਹੀ ਉਹਨੇ ਗੱਲ ਆਖੀ ਹੱਸ ਕੇ, ਉਹ ਜਿਹੜੀ ਚੀਜ਼ ਨੂੰ ਤੜਕਾ ਲੱਗ ਜਾਏ ਉਹ ਵੈਸੇ ਹੀ ਵਧੀਆ ਬਣ ਜਾਂਦੀ ਹੈ। ਇਹ ਗੱਲ ਭਾਵੇਂ ਕਿ ਸਿੱਧੀ ਜਿਹੀ ਸੀ ਪਰ ਗੱਲ ਸਹੀ ਹੈ ਵੀ ਸਬਜ਼ੀਆਂ ਜਿੰਨੀਆਂ ਮਰਜ਼ੀ ਬਣਾ ਲਓ ਜੇ ਤੜਕਾ ਲੱਗ ਜਾਏ ਨਾ ਤੇ ਉਹਦਾ ਸਵਾਦ ਬਦਲ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਜੇ ਸਾਡੇ ਜੀਵਨ ਚ ਤੜਕਾ ਆ ਜਾਏ ਨਾ ਤੇ ਸਾਡਾ ਜੀਵਨ ਹੀ ਬਦਲ ਜਾਏਗਾ, ਉਹਦਾ ਇੱਕ ਸਵਾਦ ਆਉਣ ਲੱਗ ਜਾਏਗਾ। ਜਿਹੜੀ ਬੇਰਸੀ ਫਿੱਕੀ ਜੀ ਹੋਈ ਪਈ ਹੈ ਨਾ ਜ਼ਿੰਦਗੀ ਸਾਡੀ, ਜਿਹੜਾ ਸਾਡੀ ਜ਼ਿੰਦਗੀ ਦਾ ਸਵਾਦ ਚੱਲਿਆ ਗਿਆ, ਬੜੇ ਲੋਕ ਵੇਖੇ ਨੇ ਇੰਨੇ ਅੱਕ ਗਏ ਨੇ ਜੀਵਨ ਤੋਂ, ਉਹ ਆਂਦੇ ਨੇ ਅਸੀਂ ਮਰ ਜਾਈਏ ਬਸ, ਜੀ ਨਹੀਂ ਕਰਦਾ ਜ਼ਿੰਦਗੀ ਉਹਨਾਂ ਨੂੰ ਪਿਆਰੀ ਨਹੀਂ ਲੱਗਦੀ। ਬੜੇ ਲੋਕ ਨੇ ਜਿਹੜੇ ਜ਼ਹਿਰ ਖਾ ਲੈਂਦੇ ਨੇ, ਆਤਮ ਹੱਤਿਆ ਕਰਦੇ ਨੇ, ਪਰ ਆਤਮਘਾਤੀ ਨੂੰ ਭਾਵੇਂ ਜਗਤ ਕਸਾਈ ਦੱਸਿਆ, ਮਾਰਨਾ ਆਪਣੇ ਆਪ ਨੂੰ ਬੜੀ ਵੱਡੀ ਬੁਝਦਲੀ ਹੈ। ਆਪਣੇ ਆਪ ਸਾਧ ਸੰਗਤ ਜੀ ਆਤਮ ਹੱਤਿਆ ਕਰ ਲੈਣੀ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਇਤਿਹਾਸਕਾਰਾਂ ਨੇ ਕੁਛ ਕੁ ਨੇ ਲਿਖ ਦਿੱਤਾ ਹੈ ਵੀ ਸਤਿਗੁਰੂ ਜੀ ਆਪਣੇ ਆਪ ਉਹਨਾਂ ਨੇ ਸਾਧ ਸੰਗਤ ਜੀ ਪਾਣੀ ਦੇ ਵਿੱਚ ਆਪਣੇ ਆਪ ਚਲੇ ਗਏ ਸੀ। ਇਹ ਤੇ ਹੋ ਗਿਆ ਨਾ ਵੀ ਡੁੱਬਣਾ ਹੋ ਗਿਆ, ਇੱਥੇ ਨਹੀਂ, ਸਤਿਗੁਰੂ ਨੂੰ ਸ਼ਹੀਦ ਕੀਤਾ ਗਿਆ। ਇਤਿਹਾਸ ਗੁਰਮਤ ਤੋਂ ਉਲਟ ਨਹੀਂ, ਗੁਰਬਾਣੀ ਤੋਂ ਉਲਟ ਨਹੀਂ ਹੋ ਸਕਦਾ। ਜਿਹੜੀ ਗੱਲ ਤੁਹਾਡੀ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ ਉਹ ਇਤਿਹਾਸ ਕੱਚਾ ਹੈ, ਜਿਹੜੀ ਗੱਲ ਨੂੰ ਗੁਰਬਾਣੀ ਨਾ ਮੰਨੇ। ਜੋ ਗੁਰਬਾਣੀ ਚ ਲਿਖਿਆ ਸਾਡੇ ਗੁਰੂ ਸਾਹਿਬਾਨ ਨੂੰ ਉਦੋਂ ਉਲਟ ਨਹੀਂ ਕਰ ਸਕਦਾ। ਸਾਡੇ ਗੁਰੂ ਸਾਹਿਬਾਨਾਂ ਨੇ ਜੋ ਗੁਰਬਾਣੀ ਚ ਲਿਖਿਆ ਨੂੰ ਪ੍ਰੈਕਟੀਕਲੀ ਕਰਕੇ ਵਿਖਾਇਆ। ਇਹ ਕੇਵਲ ਸਿੱਖ ਧਰਮ ਵਿੱਚ ਤੁਹਾਨੂੰ ਮਿਲੇਗਾ, ਧਰਮ ਸਾਰੇ ਚੰਗੇ ਸਤਿਕਾਰ ਯੋਗ ਨੇ, ਪਰ ਸਾਡੇ ਗੁਰੂ ਸਾਹਿਬਾਨ ਨੇ 241-42 ਸਾਲ ਸਰੀਰ ਚ ਰਹੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ। ਤੇ ਉਹਨਾਂ ਨੇ ਕਿਉਂ ਸਰੀਰ ਧਾਰੇ? ਗੁਰੂ ਨਾਨਕ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਤੋਂ ਚੇਲਾ, ਕਲਗੀਆਂ ਵਾਲੇ ਵੀ ਕਹਿੰਦੇ ਨੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਗੋਜ ਪੋਥੀ ਵਿੱਚ ਇਹ ਅੰਕਤ ਸਨ, ਬਚਨ ਅੰਕਤ ਹਨ। ਤੇ ਗੁਰਮੁਖੋ ਇਹ ਕਲਗੀਧਰ ਵੀ ਕਹਿੰਦੇ ਨੇ ਸ਼ਬਦ ਤੁਹਾਡਾ ਗੁਰੂ ਹੈ, ਸ਼ਬਦ ਦੇ ਲੜ ਲੱਗੋ। ਤੇ ਗੁਰੂ ਗੋਬਿੰਦ ਨਾਨਕ ਸਾਹਿਬ ਵੀ ਕਹਿੰਦੇ ਨੇ ਮੈਂ ਸ਼ਬਦ ਨੂੰ ਗੁਰੂ ਧਾਰਿਆ, ਸੁਰਤ ਨੂੰ ਚੇਲਾ ਬਣਾਇਆ, ਸ਼ਬਦ ਨੂੰ ਗੁਰੂ ਧਾਰਿਆ। ਸਾਡਾ ਸਰੀਰ ਚੇਲਾ ਹੈ, ਸੁਰਤ ਤੇ ਸਾਡੀ ਮਾਇਆ ਦਾ ਸੇਵਕ, ਮਾਇਆ ਦੀ ਚੇਲੀ ਬਣੀ ਫਿਰਦੀ, ਸਰੀਰ ਚੇਲਾ ਹੈ। ਪਰ ਸਤਿਗੁਰੂ ਕਹਿੰਦੇ ਨੇ ਮੈਂ ਆਪਣੀ ਸੁਰਤ ਨੂੰ ਸ਼ਬਦ ਦਾ ਚੇਲਾ ਬਣਾਇਆ। ਫਿਰ ਜਿਹੜਾ ਇਹ ਵਿਚਾਲੇ ਵਾਲਾ ਸਮਾਂ ਹੈ, ਫਿਰ ਸਰੀਰ ਧਾਰਨ ਦੀ ਕੀ ਲੋੜ ਪਈ? ਸਰੀਰ ਧਾਰਨ ਕੀਤਾ, ਗੁਰਬਾਣੀ ਨੂੰ ਕਮਾ ਕੇ ਵਿਖਾਇਆ। ਕੋਈ ਸਿੱਖ ਕੱਲ ਨੂੰ ਇਹ ਨਾ ਆਖ ਦਵੇ ਵੀ ਇਹ ਨਹੀਂ ਹੋ ਸਕਦਾ, ਆ ਗੱਲ ਹੋ ਹੀ ਨਹੀਂ ਸਕਦੀ, ਸਤਿਗੁਰਾਂ ਨੇ ਕਰਕੇ ਵਿਖਾਇਆ। ਸਾਨੂੰ ਆਖਿਆ ਉੱਠਣਾ ਹੈ, ਸਾਡੇ 10 ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਉਹਨਾਂ ਦਾ ਜੀਵਨ ਪੜੋ, ਉਹ ਆਪ ਉੱਠਦੇ ਰਹੇ। ਚਮਕੌਰ ਦੀ ਗੜੀ ਚ ਵੀ ਨਿਤਨੇਮ ਹੋਇਆ, ਇਤਿਹਾਸ ਪੜ ਕੇ ਵੇਖੋ। ਸਰਸਾ ਦੇ ਕੰਢੇ ਤੇ ਵੀ ਨਿਤਨੇਮ ਹੋਇਆ, ਸਰਸਾ ਦੇ ਕੰਢੇ ਤੇ ਵੀ, ਅੱਗੇ ਸਰਸਾ ਚੜਿਆ ਪਿੱਛੇ ਚਿੱਡੀ ਦਲ ਚੜਿਆ, ਉੱਥੇ ਵੀ ਨਿਤਨੇਮ ਹੋਇਆ। ਸਾਡੇ 10 ਸਰੀਰ ਧਾਰਨ ਦਾ, ਸਾਡੇ ਗੁਰੂ ਸਾਹਿਬਾਨ ਦਾ ਮਤਲਬ ਇਹ ਸੀ ਕਿ ਸਾਨੂੰ ਉਹ ਕਰਕੇ ਵਿਖਾ ਸਕਣ ਜੋ ਗੁਰੂ ਗ੍ਰੰਥ ਸਾਹਿਬ ਚ ਸਾਨੂੰ ਲਿਖ ਕੇ ਦੇ ਕੇ ਗਏ ਨੇ। ਇਤਿਹਾਸ ਗੁਰਬਾਣੀ ਦੀ ਵਿਆਖਿਆ, ਸਾਡਾ ਸਿੱਖ ਇਤਿਹਾਸ ਗੁਰਬਾਣੀ ਦੀ ਵਿਆਖਿਆ ਕਰਦਾ, ਗੁਰਬਾਣੀ ਨੂੰ ਪ੍ਰੈਕਟੀਕਲੀ ਕਰਕੇ ਵਿਖਾਇਆ। ਜਿਹੜਾ ਬਚਨ ਗੁਰਬਾਣੀ ਮੁਤਾਬਕ ਸਹੀ ਨਹੀਂ ਉਹ ਇਤਿਹਾਸ ਚ ਗਲਤ ਰਲਿਆ ਹੋਇਆ, ਜਿਹਨੂੰ ਗੁਰਬਾਣੀ ਮੰਨੇਗੀ ਉਹ ਬਚਨ ਠੀਕ ਹੈ। ਇਸੇ ਤਰ੍ਹਾਂ ਜਿਹੜਾ ਆਪਾਂ ਕਹਿੰਦੇ ਹਾਂ ਵੀ ਮਹਾਰਾਜ ਆਪਣੇ ਆਪ ਚਲੇ ਗਏ, ਕਲਗੀਧਰ ਜੀ ਦੇ ਜਾਣ ਬਾਰੇ ਵੀ ਇਦਾਂ ਦੀ ਗੱਲ ਆਉਂਦੀ ਵੀ ਸਤਿਗੁਰਾਂ ਨੇ ਚਿਖਾ ਬਣਵਾ ਲਈ ਸੀ ਉਹਦੇ ਵਿੱਚ ਆਪਣੇ ਆਪ ਚਲੇ ਗਏ ਸੀ, ਇਦਾਂ ਦੀ ਗੱਲ ਨਹੀਂ। ਗੁਰਮੁਖ ਗੁਰੂ ਸਾਹਿਬਾਨ ਆਏ ਕਾਹਦੇ ਵਾਸਤੇ ਸੀ? ਸਾਨੂੰ ਜਿਉਣਾ ਕਲਗੀਧਰ ਨੇ ਸਿਖਾਇਆ, ਅੰਮ੍ਰਿਤ ਆਪ ਛਕਿਆ, ਸਿੱਖੋ ਤੁਸੀਂ ਵੀ ਛਕਣਾ। ਆਪ ਉੱਠਦੇ ਸੀ ਸਾਨੂੰ ਕਹਿਣਾ ਵੀ ਉੱਠੋ, ਆਪ ਪੰਜ ਕਕਾਰ ਪਾਏ, ਸਿੰਘਾਂ ਨੂੰ ਆਖਿਆ ਪਾਇਓ। ਕੱਲਾ ਕੱਲਾ ਬਚਨ ਮਰਦ ਨੇ ਆਪ ਸਿਖਾਇਆ, ਜੇ ਜਿਉਣਾ ਗੁਰੂ ਗੋਬਿੰਦ ਸਿੰਘ ਨੇ ਸਿਖਾਇਆ ਇੰਨੇ ਦੁੱਖ ਚੱਲ ਕੇ, ਤੇ ਫਿਰ ਮਰਨਾ ਕੌਣ ਸਿਖਾਏਗਾ? ਮੈਂ ਫਰੀਦਕੋਟ ਦੇ ਦੀਵਾਨ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਇਤਿਹਾਸ ਨੂੰ 2 ਘੰਟੇ ਵਿਚਾਰਿਆ ਸੀ ਹਜ਼ੂਰ ਸਾਹਿਬ ਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਸੱਚੇ ਪਾਤਸ਼ਾਹ ਨੂੰ ਇਹ ਨਾ ਆਖੀਏ ਇਹ ਤੇ ਆਤਮ ਘਾਤੀ ਗੱਲ ਬਣਾ ਦਿੰਦੇ ਆਪਾਂ ਵੀ ਆਪਣੇ ਆਪ ਚਿਖਾ ਵਿੱਚ ਛਾਲ ਮਾਰ ਦਿੱਤੀ। ਅੱਗ ਚ ਛਾਲ ਮਾਰਨ ਵਾਲੇ ਅਜੇ ਵੀ ਹੈਗੇ ਨੇ, ਮਰ ਜਾਂਦੇ ਨੇ ਅੱਗ ਚ ਛਾਲ ਮਾਰ ਕੇ, ਪਾਣੀ ਚ ਡੁੱਬ ਕੇ ਮਰ ਜਾਂਦੇ ਨੇ, ਪਰ ਸਾਡੇ ਗੁਰੂ ਸਾਹਿਬਾਨ ਨੇ ਐਸਾ ਕੁਛ ਨਹੀਂ ਕੀਤਾ। ਉਹਨਾਂ ਨੇ ਜਿਉਣਾ ਸਿਖਾਇਆ, ਹੱਸਦਿਆਂ ਰਹਿਣਾ ਹੈ, ਉਹ ਕੰਡਿਆਂ ਤੇ ਪੈ ਕੇ ਵੀ ਸਿੰਘੋ ਖੁਸ਼ ਰਹਿਣਾ ਹੈ, ਇਹ ਕਲਗੀਧਰ ਸਾਨੂੰ ਸਿਖਾ ਕੇ ਗਏ ਨੇ। ਕੰਡਿਆਂ ਤੇ ਪੈ ਕੇ ਵੀ ਕਹਿਣਾ ਮੈਂ ਖੁਸ਼ ਹਾਂ, ਏਦਾਂ ਤੁਸੀਂ ਖੁਸ਼ ਰਹਿਣਾ ਹੈ। ਤੇ ਸਾਨੂੰ ਸੱਚੇ ਪਾਤਸ਼ਾਹ ਨੇ ਜਿਉਣਾ ਵੀ ਸਿਖਾਇਆ, ਹੱਸ ਕੇ ਸਿੰਘਾਂ ਦੇ ਵਿੱਚ ਸਰੀਰ ਛੱਡਿਆ, ਫਤਿਹ ਬੁਲਾ ਕੇ ਆਖਿਆ ਸਿੰਘੋ ਜੇ ਕਮਾਈ ਕਰੋਗੇ ਤੇ ਹੱਸਦਿਆਂ ਹੱਸਦਿਆਂ ਮਰਿਆ ਵੀ ਜਾ ਸਕਦਾ, ਏਦਾਂ ਦੁਨੀਆਂ ਛੱਡੀ ਵੀ ਜਾ ਸਕਦੀ ਹੈ, ਡਰਨ ਦੀ ਲੋੜ ਨਹੀਂ ਮੌਤ ਤੋਂ, ਹੱਸ ਕੇ ਜਿਉਂਿਆ ਜਾ ਸਕਦਾ ਹੈ ਤੇ ਹੱਸ ਕੇ ਦੁਨੀਆਂ ਨੂੰ ਛੱਡਿਆ ਵੀ ਜਾ ਸਕਦਾ। ਰੋ ਵੀ ਹੱਸਦੇ ਤੇ ਦੁਨੀਆਂ ਚੋਂ ਜਦੋਂ ਜਾਓਗੇ ਉਦੋਂ ਵੀ ਖੇੜੇ ਵਿੱਚ ਜਾਓ, ਇਹ ਸਾਡੇ ਗੁਰੂ ਸਾਹਿਬਾਨ ਸਿਖਾ ਕੇ ਗਏ। ਸਾਡੇ ਗੁਰੂ ਸਾਹਿਬ ਨੇ ਪੜਦਾ ਰੱਖਿਆ ਹੀ ਨਹੀਂ, ਕੋਈ ਸਿੱਖਾਂ ਤੋਂ ਗੱਲ ਮੁਕਾਓ ਜਾਣ ਲੱਗਿਆਂ ਪੜਦੇ ਨਹੀਂ ਪਾ ਕੇ ਗਏ, ਉਹਨਾਂ ਨੇ ਪੜਦਾ ਰੱਖਿਆ ਹੀ ਨਹੀਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਚ। ਤੇ ਇਸ ਅਸੀਂ ਕਾਰਨ ਇਹਦਾ ਕੀ ਹੈ, ਏਦਾਂ ਕਿਉਂ ਕਿਹਾ ਜਾਂਦਾ ਵੀ ਚਿਖਾ ਬਣਾਈ ਚੰਦਨ ਦੀਆਂ ਲੱਕੜਾਂ? ਸਾਡਾ ਇਤਿਹਾਸ ਪੜ੍ਹ ਕੇ ਵੇਖੋ ਹੈਰਾਨ ਹੋਵੋਗੇ। ਇੱਕ ਪਾਸੇ ਲਖਾਰੀ ਕਹਿੰਦੇ ਨੇ ਕਿ ਚੰਦਨ ਦੀਆਂ ਲੱਕੜਾਂ ਮੰਗਾਈਆਂ, ਧਿਆਨ ਦਿਓ, ਇੱਕ ਪਾਸੇ ਸਾਡੇ ਲਖਾਰੀ ਕਹਿੰਦੇ ਨੇ ਕਿ ਚੰਦਨ ਦੀਆਂ ਲੱਕੜਾਂ ਮਹਾਰਾਜ ਨੇ ਆਖਿਆ ਲੈ ਕੇ ਆਓ 100 ਮਣ। 100 ਮਣ ਕਹਿੰਦੇ ਲੱਕੜ ਸਿੰਘਾਂ ਨੂੰ ਕਹਿੰਦੇ ਨੇ ਲੈ ਕੇ ਆਓ, ਤੁਹਾਡਾ ਕੀ ਖਿਆਲ ਹੈ? ਸੱਚੇ ਪਾਤਸ਼ਾਹ ਸਾਰਾ ਕੁਝ ਸਿੰਘਾਂ ਤੋਂ ਵਾਰਨ ਵਾਲੇ, ਖਜ਼ਾਨੇ ਵਾਰਨ ਵਾਲੇ, ਸਭ ਕੁਝ ਦੇਣ ਵਾਲੇ, ਕਹਿਣਗੇ ਵੀ ਮੇਰੇ ਸਰੀਰ ਦਾ ਸੰਸਕਾਰ ਚੰਦਨ ਦੀ ਲੱਕੜ ਚ ਕਰੋ, ਸਿੱਖੋ ਲੈ ਕੇ ਆਓ ਪਹਿਲਾਂ ਚੰਦਨ ਉਹਦੇ ਵਿੱਚ, ਫਿਰ ਇਹੋ ਜਿਹਾ ਸਿੱਖ ਕਿਹੜਾ ਹੈ? ਭਾਵੇਂ ਕਮਾਈ ਬੜੀ ਸੀ, ਭਜਨ ਕਰਨ ਵਾਲੇ, ਬੰਦਗੀ ਕਰਨ ਵਾਲੇ, ਚੜ੍ਹਦੀ ਕਲਾ ਵਾਲੇ ਸਿੰਘ ਹੋਏ ਨੇ, ਪਰ ਧਿਆਨ ਦਿਓ ਸੰਗਤ ਜੀ ਆਪਣੇ ਸਤਿਗੁਰੂ ਵਾਸਤੇ ਕਿਹੜਾ ਸਿੱਖ ਹੈ ਜਿਹੜਾ ਸਰੀਰ ਚ ਬੈਠੇ ਹੋਣ ਤੇ ਲੱਕੜਾਂ ਸਿੱਖ ਲੈ ਕੇ ਆ ਜਾਣਗੇ? ਇਤਿਹਾਸਕਾਰ ਕਹਿੰਦਾ ਹੈ ਵੀ ਕਲਗੀਧਰ ਜੀ ਦੇ ਬੈਠਿਆਂ ਬੈਠਿਆਂ ਸਿੰਘਾਂ ਨੇ ਸਰੀਰ ਚ ਰਹਿੰਦਿਆਂ ਲੱਕੜਾਂ ਲੈ ਆਉਂਦੀਆਂ ਸੀ, ਚਿਖਾ ਲੈ ਆਉਂਦੀ ਸੀ। ਵਾਹਿਗੁਰੂ, ਇਹ ਨਹੀਂ ਹੋ ਸਕਦਾ ਗੁਰਮੁਖੋ, ਕੋਈ ਵੀ ਸਿੱਖ ਐਡੇ ਵੱਡੇ ਦਿਲ ਵਾਲਾ ਨਹੀਂ ਵੀ ਕਲਗੀਧਰ ਸਾਹਮਣੇ ਬੈਠੇ ਨੇ ਤੇ ਸਿੰਘਾਂ ਨੇ ਚਿਖਾ ਏਦਾਂ। ਤੇ ਭਾਵੇਂ ਸਾਡਾ ਬੁੱਢਾ ਪਤਾ ਹੋਵੇ ਵੀ ਇਹਨੇ ਸਵੇਰ ਨੂੰ ਮਰ ਜਾਣਾ ਹੈ, ਅਸੀਂ ਕਦੇ ਨਹੀਂ ਕਵਾਂਗੇ ਵੀ ਬਾਪੂ ਵਾਸਤੇ ਲੱਕੜ ਪਹੁੰਚਾ ਦਿਓ ਪਹਿਲਾਂ। ਜਦੋਂ ਪਤਾ ਲੱਗਦਾ ਫਲਾਣੇ ਦੀ ਜਾਨ ਨਿਕਲ ਗਈ ਹੈ, ਫਿਰ ਐਸਾ ਨਹੀਂ ਹੁੰਦਾ। ਸਾਡੇ ਇਤਿਹਾਸਕਾਰ ਕਹਿੰਦੇ ਨੇ ਕਿ ਪਹਿਲਾਂ ਲੱਕੜ ਆ ਗਈ, ਚੰਦਨ ਦੀ ਲੱਕੜ ਆ ਗਈ, ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ, ਧਿਆਨ ਦਿਓ ਸੰਗਤ ਜੀ, ਇਕਾਗਰਤਾ ਨਾ ਭੰਗ ਹੋਣ ਦਿਓ, ਧਿਆਨ ਦਿਓ ਸੰਗਤ ਜੀ, ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਜ਼ਿੰਦਗੀ ਚ ਕੱਲੀ ਕੱਲੀ ਗੱਲ ਉੱਠ ਕੇ, ਇਸ਼ਨਾਨ ਕਰਕੇ, ਨਿਤਨੇਮ ਕਰਕੇ, ਕਥਾ ਕਰਕੇ, ਰੋਜ਼ ਦੀਵਾਨ ਵਿੱਚ ਬਹਿਣਾ, ਜੇ ਨਿਤਨੇਮ ਸਿੰਘਾਂ ਨੂੰ ਕਿਹਾ ਆਪ ਨਾਲ ਕਰਨਾ, ਅੰਮ੍ਰਿਤ ਛਕਣਾ, ਤੇ ਜਦੋਂ ਗਏ ਉਦੋਂ ਵੀ ਸਿੰਘਾਂ ਨੂੰ 52 ਹੁਕਮ ਕਰਕੇ ਗਏ, 52 ਬਚਨ ਨੇ ਜਿਹੜੇ ਗੁਰੂ ਸਾਹਿਬ ਦੇ ਅੰਤਮ ਸਮੇਂ ਦੇ, ਉਹ ਦੱਸ ਕੇ ਗਏ ਤੇ ਹੱਸ ਕੇ ਸਰੀਰ ਛੱਡ ਗਏ। ਧਿਆਨ ਦੇਣਾ ਇਹ ਕਿਉਂ ਬਣਾਇਆ ਗਿਆ, ਵੀ ਲੱਕੜਾਂ ਚਿਖਾ ਬਣਾਈ, ਫਿਰ ਘੋੜਾ ਵੀ ਅਲੋਪ ਹੋ ਗਿਆ, ਗੁਰੂ ਸਾਹਿਬ ਵੀ ਅਲੋਪ ਹੋ ਗਏ। ਅਸੀਂ ਤੇ ਆਪ ਹੀ ਮੋਹਰ ਲਾ ਦਿੰਦੇ ਹਾਂ ਵੀ ਆਹ ਜਿਹੜੀ ਅਗਲੀ ਸੰਪਰਦਾ ਚੱਲਦੀ ਹੈ ਨਾਮਧਾਰੀਆਂ ਦੀ, ਅਸੀਂ ਤੇ ਮੋਹਰ ਲਾ ਦਿੱਤੀ ਇਸ ਗੱਲ ਤੇ ਆਪ ਹੀ ਵੀ ਸਤਿਗੁਰਾਂ ਨੇ ਅੱਗੇ ਗਏ, ਫਿਰ ਉਦੋਂ ਬਾਅਦ ਗੱਦੀ ਚੱਲ ਪਈ ਹੋਣੀ ਕਿਤੇ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਕਲਗੀਧਰ ਨੇ, ਉਦੋਂ ਬਾਅਦ ਜਿਹੜੀ ਅਸੀਂ ਗੱਲ ਕਹਿੰਦੇ ਹਾਂ ਵੀ ਉਹਦੇ ਚ ਲਿਖਿਆ ਇਤਿਹਾਸ ਵੀ ਘੋੜਾ ਵੀ ਅਲੋਪ ਹੋ ਗਿਆ, ਸਤਿਗੁਰੂ ਦਾ ਵੀ ਪਤਾ ਨਹੀਂ ਲੱਗਾ, ਤੇ ਨਾਲ ਇਹ ਵੀ ਲਿਖ ਦਿੱਤਾ ਹੈ ਵੀ ਚਿਖਾ ਦੇ ਵਿੱਚੋਂ ਗੁਰੂ ਸਾਹਿਬ ਦਾ ਕੜਾ ਵੀ ਨਿਕਲਿਆ ਤੇ ਇੱਕ ਸ੍ਰੀ ਸਾਹਿਬ ਵੀ ਨਿਕਲੀ। ਹੁਣ ਤੁਸੀਂ ਹੈਰਾਨ ਹੋਵੋਗੇ ਹਜ਼ੂਰ ਸਾਹਿਬ ਅਸੀਂ ਕਿਉਂ ਗਏ, ਗੁਰਮੁਖੋ ਹਜ਼ੂਰ ਸਾਹਿਬ ਅਸੀਂ ਜਿੰਨੇ ਹੁਣ ਗਏ ਹਾਂ 300 ਸਾਲ ਇੱਥੇ ਕਿਉਂ ਗਏ? ਇਸ ਕਰਕੇ ਗਏ ਹਾਂ ਉਹ ਜਗ੍ਹਾ ਹੈ ਜਿੱਥੇ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਅੰਗੀਠਾ, ਉਹ ਜਗ੍ਹਾ ਹੈ। ਤੇ ਜੇ ਗੁਰੂ ਗੋਬਿੰਦ ਸਿੰਘ ਉੱਥੋਂ ਅਲੋਪ ਹੋ ਗਏ, ਨਾ ਘੋੜਾ ਲੱਭਿਆ ਨਾ ਕਲਗੀਧਰ ਲੱਭੇ, ਫਿਰ ਹਜ਼ੂਰ ਸਾਹਿਬ ਦਾ ਇਤਿਹਾਸ ਕੀ ਹੈ? ਫਿਰ ਉਹ ਤਖਤ ਕਾਹਦਾ ਹੈ? ਫਿਰ ਤੇ ਇਤਿਹਾਸ ਹੀ ਨਾ ਬਣਿਆ ਕੋਈ, ਉੱਥੇ ਗੁਰਗੱਦੀ ਦਿੱਤੀ ਹੈ। ਪਰ ਨਹੀਂ, ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਦਿੱਤੀ ਹੈ, ਉੱਥੇ ਗੁਰੂ ਗੋਬਿੰਦ ਸਿੰਘ ਦਾ ਸੱਚਖੰਡ ਜਿਹਨੂੰ ਅਸੀਂ ਮੱਥਾ ਟੇਕਨੇ ਆ ਉਹ ਅੰਗੀਠਾ ਹੈ, ਜਿੱਥੇ ਸ਼ਸਤਰ ਪਏ ਨੇ ਉੱਥੇ ਗੁਰੂ ਗੋਬਿੰਦ ਸਿੰਘ ਦਾ ਅੰਤਮ ਸੰਸਕਾਰ ਹੋਇਆ, ਉੱਥੇ ਥੜਾ ਬਣਿਆ। ਇਹ ਸਾਡੇ ਲਖਾਰੀਆਂ ਨੇ ਕਿਉਂ ਬਣਾਇਆ ਏਦਾਂ? ਕਰਾਮਾਤੀ ਹੋਣਾ ਚਾਹੀਦਾ, ਕਿਉਂਕਿ ਦੁਨੀਆ ਮਰਦੀ ਹੈ, ਲੋਕ ਮਰਦੇ ਨੇ, ਸਰੀਰ ਛੱਡਦੇ ਨੇ, ਸਾਡੇ ਗੁਰੂ ਗੋਬਿੰਦ ਸਿੰਘ ਤੇ ਵੱਖਰੇ ਜੇ ਚਾਹੀਦੇ ਨੇ ਨਾ ਬਣਾਉਣ ਵਾਲਾ। ਜਿਵੇਂ ਹੁਣ ਤੁਸੀਂ ਵੇਖੋ, ਮੈਂ ਬੜੇ ਲਿਖਾਰੀ ਤੁਹਾਨੂੰ ਏਦਾਂ ਦੇ ਮਿਲਾ ਸਕਦਾ ਜਿਨ੍ਹਾਂ ਨੇ ਅੱਜ ਵੀ ਕਈਆਂ ਸੰਤਾਂ ਦੇ ਜਿਉਂਦਿਆਂ ਦੇ ਜੀਵਨ ਲਿਖੇ ਨੇ, ਜਿਉਂਦਿਆਂ ਬਾਰੇ ਲਿਖਦੇ ਨੇ, ਉਹ ਫਿਰ ਆਮ ਨਾਲੋਂ ਵੱਖਰੀ ਗੱਲ ਲਿਖਦੇ ਨੇ। ਜਦੋਂ ਇਹ ਪੈਦਾ ਹੋਏ ਸੀ ਜੀ, ਪਈਆਂ ਆ ਗਈਆਂ, ਜਦੋਂ ਪੈਦਾ ਹੋਏ ਸੀ ਕਮਰੇ ਚ ਚਾਨਣ ਹੋ ਗਿਆ, ਇਹ ਹਰ ਇੱਕ ਦੇ ਜੀਵਨ ਚ ਗੱਲ ਲਿਖੀ ਹੋਈ, ਕਿਉਂਕਿ ਲਿਖਾਰੀ ਚਾਹੁੰਦਾ ਹੈ ਵੀ ਜਿਹਦਾ ਮੈਂ ਜੀਵਨ ਲਿਖਣ ਲੱਗਿਆ ਉਹਨੂੰ ਮੈਂ ਵੱਖਰਾ ਪੇਸ਼ ਕਰਾਂ, ਉਹ ਦੁਨੀਆ ਨਾਲੋਂ ਵੱਖਰਾ ਹੋਣਾ ਚਾਹੀਦਾ, ਤਾਂ ਹੀ ਕਰਾਮਾਤ ਹੋਏਗੀ। ਧਿਆਨ ਦੇਣਾ, ਉਹ ਇਹ ਸੋਚਦਾ ਹੈ ਵੀ ਗੁਰੂ ਗੋਬਿੰਦ ਸਿੰਘ ਨੂੰ ਜੇ ਕਹਿਤਾ ਵੀ ਸਾਰਿਆਂ ਦੇ ਵਿੱਚ ਸਰੀਰ ਛੱਡ ਕੇ ਫਿਰ ਉਹ ਗੁਰੂ ਕਹਿੰਦਾ ਹੋਇਆ, ਉਹ ਤੇ ਵੱਖਰੀ ਜੀ ਗੱਲ ਹੋਣੀ ਚਾਹੀਦੀ ਆ ਵੀ ਪਤਾ ਹੀ ਨਹੀਂ ਲੱਗਿਆ ਕਿੱਧਰ ਚਲੇ ਗਏ, ਉੱਡੀ ਗਏ ਜਾਂ ਘੋੜੇ ਸਣੇ ਪਤਾ ਨੀ ਕਿੱਧਰ ਗਏ। ਧਿਆਨ ਦੇਣਾ, ਇਹਦਾ ਕਾਰਨ ਕੀ ਹੈ? ਉਹ ਕਹਿੰਦੇ ਨੇ ਕਰਾਮਾਤ ਨਹੀਂ ਗੁਰਮੁਖੋ। ਗੁਰੂ ਗੋਬਿੰਦ ਸਿੰਘ ਇਸ ਗੱਲ ਨਾਲ ਛੋਟੇ ਨਹੀਂ ਹੋ ਜਾਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਅੱਖਾਂ ਸਾਹਮਣੇ ਪੁੱਤ ਸ਼ਹੀਦ ਕਰਾ ਰਹੇ ਨੇ, ਏਦੂ ਵੱਡੀ ਕਰਾਮਾਤ ਹੋਰ ਕੀ ਹੋਏਗੀ? ਕੰਡਿਆਂ ਤੇ ਪੈ ਕੇ ਭਾਣਾ ਮੰਨਣ ਦੀ ਗੱਲ ਸੁਣਾਓ, ਕਰਾਮਾਤਾਂ ਨਾਲ ਨਾ ਜੋੜੋ ਗੁਰੂ ਗੋਬਿੰਦ ਸਿੰਘ। ਕਲਗੀਧਰ ਜੀ ਦੇ ਕੰਡਿਆਂ ਤੇ ਪੈਣ ਦੀ ਗੱਲ ਦੱਸੋ ਵੀ ਹੱਸ ਕੇ ਕੋਈ ਪੈ ਸਕਦਾ ਹੈ? ਚਾਰ ਪੁੱਤ ਨੇ, ਚਾਰੇ ਸ਼ਹੀਦ ਹੋ ਗਏ ਨੇ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੈਂ ਚੜ੍ਹਦੀ ਕਲਾ ਵਿੱਚ ਆ, ਇਹ ਕਿਤੇ ਛੋਟੀ ਗੱਲ ਹੈ ਸਾਡੇ ਸਤਿਗੁਰੂ ਵਾਸਤੇ? ਅਸੀਂ ਕਹਿੰਦੇ ਆ ਨਹੀਂ, ਇਹਨਾਂ ਗੱਲਾਂ ਨਾਲ ਨਹੀਂ ਗੁਰੂ ਵੱਡਾ ਹੋਇਆ ਸਾਡਾ, ਅਸੀਂ ਹੋਰ ਬਣਾਓ ਥੋੜਾ ਜਿਹਾ। ਨਹੀਂ, ਇਹ ਨਹੀਂ, ਜਿਹੜੀ ਗੱਲ ਗੁਰਮਤ ਅਨੁਸਾਰ ਠੀਕ ਨਹੀਂ ਉਹ ਨਹੀਂ ਮੰਨੀ ਜਾ ਸਕਦੀ। ਤੇ ਗੁਰਮੁਖੋ, ਸਾਡੇ ਗੁਰੂ ਸਾਹਿਬਾਨ ਨੇ ਕਿਰਪਾ ਕੀਤੀ, ਇਹੋ ਜਿਹਾ ਸਾਨੂੰ ਇਤਿਹਾਸ ਦਿੱਤਾ ਹੈ ਕਿ ਜਿਹਦੇ ਵੱਲ ਕੋਈ ਉਂਗਲ ਨਹੀਂ ਕਰ ਸਕਦਾ, ਐਸਾ ਵਿਲੱਖਣ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ। ਤੇ ਜਦੋਂ ਅਸੀਂ ਇਹ ਕਰਾਮਾਤਾਂ ਦੇ ਵਿੱਚ ਵਾੜ ਦਿੰਦੇ ਹਾਂ, ਫਿਰ ਲੋਕ ਆਖਦੇ ਨੇ ਇਹ ਵੀ ਭਾਈ ਏਦਾਂ ਹੀ ਨੇ, ਵਹਿਮਾਂ ਭਰਮਾਂ ਵਿੱਚ ਪਏ ਹੋਏ, ਏਦਾਂ ਦਾ ਨਹੀਂ ਸਾਡਾ ਇਤਿਹਾਸ। ਤੇ ਗੁਰਮੁਖੋ, ਧਿਆਨ ਦੇਣਾ, ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਤੇ ਨਹੀਂ ਉਤਰਦੀ ਉਹ ਠੀਕ ਨਹੀਂ ਹੁੰਦੀ। ਤੇ ਮੈਂ ਅਰਜ ਇਹ ਆਪ ਜੀ ਦੇ ਚਰਨਾਂ ਵਿੱਚ ਕਰ ਰਿਹਾ ਸਾਂ ਕਿ ਸਾਡਾ ਇਤਿਹਾਸ ਗੁਰਬਾਣੀ ਦੀ ਵਿਆਖਿਆ ਕਰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਭਾਣਾ ਮੰਨੋ ਤੇ ਤੱਤੀ ਤਵੀ ਤੇ ਬਹਿ ਕੇ ਭਾਣਾ ਮੰਨਣ ਦੀ ਜਾਚ ਸਿਖਾਈ। ਏਦਾਂ ਬੈਠਿਆ ਜਾਂਦਾ, ਭਾਣਾ ਮੰਨਿਆ ਜਾ ਸਕਦਾ ਹੈ, ਦੇਗਾਂ ਵਿੱਚ ਕੱਢ ਰਹੇ ਨੇ ਫਿਰ ਵੀ ਭਾਣਾ ਮੰਨ ਰਹੇ ਨੇ। ਸਾਈ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਆਪਣੇ ਯਾਰ ਦਾ ਹਾਲ ਵੇਖਿਆ ਨਾ ਤੱਤੀ ਤਵੀ ਤੇ ਬੈਠਿਆ ਤੇ ਸਾਈ ਮੀਆਂ ਮੀਰ ਬੜਾ ਰੋਇਆ, ਉਹ ਹੋ ਵਿਆਕੁਲ ਰੋ ਪਿਆ ਚੀਖੇ ਤੇ ਢਾਹੀ ਮਾਰਦਾ, ਉਹ ਬੜਾ ਰੋਇਆ, ਕਹਿਣ ਲੱਗਾ ਮਹਾਰਾਜ ਤੁਹਾਡਾ ਹਾਲ ਮੇਰੇ ਤੋਂ ਵੇਖਿਆ ਨਹੀਂ ਜਾਂਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਸਾਈ ਜੀ ਫਿਰ ਕੀ ਕੀਤਾ ਜਾਏ, ਮੈਨੂੰ ਹੁਕਮ ਕਰੋ, ਮੇਰੇ ਵਿੱਚ ਇੰਨੀ ਪਾਵਰ ਹੈ, ਰਿੱਧੀ ਸਿੱਧੀ ਹੈ ਕਿ ਮੈਂ ਮਹਾਰਾਜ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ। ਮਹਾਰਾਜ ਆਖਣ ਲੱਗੇ ਸਾਈ ਜੀ ਏਦਾਂ ਨਹੀਂ ਕਰਨਾ, ਗੁੱਸਾ ਨਾ ਕਰੋ, ਤੁਸੀਂ ਨੀਂਹ ਰੱਖੀ ਸੀ ਹਰਿਮੰਦਰ ਦੀ, ਮੈਂ ਵਿੱਚ ਦਖਲ ਦਿੱਤਾ? ਕਹਿੰਦੇ ਜੀ ਨਹੀਂ, ਤੁਹਾਡੇ ਤੋਂ ਹਰਿਮੰਦਰ ਸਾਹਿਬ ਦੀ ਨੀਂਹ ਸਾਈ ਜੀ ਮੈਂ ਰਖਵਾਈ ਸੀ, ਕੀ ਵਿੱਚ ਅਸੀਂ ਬੋਲੇ ਕੁਛ? ਕਹਿੰਦੇ ਜੀ ਨਹੀਂ, ਤੁਸੀਂ ਦਖਲ ਨਹੀਂ ਦਿੱਤਾ। ਮਹਾਰਾਜ ਕਹਿਣ ਲੱਗੇ ਫਿਰ ਮੈਂ ਸ਼ਹੀਦੀ ਦੀ ਨੀਂਹ ਰੱਖ ਲਿਆ, ਮੈਨੂੰ ਰੱਖ ਲੈਣ ਦੇ। ਮੈਂ ਸ਼ਹੀਦੀ ਦੀ ਨੀਂਹ ਰੱਖ ਰਿਹਾ, ਮੈਨੂੰ ਰੱਖ ਲੈਣ ਦਿਓ, ਤੁਸੀਂ ਵਿੱਚ ਦਖਲ ਨਾ ਦਿਓ। ਹੁਣ ਇਹ ਤੇ ਸ਼ਹੀਦੀ ਦੀ ਨੀਂਹ ਰੱਖੀ ਜਾ ਰਹੀ ਹੈ ਤੇ ਤੁਹਾਨੂੰ ਗੁਰੂ ਅਰਜਨ ਦੇਵ ਮਾਂ ਨੇ ਤੱਤੀ ਤਵੀ ਤੇ ਬਹਿ ਕੇ ਸਾਨੂੰ ਵਿਖਾਇਆ, ਏਦਾਂ ਭਾਂਡਾ ਮੰਨੀ। ਮੈਨੂੰ ਇੱਕ ਗੱਲ ਮਿਲਟਰੀ ਦੇ ਜਵਾਨਾਂ ਨੇ ਦੱਸੀ ਸੀ, ਉਹ ਕਹਿੰਦੇ ਜੀ ਸਾਡੇ ਗੁਰੂ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ ਗੁਰੂ ਅਰਜਨ ਦੇਵ ਮਹਾਰਾਜ। ਜਦੋਂ ਸਤਿਗੁਰਾਂ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ, ਉਹ ਮਿਲਟਰੀ ਵਾਲੇ ਜਵਾਨ ਆਖਣ ਲੱਗੇ ਜੀ ਅਸੀਂ ਲੰਗਰ ਲਾਇਆ ਸੀ, ਮਿਲਟਰੀ ਚ ਹੁਣ ਵੀ ਲਾਉਂਦੇ ਨੇ, ਗੁਰੂ ਸਾਹਿਬ ਜੀ ਦਾ ਗੁਰਪੁਰਬ ਮਨਾਏ ਜਾਂਦੇ ਨੇ, ਸ਼ਹੀਦੀ ਦਿਹਾੜੇ ਮਨਾਏ ਜਾਂਦੇ, ਪਿਆਰ ਵਾਲੇ ਮਨਾਉਂਦੇ ਨੇ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ ਉਹ ਜ਼ਰੂਰ ਮਨਾਉਂਦੇ। ਤੇ ਲੰਗਰ ਲਾ ਰਹੇ ਸਨ ਨੌਜਵਾਨ, ਪ੍ਰਸ਼ਾਦੇ ਪੱਕ ਰਹੇ ਨੇ, ਕੋਈ ਆਟਾ ਗੁੰਨਦਾ, ਕੋਈ ਸਿੰਘ ਹੀ ਸੀ ਸਾਰੇ, ਉਹ ਹੁਣ ਫੌਜੀ ਜਿਹੜੇ ਨੇ ਮਨਾ ਰਹੇ ਨੇ। ਤੇ ਇੱਕ ਆਫਿਸਰ ਆਇਆ, ਕਾਮਰੇਡ ਮਾਈਂਡਡ ਸੀ ਉਹ ਬੰਦਾ, ਸ਼ਰਧਾਵਾਨ ਨਹੀਂ ਸੀ, ਨਾਸਤਿਕ ਬਿਰਤੀ ਦਾ ਸੀ। ਉਹ ਜਦੋਂ ਆਇਆ ਤੇ ਉਹਨੇ ਆ ਕੇ ਆਖਿਆ ਕੀ ਕਰਦੇ ਹੋ? ਉਹ ਆਖਣ ਲੱਗੇ ਜੀ ਅਸੀਂ ਸਤਿਗੁਰੂ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਤਾਂ ਕਰਕੇ ਲੰਗਰ ਲਾਇਆ। ਉਹ ਆਖਣ ਲੱਗਾ ਕੀ ਸ਼ਹੀਦੀ ਸੀ, ਕਿਵੇਂ ਸੀ ਦੱਸੋ? ਕਹਿੰਦੇ ਜੀ ਅੱਜ ਵਾਲਾ ਦਿਨ ਸੀ, ਸਾਡੇ ਸਤਿਗੁਰੂ ਤੱਤੀ ਤਵੀ ਤੇ ਬੈਠੇ ਸੀ, ਏਦਾਂ ਸੀਸ ਚ ਰੇਤਾ ਪੈ ਰਿਹਾ ਸੀ, ਥੱਲੇ ਅੱਗ ਬਾਲੀ ਜਾ ਰਹੀ ਸੀ, ਤਵੀ ਤੇ ਬੈਠੇ ਸੀ। ਉਹ ਆਫਿਸਰ ਆਖਣ ਲੱਗਾ, ਇਹ ਨਹੀਂ ਹੋ ਸਕਦਾ, ਤੁਸੀਂ ਤੇ ਪੜ੍ਹੇ ਲਿਖੇ ਹੋ, ਅੰਧ ਵਿਸ਼ਵਾਸੀ ਬੰਦੇ ਤੇ ਇਸ ਗੱਲ ਤੇ ਯਕੀਨ ਕਰ ਲੈਣ, ਉਹ ਤੁਸੀਂ ਪੜ੍ਹੇ ਲਿਖੇ ਮੁੰਡੇ ਹੋ ਕੇ ਤੁਸੀਂ ਇਹ ਗੱਲਾਂ ਮੰਨੀ ਬੈਠੇ ਹੋ ਵੀ ਏਦਾਂ ਹੋ ਸਕਦਾ ਹੈ, ਵੀ ਤਵੀ ਤੇ ਬਹਿ ਸਕਦਾ, ਕੋਈ ਭਾਣਾ ਮੰਨ ਸਕਦਾ, ਹੱਸ ਸਕਦਾ, ਇਹ ਨਹੀਂ ਹੋ ਸਕਦਾ। ਮੁੰਡੇ ਸਾਰੇ ਨੌਜਵਾਨ ਆਫਿਸਰ ਸੀ, ਕਹਿੰਦੇ ਜੀ ਇਹ ਗੱਲ ਸੱਚ ਹੈ, ਸਾਡੇ ਸਤਿਗੁਰੂ ਤਵੀ ਤੇ ਬੈਠੇ ਸੀ। ਉਹ ਆਖਣ ਲੱਗਾ ਨਹੀਂ ਬਹਿ ਸਕਦੇ। ਫਿਰ ਨੌਜਵਾਨ ਆਖਣ ਲੱਗੇ ਨਹੀਂ ਜੀ ਬੈਠੇ ਸੀ, ਨਹੀਂ ਬਹਿ ਸਕਦੇ। ਤੀਸਰੀ ਵਾਰੀ ਉਹਨੇ ਫਿਰ ਕਹਿਤਾ ਨਹੀਂ ਜੀ ਬੈਠੇ ਸੀ, ਏਦਾਂ ਕਿਵੇਂ ਬਹਿ ਜਾਣਗੇ। ਆਫਿਸਰ ਬੋਲਿਆ, ਇੱਕ ਪੇੜੇ ਕਰਦਾ ਕਰਦਾ ਛਾਲ ਮਾਰ ਕੇ ਤਵੀ ਤੇ ਬਹਿ ਗਿਆ, ਕਹਿੰਦੇ ਜੀ ਏਦਾਂ ਬੈਠੇ ਸੀ। ਕਹਿੰਦੇ ਨੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੋ ਅੱਜ ਵੀ ਸਿੰਘਾਂ ਚ ਸਪਿਰਿਟ ਹੈ ਤੁਹਾਡੇ ਚ, ਮਿਲਟਰੀ ਵਾਲੇ ਨੌਜਵਾਨਾਂ ਨੂੰ ਕਦੇ ਪੁੱਛੋ, ਜਿਹੜਾ ਅੱਜ ਵੀ ਸਿੱਖਾਂ ਵਿੱਚ ਜੰਗਾਂ ਵਿੱਚ ਸਿੱਖ ਚ ਸਪਿਰਿਟ ਹੈ ਉਹ ਇੱਕ ਵੱਖਰਾ ਹੈ। ਜਿਹੜਾ ਵੀਰ ਰਸ, ਜਿਹੜੀ ਚੜ੍ਹਦੀ ਕਲਾ ਗੁਰੂ ਸਾਹਿਬ ਨੇ ਦਿੱਤੀ ਹੈ ਨਾ, ਉਹ ਕਿਤੇ ਨਾ ਕਿਤੇ ਭਾਵੇਂ ਪਤਤ ਪੁਣਾ ਆ ਗਿਆ, ਭਾਵੇਂ ਟੁੱਟ ਗਏ ਆ, ਪਰ ਖੂਨ ਚ ਕਿਤੇ ਨਾ ਕਿਤੇ ਅਜੇ ਵੀ। ਆ ਤੁਸੀਂ ਪਿੱਛੇ ਜੇ ਸਰਸੇ ਵਾਲਿਆਂ ਦੇ ਰੌਲੇ ਵਿੱਚ ਨੋਟ ਕੀਤਾ ਹੋਏਗਾ, ਭਾਵੇਂ ਦਾੜੀ ਨਹੀਂ ਵੀ ਸੀ ਨਾ ਮੁੱਖ ਤੇ, ਪਰ ਹਰ ਕੋਈ ਕਹਿੰਦਾ ਸੀ ਮੈਂ ਮਰੀ ਜਾਵਾਂ ਤੇ ਤਾਂ ਵੀ ਕੋਈ ਗੱਲ ਨਹੀਂ। ਏਦਾਂ ਦੇ ਵੀ ਸਿੰਘ ਸੀ, ਇੰਨਾ ਜੋਸ਼ ਸੀ ਕਈਆਂ ਨੇ, ਉਹ ਹੈ ਤੇ ਹੈ ਨਾ ਕਿਤੇ ਨਾ ਕਿਤੇ, ਭਾਵੇਂ ਥੋੜਾ ਹੀ ਹੈ, ਪਰ ਉਹ ਸਤਿਗੁਰੂ ਦਾ ਭਰਿਆ ਹੋਇਆ ਵੀਰ ਰਸ ਕੌਮ ਚ ਅਜੇ ਵੀ ਹੈ। ਇਹ ਗੱਲ ਨੂੰ ਆਫਿਸਰ ਵੀ ਮੰਨਦੇ ਨੇ ਵੀ ਪਤਾ ਨੀ ਕਾਰਨ ਕੀ ਹੈ। ਕਹਿੰਦੇ ਨੇ ਜਦੋਂ ਕਾਰਗਿਲ ਦੀ ਜੰਗ ਹੋਵੇ, ਇਹਨਾਂ ਨੂੰ ਪਤਾ ਨੀ ਕੀ ਗੁਰੂ ਗੋਬਿੰਦ ਸਿੰਘ ਪਿਆ ਗਏ ਨੇ, ਹੈਰਾਨ ਹੋਈਦਾ ਵੀ ਪਤਾ ਹੈ ਵੀ ਇੱਥੇ ਟ੍ਰੇਨਿੰਗ ਥੋੜੀ ਹੋਣੀ ਹੈ ਤੇ ਸਿੱਧਾ ਹੀ ਭੇਜ ਦਿੱਤਾ ਜਾਏਗਾ ਜੰਗ ਵਿੱਚ, ਮਰ ਵੀ ਸਕਦਾ ਹੈ, ਪਰ ਕਹਿੰਦੇ ਸਾਰੇ ਕਿਤੇ ਭਰਤੀ ਖੋਲਨੇ ਆ। ਪਰ ਹੈਰਾਨ ਉਦੋਂ ਹੋਈਦਾ ਹੈ ਵੀ ਹੋਰ ਕਿਤੇ ਭਰਤੀ ਤੇ ਕੋਈ ਆਉਂਦਾ ਹੀ ਨਹੀਂ, ਪਰ ਪੰਜਾਬ ਵਿੱਚ ਲੈਣਾ ਹੀ ਲੱਗੀਆਂ ਹੁੰਦੀਆਂ ਨੇ ਮੁੰਡਿਆਂ ਦੀਆਂ ਭਰਤੀ ਹੋਣ ਵਾਸਤੇ। ਇਹ ਕਿਉਂ ਨੀ ਡਰਦੇ? ਪਤਾ ਨੀ ਕਿ ਬਾਟੇ ਚ ਪਿਆਇਆ ਘੋਲ ਕੇ, ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ, ਇਹ ਦੱਸਿਆ ਨੀ ਜਾ ਸਕਦਾ। ਪਤਾ ਨੀ ਕਿ ਬਾਟੇ ਚ ਪਿਆਇਆ ਘੋਲ ਕੇ, ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ, ਕੋਈ ਵੀ ਨਾ ਉਸ ਦੇ ਸਮਾਨ ਤੁਲਿਆ, ਅੱਖੀਆਂ ਚ ਦੇਖਿਆ ਜਹਾਨ ਤੋਲ ਕੇ। ਧੰਨ ਗੁਰੂ ਗੋਬਿੰਦ ਸਿੰਘ ਦੀ ਤੁਲਨਾ ਕਿਹਦੇ ਨਾਲ ਕਰਾਂਗੇ? ਜਿੱਥੇ ਮਰਜ਼ੀ ਵੇਖ ਲਓ, ਜਹਾਨ ਤੋਲ ਲਓ ਇਹਨਾਂ ਅੱਖਾਂ ਚ, ਭਾਵ ਅੱਖਾਂ ਨਾਲ ਜਿੰਨੀ ਮਰਜ਼ੀ ਦੁਨੀਆਂ ਨੂੰ ਵੇਖ ਲਓ, ਪਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਵਰਗਾ ਦੂਜਾ ਨਹੀਂ ਲੱਭ ਸਕਦਾ। ਮੈਂ ਸਿੰਘਾਂ ਦੇ ਬਚਨ ਆਪ ਜੀ ਨਾਲ ਬੜੀ ਵਾਰੀ ਸਾਂਝੇ ਕੀਤੇ ਨੇ। ਕਲਗੀਧਰ ਕਹਿੰਦੇ ਨੇ ਮੈਂ ਸ਼ਹੀਦ ਹੋ ਜਾਣਾ ਹੈ, ਸਿੰਘ ਕਹਿੰਦੇ ਨੇ ਸਤਿਗੁਰੂ ਤੁਸੀਂ ਚਲੇ ਜਾਓ ਗੜੀ ਨੂੰ ਛੱਡ ਕੇ, ਮਹਾਰਾਜ ਕਹਿੰਦੇ ਨੇ ਮੈਂ ਸ਼ਹੀਦ ਹੋਣਾ ਹੈ, ਸਿੰਘ ਕਹਿੰਦੇ ਸਨ ਤੁਸੀਂ ਤੇ ਅਨੇਕਾਂ ਦਇਆ ਸਿੰਘ ਬਣਾ ਸਕਦੇ ਹੋ, ਸਤਿਗੁਰੂ ਅਨੇਕਾਂ ਧਰਮ ਸਿੰਘ ਬਣਾ ਸਕਦੇ ਹੋ, ਸਾਡੇ ਵਰਗੇ ਲੱਖਾਂ ਤੁਸੀਂ ਬਣਾ ਸਕਦੇ ਹੋ, ਅਸੀਂ ਲੱਖਾਂ ਕਰੋੜਾਂ ਰਲ ਕੇ ਦੂਜਾ ਗੁਰੂ ਗੋਬਿੰਦ ਸਿੰਘ ਕਿੱਥੋਂ ਬਣਾਵਾਂਗੇ, ਅਸੀਂ ਦੂਜਾ ਤੁਹਾਡੇ ਵਰਗਾ ਕਿੱਥੋਂ ਲੈ ਆਵਾਂਗੇ, ਸਾਨੂੰ ਗੁਰੂ ਗੋਬਿੰਦ ਸਿੰਘ ਦੂਜਾ ਨਹੀਂ ਲੱਭੇਗਾ। ਤੇ ਇਹ ਸੱਚਾਈ ਹੈ, ਧੰਨ ਗੁਰੂ ਗੋਬਿੰਦ ਸਿੰਘ ਦਾ ਦੁਨੀਆਂ ਵਿੱਚ ਸਾਨੀ ਕੋਈ ਨਹੀਂ, ਗੁਰੂ ਬੜੇ ਹੋਏ, ਮੁਰਸ਼ਦ ਬੜੇ ਆਏ ਨੇ, ਅਵਤਾਰ ਬੜੇ ਆਏ, ਪਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਵੀ ਫਲਾਣਾ ਉਹਨਾਂ ਵਰਗਾ ਹੈ। ਨਹੀਂ, ਉਹ ਉਹੀ ਸਨ, ਉਹੋ ਜਿਹਾ ਦੂਸਰਾ ਕੋਈ ਹੋ ਹੀ ਨਹੀਂ ਸਕਦਾ।
ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰਤ ਕਾਇਆ ਅੰਮ੍ਰਿਤ ਨੇ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰਤ ਕਾਇਆ ਅੰਮ੍ਰਿਤ ਨੇ, ਭਾਰਤ ਸਦੀਆਂ ਤੋਂ ਮਰ ਚੁੱਕਾ ਸੀ, ਭਾਰਤ ਸਦੀਆਂ ਤੋਂ ਸਾ ਮੁੜ ਕੇ ਪਾਇਆ ਅੰਮ੍ਰਿਤ ਨੇ, ਭਾਰਤ ਭਾਰਤ ਸਦੀਆਂ ਤੋਂ ਸਾ ਮੁੜ ਕੇ ਪਾਇਆ ਅੰਮ੍ਰਿਤ ਨੇ
ਭਾਰਤ ਸਦੀਆਂ
ਮੁੜ ਕੇ ਪਾਇਆ ਅੰਮ੍ਰਿਤ ਨੇ
ਭਾਰਤ ਕਾਸੀ ਭਾਰਤ ਸਦੀਆਂ ਤੋਂ ਸਾ ਮੁੜ ਕੇ ਪਾਇਆ ਅੰਮ੍ਰਿਤ ਨੇ
ਭਾਰਤ ਕਾਸੀ ਭਾਰਤ ਸਦੀਆਂ ਤੋਂ ਸਾ ਮੁੜ ਕੇ ਪਾਇਆ ਅਮਰ ਬਣਾਇਆ ਅੰਮ੍ਰਿਤ ਨੇ ਮੋਏ ਸਾਮ ਕੇ ਸਾਮ ਅਮਰ ਬਣਾਇਆ ਅੰਮ੍ਰਿਤ ਨੇ
ਮੋਏ ਸਾਮ
ਸਾਨੂੰ
ਅਮਰ ਬਣਾਇਆ ਅੰਮ੍ਰਿਤ ਨੇ
ਮੋਏ
ਸਾਮ
ਕੇ
ਸਾਮ ਅਮਰ ਬਣਾਇਆ ਅੰਮ੍ਰਿਤ ਨੇ
ਸ਼ੇਰ ਬਣਾਇਆ ਅੰਮ੍ਰਿਤ ਨੇ ਗਿੱਦੜਾ ਬਾਗੂ ਜਿਉਂਦੇ ਸਾਂ ਸ਼ੇਰ ਬਣਾਇਆ ਅੰਮ੍ਰਿਤ ਨੇ ਸਾਹਿਬ ਦੀ ਬਖਸ਼ਿਸ਼ ਬੜੀ ਵੱਡੀ ਕਿਰਪਾ ਕਰਕੇ ਗਏ ਅੰਮ੍ਰਿਤ ਦੀ ਦਾਤ ਆਪਣੇ ਖਾਲਸੇ ਨੂੰ ਬਖਸ਼ ਕੇ ਗਏ ਚੜ੍ਹਦੀ ਕਲਾ ਵਾਲੇ ਭਜਨ ਕਰਨ ਵਾਲੇ ਬੰਦਗੀ ਕਰਨ ਵਾਲੇ ਥੰਮ ਬਣੇ ਹੋਏ ਨੇ ਅੱਜ ਵੀ ਹੈਗੇ ਭਾਵੇਂ ਕਾਂਗਿਆਰੀ ਬੜੀ ਹੈ ਘਾਟਾਂ ਸਾਡੇ ਚ ਬੜੀਆਂ ਆ ਗਈਆਂ ਨੇ ਪਰ ਬੰਦਗੀ ਵਾਲੀਆਂ ਰੂਹਾਂ ਜਿੰਨਾ ਚਿਰ ਰਹਿਣਗੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਰਹੇਗੀ
ਸਤਿ ਸ੍ਰੀ ਅਕਾਲ
ਗੁਰਮੁਖੋ ਹੋਲਾ ਮਹੱਲਾ ਮਨਾਇਆ ਜਾ ਰਿਹਾ ਸੀ ਸਤਿਗੁਰਾਂ ਦਾ ਹੁਕਮ ਸੀ ਆਨੰਦਪੁਰ ਆਉਣ ਵਾਲੇ ਸਿੰਘੋ ਕੇਸਰੀ ਦਸਤਾਰਾਂ ਸਜਾ ਕੇ ਆਇਓ ਸੋਹਣੇ ਕੱਪੜੇ ਪਾ ਕੇ ਆਇਓ ਕਹਿੰਦੇ ਨੇ ਸਾਰੇ ਬਸਤਰ ਸੋਹਣੇ ਪਾ ਕੇ ਆ ਗਏ ਸੁਥਰਾ ਮੂੰਹ ਕਾਲਾ ਕਰਕੇ ਆ ਗਿਆ ਜਦੋਂ ਸੁਥਰਾ ਮੂੰਹ ਕਾਲਾ ਕਰਕੇ ਆਇਆ ਤੇ ਕਲਗੀ ਧਰ ਪਿਤਾ ਪੁੱਛਦੇ ਨੇ ਸੁਥਰਿਆ ਲਖਾਰੀ ਨੇ ਇਸ ਗੱਲ ਨੂੰ ਕਲਮ ਬੰਦ ਕੀਤਾ ਹੈ ਕਹਿੰਦੇ ਜੀ ਸੱਚੇ ਪਾਤਸ਼ਾਹ ਵੇਖ ਕੇ ਹੱਸ ਪਏ ਵੇਖ ਕੇ ਸੱਚੇ ਪਾਤਸ਼ਾਹ ਹੱਸੇ ਮੁਸਕਰਾਏ ਤੇ ਕਹਿੰਦੇ ਨੇ ਸੁਥਰਿਆ ਕੀ ਗੱਲ ਬਈ ਦੇਖ ਪ੍ਰਭੂ ਹੱਸੇ ਤਹਿ ਕਾਲ ਸੱਚੇ ਪਾਤਸ਼ਾਹ ਵੇਖ ਕੇ ਹੱਸੇ ਕਹਿਣ ਲੱਗੇ ਓਏ ਸੁਥਰਿਆ ਤੈਂ ਕਾਹੇ ਕੀਨਾ ਜਾਂ ਢੰਗ ਕਾਲਾ ਕੀ ਆ ਆਪਣਾ ਰੰਗ ਕਾਲਾ ਰੰਗ ਕਿਉਂ ਕਰੀ ਫਿਰਨਾ ਸਾਰਿਆਂ ਨੇ ਸੋਹਣੇ ਕੱਪੜੇ ਪਾਏ ਨੇ ਤੈਨੂੰ ਕੀ ਹੋਇਆ ਕਰ ਜੋਰ ਸੁਥਰੇ ਕੀਨੀ ਅਰਦਾਸ ਸੰਗਤ ਲਾਲ ਸੋਹਤ ਤੋਂ ਪਾਸ ਹੱਥ ਜੋੜ ਕੇ ਸੁਥਰੇ ਨੇ ਬੇਨਤੀ ਕੀਤੀ ਮਹਾਰਾਜ ਕਿੰਨੀ ਸੰਗਤ ਤੁਹਾਡੇ ਕੋਲ ਬਹਿੰਦੀ ਹੈ ਕਿੰਨੇ ਲੋਕ ਜੁੜਦੇ ਨੇ ਪਿਆਰ ਵਾਲੇ ਬੜੇ ਨੇ ਈਰਖਾ ਕਰਨ ਵਾਲੇ ਵੀ ਬੜੇ ਨੇ ਪਹਾੜੀਏ ਸੱਚੇ ਪਾਤਸ਼ਾਹ ਸੰਗਤ ਲਾਲ ਸੋਹਤ ਤੋਂ ਪਾਸ ਸੱਚੇ ਪਾਤਸ਼ਾਹ ਜੀ ਪਰਬਤ ਲੋਗਨ ਕੀ ਨਜ਼ਰ ਹੈ ਬੁਰੀ ਪਹਾੜੀਆਂ ਦੀ ਨਜ਼ਰ ਬੁਰੀ ਪਰਬਤ ਲੋਗਨ ਕੀ ਨਜ਼ਰ ਹੈ ਬੁਰੀ ਮਤ ਸੰਗਤ ਕੋ ਲਾਗੈ ਨਜ਼ਰ ਕੀ ਛੁਰੀ ਨਵਾਂ ਘਰ ਕੋ ਕਰੇ ਤਿਆਰ ਕਾਲੀ ਹਾਂਡੀ ਧਰੇ ਦੁਆਰ ਨਵਾਂ ਘਰ ਕੋਈ ਬਣਾਉਂਦਾ ਤੇ ਉੱਤੇ ਕਾਲਾ ਘੜਾ ਮੂਧਾ ਮਾਰ ਲੈਂਦਾ ਹੈ ਨਵੀਂ ਗੱਡੀ ਖਰੀਦਦੇ ਨੇ ਲੋਕ ਅੱਜ ਵੀ ਵੇਖੋਗੇ ਛਿੱਤਰ ਲਮਕਦਾ ਜਾਏਗਾ ਪਿੱਛੇ ਵੀ ਨਜ਼ਰ ਨਾ ਲੱਗ ਜਾਏ ਮਾਂ ਆਪਣੇ ਬੱਚੇ ਨੂੰ ਤਿਆਰ ਕਰਦੀ ਏ ਕੇਸ ਬੰਨਦੀ ਏ ਤੇ ਉਹਦੇ ਕੰਨ ਕੋਲ ਕਾਲਾ ਟਿੱਕਾ ਲਾ ਦਿੰਦੀ ਮੇਰੇ ਪੁੱਤਰ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਏ
ਆਮ ਹੈ ਨਾ ਗੱਲ, ਜੇ ਕੋਈ ਨੁਕਸਾਨ ਹੋ ਜਾਏਗਾ, ਮੱਝ ਬਿਮਾਰ ਹੋ ਜਾਏਗੀ, ਲੋਕ ਕਹਿੰਦੇ ਨੇ ਪਤਾ ਨੀ ਕਿਹੜੇ ਭੈੜੇ ਦੀ ਨਜ਼ਰ ਲੱਗ ਗਈ। ਕਈਆਂ ਨੂੰ ਇੰਨਾ ਭੈੜਾ ਮੰਨਿਆ ਜਾਂਦਾ, ਉਹਦੀ ਨਜ਼ਰ ਤੋਂ ਬਚਾ ਕੇ ਰੱਖਿਓ, ਉਹਦੀ ਨਜ਼ਰ ਬੜੀ ਭੈੜੀ। ਕਈ ਲੋਕ ਏਦਾਂ ਦੇ ਵੀ ਹੁੰਦੇ ਨੇ। ਤੇ ਗੁਰਮੁਖੋ ਉਹ ਸੁਥਰਾ ਕਹਿੰਦਾ, ਪਰਬਤ ਲੋਗਨ ਕੀ ਨਜ਼ਰ ਹੈ ਬੁਰੀ, ਮਤ ਸੰਗਤ ਕੋ ਲੱਗ ਹੈ ਨਜ਼ਰ ਕੀ ਛੁਰੀ, ਨਵਾਂ ਘਰ ਕੋ ਕਰੇ ਤਿਆਰ, ਕਾਲੀ ਹਾਂਡੀ ਧਰੇ ਦੁਆਰ। ਮਹਾਰਾਜ ਕਾਲਾ ਜਿਵੇਂ ਹਾਂਡੀ ਧਰ ਦਿੰਦੇ ਨੇ ਨਾ, ਮਹਾਰਾਜ ਇੱਥੇ ਸੰਗਤਾਂ ਬੜੀਆਂ ਸੋਹਣੀਆਂ ਨੇ, ਮੈਂ ਆਪਣਾ ਮੂੰਹ ਕਾਲਾ ਕਰਕੇ ਆ ਗਿਆ, ਮੈਂ ਸੰਗਤ ਕੀ ਹਾਂਡੀ ਪਿਆ, ਮੈਂ ਬਣ ਗਿਆ ਸੰਗਤ ਦੀ ਹਾਂਡੀ। ਨਜ਼ਰ ਬੁਰੀ ਆਪਣੇ ਪਰ ਲਿਆ, ਕਹਿੰਦਾ ਮੇਰੀ ਇੱਛਾ ਹੈ ਵੀ ਨਜ਼ਰ ਬੁਰੀ ਜਿਹੜੀ ਹੈ ਨਾ, ਉਹ ਇਕੱਲੇ ਮੈਨੂੰ ਹੀ ਲੱਗ ਜੇ, ਇਹਨਾਂ ਨੂੰ ਨਾ ਕੁਝ ਹੋਵੇ। ਤੇ ਮਹਾਰਾਜ ਹੋ ਹੱਸ ਪਏ, ਸੁਥਰੇ ਨੂੰ ਗੱਲ ਨਾਲ ਲਾਇਆ। ਉਹ ਕਹਿੰਦੇ ਸੁਥਰਿਆ, ਨਜ਼ਰ ਦਾ ਅਸਰ ਬਦ, ਨਜ਼ਰ ਬਦ ਨਜ਼ਰ ਦਾ ਅਸਰ ਨਹੀਂ ਹੁੰਦਾ ਗੁਰੂ ਘਰ, ਨਾ ਹੀ ਏਦਾਂ ਦਾ ਵਹਿਮ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਨਜ਼ਰ ਬਦ ਨਜ਼ਰ ਦਾ ਅਸਰ ਕੋਈ ਨਹੀਂ ਹੁੰਦਾ, ਪਰ ਸੁਥਰਿਆ ਤੇਰੇ ਵਰਗੀ ਭਾਵਨਾ ਵਾਲੇ ਜਿੰਨਾ ਚਿਰ ਸਿੱਖ ਮੇਰੀ ਕੌਮ ਚ ਰਹਿਣਗੇ ਨਾ, ਜਿਹੜੇ ਕਹਿਣਗੇ ਵੀ ਮੇਰਾ ਜੋ ਮਰਜ਼ੀ ਵਿਗੜ ਜਾਏ, ਪੰਥ ਦਾ ਨਾ ਵਿਗੜੇ, ਮੇਰਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ, ਪੰਥ ਦੀ ਚੜ੍ਹਦੀ ਕਲਾ ਰਹਿਣੀ ਚਾਹੀਦੀ ਹੈ। ਜਿਹੜੇ ਚੜ੍ਹਦੀ ਕਲਾ ਮੰਗਣਗੇ, ਚੜ੍ਹਦੀ ਕਲਾ ਬਾਰੇ ਸੋਚਣਗੇ, ਉਹ ਸੁਥਰਿਆ ਉਹਨਾਂ ਚਿਰ ਮੇਰੇ ਪੰਥ ਦੀ ਚੜ੍ਹਦੀ ਕਲਾ ਰਹੇਗੀ, ਜਿੰਨਾ ਚਿਰ ਤੇਰੀ ਭਾਵਨਾ ਵਾਲੇ ਸਿੰਘ ਮੇਰੇ ਪੰਥ ਚ ਰਹਿਣ, ਜਿਨ੍ਹਾਂ ਦੀ ਏਦਾਂ ਦੀ ਭਾਵਨਾ। ਗੁਰੂ ਪਿਆਰਿਓ, ਸੰਸਾਰ ਚ ਬੜੇ ਨੇ ਉਹ ਕੇਵਲ ਆਪਣੇ ਵਾਸਤੇ ਸੋਚਦੇ ਨੇ, ਆਪਣੇ ਪਰਿਵਾਰ ਵਾਸਤੇ ਸੋਚਦੇ ਨੇ, ਪਰ ਕਿਤੇ ਕਿਤੇ ਟਾਵਾਂ ਟਾਵਾਂ ਉਹ ਵੀ ਬੈਠਾ ਹੈ ਜਿਹੜਾ ਪੰਥ ਬਾਰੇ ਸੋਚਦਾ। ਪੰਥ ਦਾ ਕੀ ਬਣੇਗਾ? ਪੰਥ ਦਰਦੀ ਕਹਿੰਦੇ ਆ ਜਿਹਨਾਂ ਨੇ, ਪੰਥ ਦਰਦੀ ਪ੍ਰਚਾਰਕ, ਪ੍ਰਚਾਰਕ ਬੜੇ ਨੇ। ਧਿਆਨ ਦਿਓ ਸੰਗਤ ਜੀ, ਸਾਡੇ ਸਿੱਖ ਜਗਤ ਵਿੱਚ ਪ੍ਰਚਾਰਕ ਬੜੇ ਨੇ, ਪਰ ਪੰਥ ਦਰਦੀ ਕੋਈ ਕੋਈ। ਸਾਡੇ ਸਿੱਖ ਜਗਤ ਵਿੱਚ ਕਥਾਵਾਚਕ ਬੜੇ ਨੇ, ਪਰ ਪੰਥ ਦਾ ਦਰਦ ਰੱਖਣ ਵਾਲਾ ਕੋਈ ਕੋਈ ਹੈ। ਰਾਗੀ ਕੀਰਤਨੀਏ ਬੜੇ ਨੇ, ਪਰ ਪੰਥ ਦਾ ਦਰਦ ਰੱਖਣ ਵਾਲਾ ਕੀਰਤਨੀਆ ਕੋਈ ਕੋਈ ਹੈ। ਤੇ ਲੀਡਰ ਬੜੇ ਨੇ, ਪਰ ਪੰਥ ਦਾ ਦਰਦ ਰੱਖਣ ਵਾਲਾ ਲੀਡਰ ਜੇ ਮੈਂ ਇਹ ਕਹਿ ਦਿਆਂ ਤੇ ਅੱਜ ਦੇ ਸਮੇਂ ਚ ਲੱਭਣਾ ਹੀ ਬੜਾ ਔਖਾ ਹੈ। ਇਹਦੇ ਵਿੱਚ ਵੀ ਅੱਤ ਕਥਨੀ ਕੋਈ ਨਹੀਂ। ਲੀਡਰ ਬੜੇ ਨੇ। ਮੈਂ ਇੱਕ ਸ਼ਾਇਦ ਕੱਲ ਵੀ ਅਰਜ਼ ਕੀਤੀ ਸੀ, ਨਹੀਂ ਦਿਨ ਦੇ ਦੀਵਾਨ ਤੇ ਹੋਈ ਸੀ ਬੇਨਤੀ ਕਿ ਸਦੀਆਂ ਬਾਅਦ ਪੰਥ ਨੂੰ ਕੋਈ ਚੰਗਾ ਧਰਮੀ ਪ੍ਰਚਾਰਕ ਮਿਲਦਾ, ਤੇ ਸਦੀਆਂ ਬਾਅਦ ਕਿਤੇ ਬਹੁਤੀਆਂ ਅਰਦਾਸਾਂ ਕਰ ਕਰਕੇ ਫਿਰ ਜਾ ਕੇ ਕੋਈ ਕੌਮ ਨੂੰ ਚੰਗਾ ਲੀਡਰ ਮਿਲਦਾ, ਅਗਵਾਈ ਕਰਨ ਵਾਲਾ, ਯੋਗਤਾ ਵਾਲਾ, ਜਿਹਦੇ ਚ ਯੋਗਤਾ ਹੋ। ਭਾਈ ਲਛਮਣ ਸਿੰਘ ਧਾਰੋਵਾਲ ਵਰਗੇ ਲੀਡਰ ਜਿਨ੍ਹਾਂ ਨੇ ਨਨਕਾਣਾ ਸਾਹਿਬ ਸ਼ਹੀਦੀ ਪ੍ਰਾਪਤ ਕੀਤੀ, ਜੰਡ ਨਾਲ ਬੰਨ ਕੇ ਜਿਨ੍ਹਾਂ ਨੂੰ ਸਾੜਿਆ, ਇਹੋ ਜਿਹਾ ਲੀਡਰ ਕਿੱਥੋਂ ਲੱਭਣਾ? ਮਾਸਟਰ ਤਾਰਾ ਸਿੰਘ ਵਰਗੇ ਗੁਰਮੁਖ ਪਿਆਰਿਆ, ਕਿਸੇ ਸਮੇਂ ਸਾਧ ਸੰਗਤ ਜੀ ਭਾਈ ਕਰਤਾਰ ਸਿੰਘ ਝੱਬਰ ਵਰਗੇ ਗੁਰਸਿੱਖ, ਉਹ ਕਿਸੇ ਸਮੇਂ ਸ਼੍ਰੋਮਣੀ ਕਮੇਟੀ ਦੇ ਵਿੱਚ ਇੱਦਾਂ ਦੇ ਸਾਡੇ ਲੀਡਰ ਆਏ। ਇਹੋ ਜਿਹੇ ਲੀਡਰ ਸਦੀਆਂ ਬਾਅਦ ਜਾ ਕੇ ਕੌਮ ਨੂੰ ਮਿਲਦੇ ਨੇ, ਜਦੋਂ ਕਿਤੇ ਪੰਥ ਦੇ ਕੌਮ ਦੇ ਭਾਗ ਜਾਗਦੇ ਨੇ। ਇੱਕ ਵੋ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਲੇਕਿਨ ਮਰਦ ਵੋ ਹੈ ਜੋ ਜਮਾਨੇ ਕੋ ਬਦਲ ਦੇਤੇ ਹੈ। ਏਦਾਂ ਦੇ ਮਰ ਜੀਵੜੇ ਚੜ੍ਹਦੀ ਕਲਾ ਵਾਲੇ ਕਦੇ ਕਦੇ ਸੰਸਾਰ ਵਿੱਚ ਆਉਂਦੇ, ਜਿਹੜੇ ਯੁੱਗ ਪਲਟਾਉਣ ਦੀ ਸਮਰੱਥਾ ਰੱਖਦੇ ਨੇ, ਲੋਕਾਂ ਨੂੰ ਚੇਂਜ ਕਰਨ ਦੀ ਸਮਰੱਥਾ ਰੱਖਦੇ ਨੇ। ਸਤਿਗੁਰੂ ਆਪ ਬਖਸ਼ਿਸ਼ ਕਰਕੇ ਇੱਦਾਂ ਦੇ ਗੁਰਮੁਖਾਂ ਨੂੰ ਸੰਸਾਰ ਚ ਭੇਜਦਾ। ਤੇ ਸੰਗਤ ਜੀ, ਮੈਂ ਆਪ ਜੀ ਦੇ ਚਰਨਾਂ ਚ ਅਰਜ਼ ਕਰ ਰਿਹਾ ਸੀ ਕਿ ਬਹੁਤ ਸਾਰੇ ਲੋਕ ਉਹ ਨੇ ਆਤਮ ਘਾਤੀ, ਉੱਥੇ ਗੱਲ ਥੋੜੀ ਲੰਮੀ ਚਲੀ ਗਈ ਇਤਿਹਾਸ ਵੱਲ। ਮੈਂ ਅਰਜ਼ ਕਰ ਰਿਹਾ ਸਾਂ ਕਿ ਕਈ ਏਦਾਂ ਦੇ ਨੇ ਜਿਹੜੇ ਕਹਿੰਦੇ ਨੇ ਜੀ ਨੀ ਕਰਦਾ ਜਿਉਂ, ਅੰਦਰ ਅੰਦਰ ਨੂੰ ਸੋਕਾ ਲੱਗ ਗਿਆ, ਜਿਨ੍ਹਾਂ ਦਾ ਮਨ ਹੀ ਨਹੀਂ ਕਰਦਾ, ਟੁੱਟ ਗਏ ਨੇ। ਜਿਹੜਾ ਟੁੱਟ ਗਿਆ ਉਹਨੂੰ ਦੁਨੀਆ ਚੰਗੀ ਨਹੀਂ ਲੱਗੇਗੀ। ਜਿੰਨੇ ਵੀ ਸੁੱਖ ਭੋਗ ਨੇ ਖਿਨਵੇਂ ਕੌੜੇ ਹੋਏ ਗਏ, ਜਿੱਤੜੇ ਮਾਇਆ ਭੋਗ, ਜਿੰਨੇ ਵੀ ਦੁਨੀਆ ਦੇ ਰਸ ਭੋਗ ਨੇ ਸਭ ਉਹਨੂੰ ਕੌੜੇ ਲੱਗਦੇ ਨੇ। ਕਾਰਨ ਕੀ ਹੈ? ਬੇਮੁੱਖ ਹੋਣ ਕਰਕੇ, ਟੁੱਟਣ ਕਰਕੇ। ਤੇ ਸੰਗਤ ਜੀ, ਉਹ ਜਿਹੜਾ ਡਾਕਟਰ ਆਇਆ ਨਾ, ਇਕਬਾਲ ਸਿੰਘ ਜੀ ਲਿਖਦੇ ਨੇ ਕਿ ਅਮਰੀਕਾ ਤੋਂ ਆਇਆ ਤੇ ਮੈਨੂੰ ਕਹਿੰਦਾ ਹੈ, ਮੈਂ ਹਿੰਦੁਸਤਾਨੀਆਂ ਤੋਂ ਇਸ ਗੱਲੋਂ ਬੜਾ ਹੈਰਾਨ ਹਾਂ, ਤੁਹਾਡਾ ਹਿੰਦੁਸਤਾਨ ਪਿੱਛੇ ਪਤਾ ਕਿਉਂ ਹੈ? ਆਖੇ ਕਿਉਂ ਹੈ ਜੀ? ਕਹਿੰਦੇ ਤੁਸੀਂ ਆ 3-4 ਘੰਟੇ ਭਾਰਤ ਹਿੰਦੁਸਤਾਨ ਦੇ ਲੋਕ, ਹਿੰਦੁਸਤਾਨ ਦੀ ਜਿਹੜੀ ਸੰਸਕ੍ਰਿਤੀ ਹੈ, ਭਾਵੇਂ ਇੱਥੇ ਇੱਕ ਅਤਿਥੀ ਨੂੰ ਇੱਕ ਆਏ ਹੋਏ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ। ਹਿੰਦੁਸਤਾਨ ਵਿੱਚ ਭਾਰਤ ਦੀ ਧਰਤੀ ਤੇ ਬਹੁਤ ਸਾਰਾ ਲੋਕ ਧਰਮ ਨਾਲ ਜੁੜੇ ਹੋਏ ਨੇ, ਇਹਦੇ ਵਿੱਚ ਹੀ ਪੰਜਾਬ ਪੈਂਦਾ ਤੇ ਸਿੱਖ ਵੱਖਰੀ ਕੌਮ ਹੈ। ਸਿੱਖ ਦੀ ਸੋਚ ਜਿਹੜੀ ਹੈ ਬੜੀ ਉੱਚੀ ਹੈ। ਗੁਰੂ ਸਾਹਿਬ ਨੇ ਸਾਰਿਆਂ ਤੋਂ ਗੁਣ ਲੈ ਕੇ ਫਿਰ ਇੱਕ ਖਾਲਸਾ ਬਣਾਇਆ ਹੈ। ਖਾਲਸ ਦਾ ਭਾਵ ਹੈ ਜਿਹਦੇ ਚ ਮਿਲਾਵਟ ਨਹੀਂ ਕੋਈ, ਖਾਲਸਾ ਉਹ ਹੈ ਜਿਹਦੇ ਚ ਮਿਲਾਵਟ ਨਾ ਹੋਵੇ ਕੋਈ। ਤੇ ਗੁਰਮੁਖੋ ਉਹਨੇ ਇਹ ਸਵਾਲ ਕੀਤਾ, ਕਹਿੰਦੇ ਡਾਕਟਰ ਇਕਬਾਲ ਸਿੰਘ ਮੈਂ ਹੈਰਾਨ ਹਾਂ ਕਿੰਨਾ ਟਾਈਮ ਬਰਬਾਦ ਕਰ ਦਿੰਦੇ ਹੋ ਤੁਸੀਂ। ਕੋਈ ਟੱਲੀਆਂ ਵਜਾਈ ਜਾਂਦਾ, ਕੋਈ ਸਵੇਰੇ ਹੀ ਸਪੀਕਰ ਚ ਲੱਗ ਜਾਂਦਾ, ਕੋਈ ਵਾਹਿਗੁਰੂ ਕਰਦਾ, ਕੋਈ ਰਾਮ ਰਾਮ ਕਰਦਾ, ਉਹ ਕੀ ਲੋੜ ਹੈ ਤੁਹਾਨੂੰ ਇੰਨਾ ਟਾਈਮ ਨਾ ਖਰਾਬ ਕਰਿਆ ਕਰੋ। ਡਾਕਟਰ ਇਕਬਾਲ ਸਿੰਘ ਜੀ ਤੁਸੀਂ ਤੇ ਪੜ੍ਹੇ ਲਿਖੇ ਹੋ, ਚਾਰ ਘੰਟੇ ਤੁਸੀਂ ਸਵੇਰੇ ਨਿਤਨੇਮ ਕਰਨ ਤੇ ਲਾ ਦਿੱਤੇ, ਪਹਿਲਾਂ ਅੱਖਾਂ ਬੰਦ ਕਰਕੇ ਬੈਠੇ ਰਹੇ, ਫਿਰ ਗੁਟਕਾ ਖੋਲ ਕੇ ਬੈਠੇ ਰਹੇ। ਡਾਕਟਰ ਇਕਬਾਲ ਸਿੰਘ ਨੇ ਆਪਣੇ ਹੱਥੀ ਲਿਖਿਆ ਕਿ ਮੈਂ ਹੈਰਾਨ ਹੋਇਆ, ਉਹ ਆਖਣ ਲੱਗਾ ਪੜ੍ਹਿਆ ਲਿਖਿਆ ਇੰਨੇ ਸਮੇਂ ਚ ਖੋਜਾਂ ਕਰ ਲਿਆ ਕਰ, ਚੰਗੀਆਂ ਚੰਗੀਆਂ ਇਹ ਚਾਰ ਘੰਟਿਆਂ ਚ ਤੂੰ ਖੋਜ ਕਰ ਸਕਣਾ ਹੈ, ਕਿਉਂ ਟਾਈਮ ਖਰਾਬ ਕਰਦਾ ਐਵੇਂ। ਕਹਿੰਦੇ ਮੈਂ ਉਹਨੂੰ ਆਖਿਆ ਉਹ ਗੱਲ ਸੁਣ ਲੈ, ਆ ਜਿਹੜੀ ਮੈਂ ਏਡੀ ਵੱਡੀ ਖੋਜ ਕੀਤੀ ਹੈ ਜਿਹਦੇ ਕਰਕੇ ਮੇਰਾ ਨਾਂ ਸਾਰੀ ਦੁਨੀਆਂ ਚ ਜਾਣਿਆ ਜਾਣ ਲੱਗ ਪਿਆ, ਇੱਕ ਨਿਮਾਣਾ ਸਿੱਖ, ਇਹ ਸਾਰੀ ਇਸੇ ਦੀ ਕਿਰਪਾ। ਜਿਹੜਾ ਸਵੇਰੇ ਉੱਠ ਕੇ ਮੈਂ ਭਜਨ ਕਰਨਾ ਇਸੇ ਦਾ ਪ੍ਰਤਾਪ ਹੈ, ਮੇਰੇ ਸਤਿਗੁਰੂ ਨੇ ਮੈਨੂੰ ਇਹ ਵਡਿਆਈ ਬਖਸ਼ੀ ਹੈ, ਮੇਰੇ ਵਿੱਚ ਯੋਗਤਾ ਕੋਈ ਨਹੀਂ। ਕਹਿੰਦੇ ਉਹ ਮੰਨੇ ਹੀ ਨਾ, ਉਹ ਆਪਣੀਆਂ ਦਲੀਲਾਂ ਦੇਈ ਜਾਏ ਵੀ ਟਾਈਮ ਖਰਾਬ ਕਰਨਾ, ਕੋਈ ਰੱਬ ਨਹੀਂ ਹੁੰਦਾ, ਐਵੇਂ ਗੱਲਾਂ ਲੋਕਾਂ ਦੀਆਂ ਬਣਾਈਆਂ ਹੋਈਆਂ ਨੇ, ਇਹਨਾਂ ਗੱਲਾਂ ਚ ਨਹੀਂ ਪੈਣਾ ਚਾਹੀਦਾ। ਉਹ ਇਦਾਂ ਦੀਆਂ ਗੱਲਾਂ ਕਰਦਾ। ਡਾਕਟਰ ਇਕਬਾਲ ਸਿੰਘ ਆਖਣ ਲੱਗੇ ਵੀ ਹੁਣ ਇਹਨੂੰ ਅੰਮ੍ਰਿਤਸਰ ਦੀ ਧਰਤੀ ਤੇ ਲੈ ਕੇ ਚੱਲਾਂਗਾ। ਇੱਕ ਗੱਲ ਹੈ ਜ਼ਰੂਰ, ਕੋਈ ਵੀ ਬੰਦਾ ਜਿਹੜਾ ਪੜ੍ਹਿਆ ਲਿਖਿਆ ਨਾ, ਉਹਦਾ ਆਮ ਬੰਦੇ ਨਾਲੋਂ ਫਰਕ ਇੰਨਾ ਕੁ ਜ਼ਰੂਰ ਹੁੰਦਾ ਹੈ ਵੀ ਉਹ ਸੋਚ ਸਮਝ ਕੇ ਉਸ ਪਾਸੇ ਤੁਰਦਾ ਜਿੱਧਰ ਤੁਰਨਾ, ਜਰਾ ਸੋਚਦਾ ਹੈ, ਵਿਚਾਰਦਾ ਹੈ, ਮਾੜਾ ਚੰਗਾ ਮਾੜੀ ਚੰਗੀ ਗੱਲ ਵੇਖਦਾ। ਤੇ ਭਜਨ ਕਰਨ ਵਾਲਾ, ਬੰਦਗੀ ਕਰਨ ਵਾਲਾ ਕੋਈ ਵੀ ਹੋਵੇ, ਭਾਵੇਂ ਇੱਥੇ ਪੜ੍ਹੇ ਜਾਂ ਅਨਪੜ੍ਹ ਦੀ ਗੱਲ ਨਹੀਂ ਹੈ, ਇਹ ਵੀ ਗੱਲ ਧਿਆਨ ਚ ਰੱਖਣੀ। ਜੋ ਪ੍ਰਾਨੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ। ਭਾਵੇਂ ਉਹ ਪੜ੍ਹਿਆ ਹੈ ਭਾਵੇਂ ਨਹੀਂ ਪੜ੍ਹਿਆ, ਉਹ ਪਰਮ ਪਦ ਨੂੰ ਪ੍ਰਾਪਤ ਜ਼ਰੂਰ ਹੋ ਜਾਏਗਾ ਜਿਹੜਾ ਧਿਆਉਣ ਵਾਲਾ, ਬੰਦਗੀ ਕਰਨ ਵਾਲਾ। ਪਰ ਜਿਹੜੇ ਗੋਰੇ ਲੋਕ ਨੇ ਨਾ ਗੁਰਮੁਖੋ, ਜੇ ਉਹਨਾਂ ਨੂੰ ਕਿਤੇ ਕੁਝ ਨਜ਼ਰ ਆਵੇ, ਅਸੀਂ ਹੁਣ ਵੇਖੋ ਪੁਰਾਣੀਆਂ ਚੀਜ਼ਾਂ ਨੂੰ ਵੇਖਾਂਗੇ, ਹੋ ਸਕਦਾ ਵੇਖੀਏ ਵੀ ਨਾ ਇਹ ਕੀ ਹੈ, ਪਰ ਗੋਰਿਆਂ ਦਾ ਸੁਭਾਅ ਉਹ ਕਲਾ ਵੇਖਦੇ ਨੇ ਵੀ ਇੱਥੇ ਕਿਵੇਂ ਬਣਾਈ ਗਈ ਹੈ ਇਹ ਮੂਰਤੀ। ਸਾਨੂੰ ਉਹਦੇ ਚ ਕੁਝ ਵੀ ਨਹੀਂ ਦਿਸਣਾ ਵੀ ਮੂਰਤੀ ਹੋਈ ਹੈ, ਤੁਸੀਂ ਪੁਰਾਣਾ ਭਾਂਡਾ ਹੈ, ਪੁਰਾਣੇ ਪਿੱਤਲ ਦੇ ਭਾਂਡੇ ਨੇ, ਵੱਡੇ ਵੱਡੇ ਗਲਾਸ ਨੇ ਕੜੀ ਵਾਲੇ, ਸਾਡੇ ਵਾਸਤੇ ਉਹ ਆਮ ਚੀਜ਼ ਹੈ। ਜੇ ਕੋਈ ਉਹਨੂੰ ਗੋਰਾ ਵੇਖੇਗਾ ਤੁਸੀਂ ਹੈਰਾਨ ਹੋ ਜਾਓਗੇ, ਉਹਨੂੰ ਏਦਾਂ ਵੇਖੇਗਾ ਪਤਾ ਨਹੀਂ ਉਹਨੂੰ ਕਿੱਡੀ ਕੁ ਵੱਡੀ ਚੀਜ਼ ਲੱਭ ਗਈ ਹੈ, ਇਹ ਕਿਵੇਂ ਬਣਿਆ ਏਡਾ ਭਾਰਾ ਏਡਾ ਵੱਡਾ ਗਲਾਸ ਕੜੀ ਵਾਲਾ, ਉਹ ਏਦਾਂ ਹੀ ਵੇਖੀ ਜਾਏਗਾ। ਕਿਉਂਕਿ ਉਹਨਾਂ ਦਾ ਸੁਭਾਅ ਹੈ, ਉਹ ਹੁਨਰ ਵੇਖਦੇ ਨੇ, ਉਹ ਕੁਆਲਿਟੀ ਵੇਖਦੇ ਨੇ, ਅਸੀਂ ਕੁਆਂਟਿਟੀ ਵੇਖਦੇ ਹਾਂ, ਅਸੀਂ ਵੇਖਦੇ ਹਾਂ ਗਿਣਤੀ, ਉਹ ਵੇਖਦੇ ਨੇ ਠੀਕ ਕੀ ਚੀਜ਼ ਹੈ, ਕੁਆਲਿਟੀ ਹੋਣੀ ਚਾਹੀਦੀ ਹੈ, ਉਹ ਕਲਾਕਾਰ ਦੀ ਕਲਾ ਵੇਖਦੇ ਨੇ। ਸਾਡੇ ਚ ਉਹ ਤੀਖਣ ਬੁੱਧੀ ਸਾਡੀ ਨਹੀਂ, ਅਸੀਂ ਉਹ ਚੀਜ਼ ਨਹੀਂ ਵੇਖ ਸਕਦੇ, ਸਾਡੇ ਚ ਫਰਕ ਹੈ ਗੋਰਿਆਂ ਨਾਲੋਂ, ਇਹ ਫਰਕ ਹੈ ਸਾਡੇ ਚ। ਤੇ ਗੁਰਮੁਖੋ ਉਹ ਜਿਹੜਾ ਗੋਰਾ ਸੀ ਨਾ, ਡਾਕਟਰ ਇਕਬਾਲ ਸਿੰਘ ਨੂੰ ਪਤਾ ਸੀ ਇਸ ਗੱਲ ਦਾ ਵੀ ਇਹਨੂੰ ਮੈਂ ਨਾਲ ਲੈ ਕੇ ਜਾਵਾਂਗਾ ਅੰਮ੍ਰਿਤਸਰ, ਜਾਏਗਾ ਤੇ ਇਹਦੇ ਤੇ ਕਿਰਪਾ ਹੋ ਜਾਏਗੀ, ਕਿਉਂਕਿ ਰੂਹਾਨੀਅਤ ਦਾ ਕੇਂਦਰ ਹੈ, ਇਹ ਬੰਦਾ ਪਛਾਣੇਗਾ ਜ਼ਰੂਰ, ਇਹਨੂੰ ਰਸ ਆਏਗਾ ਜ਼ਰੂਰ, ਨਾਸਤਕ ਹੈ ਭਾਵੇਂ ਪਰ ਇੱਕ ਵਾਰੀ ਮੈਂ ਲੈ ਕੇ ਚੱਲਾਂ ਇਹਨੂੰ ਨਾਲ। ਡਾਕਟਰ ਇਕਬਾਲ ਸਿੰਘ ਨੇ ਅਰਦਾਸ ਕੀਤੀ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਿਓ, ਤੁਹਾਡੇ ਦਰ ਵੱਲ ਆ ਰਹੇ ਹਾਂ, ਦਾਸ ਗਰੀਬ ਦੀ ਲਾਜ ਰੱਖਿਓ, ਇਹ ਨਾਸਤਕ ਹੈ ਆਸਤਕ ਬਣ ਕੇ ਮੁੜੇ, ਉਹਨਾਂ ਨੇ ਆਪ ਲਿਖਿਆ। ਮੈਂ ਕਿੱਥੇ ਬੇਨਤੀ ਵਿੱਚ ਰੁਕ ਕੇ ਕਰਨੀ ਚਾਹੁੰਦਾ ਗੁਰਮੁਖੋ, ਅਮੈਰੀਕਾ ਚ ਅੱਜ ਦੀ ਘੜੀ 5 ਲੱਖ ਗੋਰਾ ਅੰਮ੍ਰਿਤਧਾਰੀ, 5 ਲੱਖ ਗੋਰਾ ਜਿਹੜੇ ਉੱਥੋਂ ਦੇ ਬੋਰਨ ਨੇ, ਉੱਥੇ ਪੈਦਾ ਹੋਏ ਨੇ, ਕਦੇ ਇੰਡੀਆ ਚ ਨਹੀਂ ਸਨ ਆਏ, 5 ਲੱਖ ਗੋਰਾ ਅੰਮ੍ਰਿਤਧਾਰੀ ਹੈ ਅਮੈਰੀਕਾ ਚ, 2 ਲੱਖ ਅਫਰੀਕਨ ਕਾਲੇ ਜਿਨ੍ਹਾਂ ਨੂੰ ਕਹਿੰਦੇ, ਉਹ ਵੀ ਬਹੁਤ ਰਹਿੰਦੇ ਨੇ ਉੱਥੇ, ਹੁਣ ਉੱਥੋਂ ਦਾ ਜਿਹੜਾ ਰਾਸ਼ਟਰਪਤੀ ਬਣਿਆ ਉਹ ਵੀ ਕਾਲਾ, ਉੱਥੇ ਬਹੁਤ ਨੇ, ਬਹੁਤ ਗਿਣਤੀ ਹੈ ਅਮੈਰੀਕਾ ਚ, 7 ਲੱਖ ਨੇ ਟੋਟਲ ਅਮੈਰੀਕਾ ਚ ਜਿਹੜੇ ਅੰਮ੍ਰਿਤਧਾਰੀ ਨੇ। ਉਹਨਾਂ ਨੇ ਗੁਰਦੁਆਰਾ ਵੀ ਬਣਾਇਆ, ਇੰਨੀ ਸ਼ਰਧਾ ਅਸੀਂ ਹੈਰਾਨ ਹੋ ਜਾਂਦੇ ਹਾਂ ਵੇਖ ਕੇ। ਤੁਸੀਂ ਜਾਓਗੇ ਤੁਹਾਡੇ ਚਰਨ ਧਵਾ ਕੇ ਸੰਗਤ ਖਲੋਤੀ ਹੋਏਗੀ, ਜਿਹੜੇ ਕਿ ਤੌਲੀਏ ਲੈ ਕੇ ਖਲੋਤੇ ਹੁੰਦੇ ਨੇ ਚਰਨ ਸਾਫ ਕਰਨ ਵਾਸਤੇ, ਉਹਨਾਂ ਦੀ ਇੰਨੀ ਸ਼ਰਧਾ। ਬੜੀਆਂ ਲਾਹਨਤਾਂ ਪਾਉਂਦੇ ਨੇ ਉਹ, ਜਦੋਂ ਕੋਈ ਸਿੱਖ ਜਾਂਦਾ ਨਾ ਉੱਥੇ ਟੁੱਟਿਆ ਹੋਇਆ ਉਹਨੂੰ ਬੜੀਆਂ ਲਾਹਨਤਾਂ ਪਾਉਂਦੇ ਨੇ। ਉਹ ਸਾਡੇ ਵੱਲ ਵੇਖੋ, ਤੇ ਮੈਂ ਇੱਕ ਅਰਜ਼ ਕਰਨੀ ਚਾਹੁੰਦਾ ਗੁਰਮੁਖੋ, ਜਿਹੜੇ ਉਹ ਅਮੈਰੀਕਾ ਦੇ ਗੋਰੇ ਸਿੱਖ ਬਣੇ ਨੇ ਉਹ ਸਾਡੇ ਵਾਂਗੂ ਭੇਡਾਂ ਵਾਂਗੂ ਮਗਰ ਨਹੀਂ ਤੁਰ ਪੈਂਦੇ, ਜੇ ਉਹ ਲੱਗੇ ਨੇ ਨਾ ਕਲਗੀਆਂ ਵਾਲੇ ਦੇ ਪਿੱਛੇ ਤੇ ਕਿਸੇ ਗੱਲ ਪਿੱਛੇ ਐਵੇਂ ਨਹੀਂ। ਸਾਡਾ ਸੁਭਾਅ ਹੈ, ਸਾਨੂੰ ਜੇ ਕੋਈ ਆ ਕੇ ਦੱਸੇ ਜਿਵੇਂ ਹੁਣ ਇਹਨਾਂ ਨੇ ਰੌਲਾ ਪਾਉਣਾ ਹੈ ਫਲਾਣੇ ਥਾਂ ਤੇ ਫਲਾਣਾ ਬਾਬਾ ਜੀ ਉਹ ਨਾਮ ਦਿੰਦਾ, ਇੱਕ ਤੁਰੇਗਾ ਦੂਜਾ ਕਹੇਗਾ ਅੱਛਾ ਜੀ ਨਾਮ ਹੈ ਕੀ, ਕਹਿੰਦੇ ਦੱਸਣਾ ਨੀ ਪਾਪ ਲੱਗੇਗਾ, ਇਹਦੇ ਚ ਕਿੱਡਾ ਵੱਡਾ ਭੇਦ ਹੈ। ਕਿਉਂਕਿ ਜੇ ਤੂੰ ਦੱਸ ਦੇਂਗਾ ਅਗਲੇ ਨੇ ਉੱਥੇ ਜਾਣਾ ਹੀ ਨਹੀਂ। ਜਿਹੜੀ ਚੀਜ਼ ਤੁਸੀਂ ਦੱਸੋ ਨਾ, ਤੁਸੀਂ ਕਈ ਵਾਰੀ ਵੇਖਿਆ ਨਾ ਕਿਸੇ ਨੂੰ ਕਹੋ ਮੈਂ ਤੈਨੂੰ ਇੱਕ ਗੱਲ ਦੱਸਣੀ, ਅਗਲਾ ਕਹੇਗਾ ਕੀ, ਤੂੰ ਅੱਗੋਂ ਕਹਿ ਦੇ ਨਹੀਂ ਅਜੇ ਨਹੀਂ ਦੱਸਣੀ ਸਮਾਂ ਆਏਗਾ ਤੇ ਦੱਸਾਂਗਾ। ਤੁਸੀਂ ਇੱਕਦਮ ਹੈਰਾਨ ਹੋਵੋਗੇ, ਤੁਹਾਡੇ ਅੰਦਰ ਇਹ ਹੋਏਗਾ ਵੀ ਦੱਸ, ਤੁਸੀਂ ਮਗਰ ਪਏ ਰਹੋਗੇ ਨੀ ਮੈਨੂੰ ਗੱਲ ਦੱਸ ਹੈ ਕੀ। ਜਿਹੜੀ ਗੱਲ ਏਦਾਂ ਕਹਿ ਕੇ ਬੰਦਾ ਛੱਡ ਦੇਵੇ, ਅਸੀਂ ਕਹਿੰਦੇ ਹਾਂ ਉਹ ਗੱਲ ਦਾ ਪਤਾ ਲੱਗਣਾ ਚਾਹੀਦਾ, ਇਹਨਾਂ ਦਾ ਤਰੀਕਾ ਹੈ ਅੱਗੇ ਨਾ ਦੱਸੀ। ਹੁਣ ਜਿਹੜਾ ਪੁੱਛ ਲੈ ਤੂੰ ਨਾਮ ਜਪਣਾ ਭਜਨ ਕਰਨਾ ਹੈ ਉਹ ਹੈ ਕੀ, ਕਹਿੰਦੇ ਦੱਸਣਾ ਨੀ। ਜੇ ਤੂੰ ਪੁੱਛਣਾ ਹੈ ਤੇ ਉੱਥੇ ਜਾ, ਜਿਹੜਾ ਉੱਥੇ ਜਾਏਗਾ ਉਹ ਚੇਲਾ ਬਣੇਗਾ, ਜੇ ਅੱਗੇ ਤੱਕ ਉਹ ਦੱਸ ਦਿਓਗੇ ਤੇ ਫਿਰ ਉੱਥੇ ਕਿਸੇ ਨੇ ਜਾਣਾ ਹੀ ਨਹੀਂ, ਫਿਰ ਤੇ ਪੁੱਛੇਗਾ ਹੀ ਨਹੀਂ ਕੋਈ। ਉੱਥੇ ਜਾਣ ਦਾ ਖਿੱਚਣ ਦਾ ਕਾਰਨ ਹੈ ਵੀ ਦੱਸੀ ਨਾ, ਪਰ ਦੱਸਣ ਨਾਲ ਪਾਪ ਲੱਗੇਗਾ ਉਹ ਨਾਮ ਕਾਹਦਾ ਜਿਹਨੂੰ ਬੋਲਣ ਨਾਲ ਪਾਪ ਲੱਗਦਾ, ਉਹ ਨਾਮ ਹੁੰਦਾ ਜਿਹੜਾ ਕੋਈ ਸੁਣੇਗਾ ਤੇ ਉਹਦੇ ਤੇ ਸਿਰ ਭਾਰ ਚੜ ਜਾਏਗਾ। ਨਾਮ ਤੇ ਪਾਪ ਕੱਟਦਾ ਹੈ, ਨਾਮ ਤੇ ਬੰਧਨ ਕੱਟਦਾ ਹੈ, ਸ਼ਬਦ ਤੇ ਦੁੱਖ ਦੂਰ ਕਰਦਾ ਹੈ। ਇਹ ਕਹਿੰਦੇ ਨੇ ਭਾਰ ਚੜ ਜਾਂਦਾ ਜਿਹੜਾ ਕਿਸੇ ਨੂੰ ਦੱਸਦਾ, ਜੇ ਸੁਣੇਗਾ ਤਾਂ ਭਾਰ ਚੜ ਜਾਏਗਾ, ਜੇ ਕੋਈ ਦੱਸੇਗਾ ਤੇ ਉਹਨੂੰ ਪਾਪ ਲੱਗੇਗਾ। ਪਰ ਸਾਡੇ ਗੁਰੂ ਸਾਹਿਬ ਜੀ ਨੇ ਆਖਿਆ ਹੈ ਸਿੰਘੋ ਗੱਜ ਕੇ ਬਾਣੀ ਗਾਇਆ ਕਰੋ ਤੁਹਾਡਾ ਵੀ ਭਲਾ, ਜਿਹੜਾ ਅਗਲਾ ਸੁਣੇਗਾ ਉਹਦਾ ਵੀ ਭਲਾ। ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ, ਬਾਣੀ ਸੁਣੋ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਗਾਓ ਸੁਣੋ ਇੱਥੇ ਕੋਈ ਫਰਕ ਨਹੀਂ। ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹ ਪਤ ਸਿਉ ਜਾਏਂਦਾ। ਆ ਵਾਹਿਗੁਰੂ ਸ਼ਬਦ ਹੈ, ਪੰਜ ਪਿਆਰਿਆਂ ਨੇ ਤੁਹਾਨੂੰ ਜਦੋਂ ਨਾਮ ਦੇਣਾ ਉਹ ਵੀ ਵਾਹਿਗੁਰੂ ਹੀ ਦੇਣਾ, ਪਰ ਮੋਹਰ ਲੱਗੇਗੀ ਉਦੋਂ। ਜੱਪੀ ਭਾਵੇਂ ਜਿੰਨਾ ਮਰਜ਼ੀ ਜਾਓ ਪਰ ਸਤਿਗੁਰੂ ਦੀ ਕਿਰਪਾ ਨਾਲ ਅਰਦਾਸ ਕਰਕੇ ਝੋਲੀ ਅੱਡ ਕੇ ਨਾਮ ਲੈਣਾ ਹੈ। ਅੰਮ੍ਰਿਤ ਛਕਣਾ ਕੀ ਹੈ? ਬੇਨਤੀ ਕਰਕੇ ਕਹਿਣਾ ਸਤਿਗੁਰੂ ਜੀ ਸਾਨੂੰ ਨਾਮ ਦੀ ਦਾਤ ਬਖਸ਼ੋ, ਅੰਮ੍ਰਿਤ ਛਕਣ ਦਾ ਅਰਥ ਹੈ। ਤੇ ਪੰਜ ਪਿਆਰੇ ਫਿਰ ਤੁਹਾਨੂੰ ਨਾਮ ਦਿੰਦੇ ਨੇ ਜੋ ਕਿ ਕੱਲ ਨੂੰ ਇੱਥੇ ਵੀ ਮਿਲਣਾ, ਅੰਮ੍ਰਿਤ ਛਕਾਇਆ ਜਾਣਾ, ਨਾਮ ਦੀ ਦਾਤ ਮਿਲਣੀ। ਇਹ ਜਾਚਨਾ ਕਰਦਾ ਸਿੱਖ ਸਤਿਗੁਰੂ ਦੇ ਚਰਨਾਂ ਚ, ਸੱਚੇ ਪਾਤਸ਼ਾਹ ਮਿਹਰ ਕਰੋ, ਜਿਵੇਂ ਆਪਾਂ ਪਹਿਲਾਂ ਪੜ੍ਹਿਆ ਹੈ।
ਜੱਜ ਕ ਮੰਗੇ ਦਾਨ ਦੇਹ ਪਿਆਰਿਆ, ਦੇਹ ਪਿਆਰਿਆ, ਜੱਜ ਕ ਮੰਗੇ ਦਾਨ ਦੇਹ ਪਿਆਰਿਆ,
ਬੋਲੋ ਸਾਰੇ
ਦੇਹ ਪਿਆਰਿਆ, ਜੱਜ ਕ ਮੰਗੇ ਦਾਨ, ਜੱਜ ਕ ਮੰਗੇ ਦਾਨ ਦੇਹ ਪਿਆਰਿਆ,
ਬੋਲੋ
ਮਾ
ਫਿਰ ਕਿਸੇ ਗੱਲ ਦੀ ਵੀ ਕਮੀ ਨਹੀਂ ਰਹਿੰਦੀ। ਜੇ ਕਿਤੇ ਮੰਗ ਮੰਗੀਏ ਸਤਿਗੁਰੂ ਨਾਮ ਦੀ ਦਾਤ ਬਖਸ਼ੋ,
ਸਤਿਗੁਰ ਹੋਏ ਦਇਆ ਤਾਂ ਸ਼ਰਧਾ ਪੂਰੀਏ,
ਹਮੇਸ਼ਾ ਸੱਚੇ ਪਾਤਸ਼ਾਹ ਦੇ ਚਰਨਾਂ ਚ ਆ ਕੇ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ। ਕਿਰਪਾ ਕਰੋ। ਉਸ ਵੇਲੇ ਡਾਕਟਰ ਇਕਬਾਲ ਸਿੰਘ ਲਿਖਦੇ ਨੇ, ਮੈਂ ਅੰਮ੍ਰਿਤਸਰ ਲੈ ਗਿਆ ਉਸ ਗੋਰੇ ਨੂੰ, ਕਿਸੇ ਗੱਲ ਪਿੱਛੇ ਉਹ ਲੱਗੇ ਨੇ। ਜੇ ਅੰਮ੍ਰਿਤਧਾਰੀ ਨੇ ਪਛਾਣਿਆ ਉਹਨਾਂ ਨੇ ਸਾਨੂੰ, ਤੇ ਉਹ ਲਾਂਤਾਂ ਪਾਉਂਦੇ ਨੇ, ਕਹਿੰਦੇ ਨੇ ਇੱਕ ਈਸਾ ਸਾਡੇ ਚ, ਅਸੀਂ ਅੱਧੀ ਦੁਨੀਆ ਈਸਾਈ ਬਣਾ ਲਈ ਹੈ। ਸਾਡੇ ਪੰਜਾਬ ਵਿੱਚ ਥਾਂ ਥਾਂ ਤੇ ਈਸਾਈਆਂ ਦੇ ਸਕੂਲ ਖੋਲੇ ਹੋਏ ਨੇ। ਸਵੇਰ ਵੇਲੇ ਉਹਨਾਂ ਬੱਚਿਆਂ ਨੂੰ ਆਖੋ ਅਰਦਾਸ ਕਰੋ, ਕਿਵੇਂ ਕਰੋਗੇ? ਉਹ ਵਾਹਿਗੁਰੂ ਨੀ ਕਹਿੰਦੇ, ਉਹ ਈਸਾ ਜੀ ਦੇ ਅੱਗੇ ਅਰਦਾਸ ਕਰਦੇ ਨੇ। ਨਿੱਕੇ ਨਿੱਕੇ ਬੱਚੇ ਜਿਹੜੇ ਸਿੱਖਾਂ ਦੇ ਸਕੂਲਾਂ ਚ ਪੜ੍ਹਨ ਜਾਂਦੇ ਨੇ, ਉਹ ਈਸਾ ਜੀ ਦੇ ਅੱਗੇ ਸਵੇਰੇ ਪ੍ਰੇਅਰ ਕਰਦੇ ਨੇ, ਅਰਦਾਸ ਕਰਦੇ ਨੇ। ਨਿੱਕੇ ਨਿੱਕੇ ਬੱਚਿਆਂ ਦੇ ਜਦੋਂ ਮਨ ਬਦਲ ਜਾਣਗੇ, ਫਿਰ ਅਸੀਂ ਵੱਡੇ ਹੋ ਕੇ ਉਹਨਾਂ ਨੂੰ ਕਿਵੇਂ ਆਖਾਂਗੇ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ? ਏਦਾਂ ਬੜੇ ਸਕੂਲ ਨੇ ਜਿੱਥੇ ਨਿੱਕੇ ਨਿੱਕੇ ਬੱਚਿਆਂ ਨੂੰ ਹੀ ਅਸੀਂ ਕਹਿੰਦੇ ਸਾਡੇ ਬੱਚੇ ਵੱਡੇ ਸਕੂਲਾਂ ਚ ਪੜ੍ਹਨੇ ਚਾਹੀਦੇ ਨੇ। ਪੜ੍ਹਾਓ ਜ਼ਰੂਰ ਵੱਡੇ ਸਕੂਲਾਂ ਵਿੱਚ, ਪਰ ਇਹ ਜ਼ਰੂਰ ਵੇਖ ਲਓ ਕਿਤੇ ਤੁਹਾਡੇ ਬੱਚੇ ਦਾ ਉੱਥੇ ਧਰਮ ਹੀ ਨਾ ਬਦਲਿਆ ਜਾਏ। ਇਹ ਧਿਆਨ ਰੱਖਣਾ ਚਾਹੀਦਾ, ਕਿਤੇ ਤੁਹਾਡਾ ਬੱਚਾ ਉੱਥੇ ਛੱਡ ਕੇ ਸਤਿਗੁਰੂ ਨੂੰ ਹੋਰ ਪਾਸੇ ਅਰਦਾਸਾਂ ਲੱਗ ਪਏ ਕਰ। ਇਹ ਧਿਆਨ ਰੱਖਿਆ ਕਰ। ਗੁਰਮੁਖੋ, ਉਹ ਹੁਣ ਜਿਹੜੇ ਢਾਈ ਅੱਧੀ ਦੁਨੀਆ ਈਸਾਈ ਬਣ ਗਈ ਹੈ, ਉਹ ਜੇ ਛੱਡ ਕੇ ਤੇ ਸਿੱਖ ਧਰਮ ਵਿੱਚ ਆਉਂਦੇ ਨੇ ਤੇ ਕਿਸੇ ਗੱਲ ਪਿੱਛੇ ਹੀ ਆਉਂਦੇ। ਸਾਨੂੰ ਤੇ ਉਹ ਲਾਂਤਾਂ ਪਾਉਂਦੇ ਨੇ, ਸਾਡੇ ਚ ਇੱਕ ਈਸਾ ਸੀ, ਇੱਕ ਸ਼ਹੀਦੀ ਹੋਈ ਜਿਹਦੀ, ਅਸੀਂ ਅੱਧੀ ਦੁਨੀਆ ਨੂੰ ਈਸਾਈ ਬਣਾਉਣ ਲੱਗੇ ਹਾਂ, ਉਹ ਸਿੱਖੋ ਚੱਪਣੀ ਚ ਨੱਕ ਡੋਬ ਕੇ ਮਰ ਜਾਓ। ਇੱਥੋਂ ਤੱਕ ਵੀ ਇੱਕ ਪਾਦਰੀ ਨੇ ਕਿਹਾ, ਲਿਖਿਆ ਉਹਨੇ ਵੀ ਸਿੱਖਾਂ ਤੇ ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ। ਤੁਹਾਡੇ ਚ ਇੰਨੇ ਸ਼ਹੀਦ ਹੋਏ ਨੇ, ਤੁਸੀਂ ਗਿਣਤੀ ਨਹੀਂ ਕਰ ਸਕਦੇ, ਪਰ ਤੁਹਾਡੀ ਗਿਣਤੀ ਅਜੇ 2.5 ਕਰੋੜ ਤੇ ਖਲੋਤੀ। ਇਹ ਉਹ ਕਹਿੰਦੇ ਨੇ ਸਾਨੂੰ ਵੀ ਤੁਹਾਡਾ ਤੇ ਏਡਾ ਵੱਡਾ ਧਰਮ ਹੈ, ਇਹ ਕੋਈ ਜਿਹਦੇ ਕੋਲ ਸੌਦਾ ਹੀ ਕੋਈ ਨੀ, ਤੁਹਾਡੇ ਕੋਲ ਸੌਦੇ ਦੀ ਕਮੀ ਨਹੀਂ, ਤੁਹਾਡੇ ਚ ਕਮੀ ਇਹ ਹੈ ਤੁਹਾਨੂੰ ਵੇਚਣਾ ਹੀ ਨਹੀਂ ਆਉਂਦਾ, ਤੁਹਾਨੂੰ ਧਰਮ ਪ੍ਰਚਾਰਨਾ ਹੀ ਨਹੀਂ ਆਉਂਦਾ, ਤੁਹਾਨੂੰ ਧਰਮ ਬਾਰੇ ਦੱਸਣਾ ਹੀ ਨਹੀਂ ਆਉਂਦਾ। ਧਰਮ ਹੈ ਕੀ? ਅਸੀਂ ਕਈ ਇੰਨੇ ਕੁ ਗਰਮ ਹੋ ਜਾਂਦੇ ਹਾਂ ਕਿ ਲੋਕ ਧਰਮ ਤੋਂ ਦੂਰ ਭੱਜ ਜਾਂਦੇ ਨੇ, ਕਈ ਇੰਨੇ ਠੰਡੇ ਹੋ ਜਾਂਦੇ ਨੇ ਵੀ ਜਣਾ ਖਾਣਾ ਹੀ ਉਹਨਾਂ ਦੀ ਦਾੜੀ ਨੂੰ ਜਾ ਕੇ ਹੱਥ ਪਾ ਲੈਂਦੇ। ਇੰਨੇ ਠੰਡੇ ਨਾ ਹੋਵੋ, ਜਣਾ ਖਾਣਾ ਤੁਹਾਡੀ ਪੱਗ ਫੜ ਲੈ ਆ ਕੇ ਪੱਗ ਨੂੰ ਹੱਥ ਪਾਵੇ, ਇੰਨੇ ਤੱਤੇ ਨਾ ਹੋਵੋ ਵੀ ਲੋਕ ਦੂਰ ਭੱਜ ਜਾਣ। ਸਾਨੂੰ ਨੀ ਲੋੜ ਸਿੱਖੀ ਦੀ, ਇਹੋ ਜਿਹੇ ਵੀ ਨੀ ਸਿੱਖ ਨੇ ਬਣਨਾ। ਪਿਆਰ ਵੀ ਭਰਿਆ ਹੋਵੇ ਅੰਦਰ, ਸਿੱਖ ਦੇ ਅੰਦਰ ਪਿਆਰ ਦਾ ਦਰਿਆ ਵੀ ਵਗਦਾ ਹੋਵੇ, ਤੇ ਸਿੱਖ ਦੀ ਸ਼ਰਧਾ ਵੀ ਬੜੀ ਹੋਵੇ ਤੇ ਸਿੱਖ ਕੱਟੜ ਵੀ ਹੋਵੇ। ਕਈ ਕੱਟੜ ਹੁੰਦੇ ਹੁੰਦੇ ਪਿਆਰ ਭੁੱਲ ਹੀ ਜਾਂਦੇ ਨੇ ਵੀ ਪ੍ਰੇਮ ਵੀ ਕੋਈ ਵਸਤੂ ਹੈ। ਇਹਨੇ ਬਸ ਆਪਣੇ ਆਪ ਵਿੱਚ ਮਸਤ ਆਪਣਾ ਆਪ ਉਹਨਾਂ ਨੂੰ ਇੰਨਾ ਕੁ ਚੰਗਾ ਲੱਗਣ ਲੱਗ ਪੈਂਦਾ ਸਾਰੀ ਦੁਨੀਆਂ ਨਾਲ ਹੀ ਨਫ਼ਰਤ ਕਰਨ ਲੱਗ ਪੈਂਦੇ। ਏਦਾਂ ਦਾ ਧਰਮ ਨਹੀਂ ਵੱਧਦੇ, ਧਰਮ ਪਿਆਰ ਨਾਲ ਵੱਧਦੇ ਨੇ। ਮੈਂ ਅਰਜ਼ ਬੜੀ ਵਾਰੀ ਕੀਤੀ ਹੈ, ਇਹਨੇ ਮੁਸਲਮਾਨ ਔਰੰਗਜ਼ੇਬ ਦੀ ਤਲਵਾਰ ਨਹੀਂ ਬਣਾ ਸਕੀ ਜਿੰਨੇ ਮੁਸਲਮਾਨ ਬਾਬੇ ਫਰੀਦ ਦੀ ਵਿਚਾਰ ਨੇ ਬਣਾਇਆ। ਔਰੰਗਜ਼ੇਬ ਦੀ ਤਲਵਾਰ ਨਹੀਂ ਇਹਨਾਂ ਧਰਮ ਦਾ ਪ੍ਰਚਾਰ ਕਰ ਸਕੀ ਜਿੰਨਾ ਧਰਮ ਦਾ ਪ੍ਰਚਾਰ ਇਕੱਲੇ ਬਾਬੇ ਫਰੀਦ ਨੇ ਕੀਤਾ। ਫਕੀਰ ਨੇ, ਇੱਕ ਭਗਤ ਨੇ, ਉਹਨੇ ਪਿਆਰ ਦਾ ਵਾਜਾ ਦਿੱਤਾ। ਔਰੰਗਜ਼ੇਬ ਤਲਵਾਰ ਨਾਲ ਧਰਮ ਵਧਾਉਣਾ ਚਾਹੁੰਦਾ ਸੀ। ਇਸ ਕਰਕੇ ਸੰਗਤ ਜੀ, ਧਰਮ ਪਿਆਰ ਨਾਲ ਵਧਣਗੇ ਹਮੇਸ਼ਾ। ਜੁੜੀਏ, ਹੋਰਾਂ ਨੂੰ ਜੋੜਨ ਵਾਸਤੇ ਪ੍ਰੇਮ ਦਾ ਮਾਰਗ ਅਪਣਾਈਏ, ਪਿਆਰ ਨਾਲ ਧਰਮ ਵਧਾਈਏ। ਤੇ ਸੰਗਤ ਜੀ, ਡਾਕਟਰ ਇਕਬਾਲ ਸਿੰਘ ਲੈ ਕੇ ਗਏ ਅੰਮ੍ਰਿਤਸਰ ਦੀ ਧਰਤੀ ਤੇ। ਕਹਿੰਦੇ ਨੇ ਮੈਂ ਰਾਤ ਵੇਲੇ ਪਹੁੰਚ ਗਏ, ਕਮਰਾ ਮਿਲ ਗਿਆ। ਸਵੇਰੇ 3 ਵਜੇ ਮੈਂ ਉੱਠਿਆ, ਮੈਂ ਉਹਨੂੰ ਆਖਿਆ ਉੱਠ ਛੇਤੀ ਕਰ, ਇਸ਼ਨਾਨ ਕਰਨਾ। ਉਹ ਕਹਿੰਦੇ ਉੱਠੇ ਨਾ, ਕਦੇ ਇੱਧਰ ਨੂੰ ਪਾਸਾ ਮਾਰੇ। ਕਹਿੰਦੇ ਮੈਂ ਧੱਕੇ ਨਾਲ ਠਾ ਲਿਆ ਵੀ ਉੱਠ ਹੁਣ ਆਇਆ ਤੇ ਚੱਲ ਮੱਥਾ ਟੇਕਣਾ। ਧੱਕੇ ਨਾਲ ਠਾ ਲਿਆ, ਉੱਠ ਪਿਆ। ਕਹਿੰਦੇ ਉਹਨੂੰ ਕਿਹਾ ਇੱਥੇ ਇਸ਼ਨਾਨ ਕਰੋ। ਇੱਕ ਵਾਰੀ ਅੰਦਰ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਅਸੀਂ ਤੁਰੇ। ਫਿਰ ਕਹਿੰਦੇ ਸਰੋਵਰ ਵਿੱਚ ਇਸ਼ਨਾਨ। ਜਦੋਂ ਕਹਿੰਦੇ ਸਰੋਵਰ ਚ ਇਸ਼ਨਾਨ ਕੀਤਾ ਤੇ ਮੈਂ ਮਨ ਹੀ ਮਨ ਜੋਦੜੀ ਕਰਦਾ ਸਾਂ ਕਿ ਸੱਚੇ ਪਾਤਸ਼ਾਹ ਮਿਹਰ ਜ਼ਰੂਰ ਕਰਨੀ ਹੈ, ਮੈਂ ਆਇਆ ਹੁਣ ਕਿਰਪਾ ਜ਼ਰੂਰ ਕਰਿਓ, ਇਹਦੀ ਸ਼ਰਧਾ ਬਣਨੀ ਚਾਹੀਦੀ। ਤੇ ਨਾਲ ਹੀ ਡਾਕਟਰ ਇਕਬਾਲ ਸਿੰਘ ਦਾ ਤਰੀਕਾ ਐਸਾ ਸੀ, ਉਹਨੇ ਸੰਖੇਪ ਰੂਪ ਵਿੱਚ ਉਹ ਇੱਕਦਮ ਮੂੰਹ ਉਹਦਾ ਅੱਡਿਆ ਗਿਆ, ਰੰਗ ਉਹਦਾ ਲਾਲ ਹੋ ਗਿਆ, ਦਰਬਾਰ ਸਾਹਿਬ ਵੱਲ ਵੇਖਦਾ ਇੱਕ ਤੱਕ। ਇੱਕ ਤੇ ਅੰਮ੍ਰਿਤ ਵੇਲਾ ਸੀ, ਕਹਿੰਦੇ ਅੰਮ੍ਰਿਤ ਵੇਲੇ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਸੀ, ਸੰਗਤ ਦਾ ਰਸ਼ ਬਹੁਤਾ ਨਹੀਂ ਸੀ ਉਸ ਵੇਲੇ, ਥੋੜੀ ਥੋੜੀ ਸੰਗਤ ਸੀ। ਕਹਿੰਦੇ ਪ੍ਰਕਰਮਾ ਵਿੱਚ ਅਸੀਂ ਗੇੜਾ ਦੇ ਰਹੇ ਸਾਂ ਹੌਲੀ ਹੌਲੀ, ਤੇ ਮੈਂ ਉਹਨੂੰ ਹੌਲੀ ਹੌਲੀ ਸੰਖੇਪ ਰੂਪ ਵਿੱਚ ਦੱਸ ਰਿਹਾ ਸਾਂ ਵੀ ਇਹ ਤੀਰਥ ਬਣਿਆ ਕਿਵੇਂ ਸੀ, ਇਹਦੀ ਨੀਂਹ ਕਿਵੇਂ ਰੱਖੀ ਸੀ, ਚਾਰ ਦਰਵਾਜ਼ਿਆਂ ਦਾ ਕੀ ਅਰਥ ਹੈ, ਇੱਥੇ ਭੇਦ ਨਹੀਂ ਕੋਈ, ਭਾਵ ਨਹੀਂ ਪਰ ਇਹਦੇ ਵਿੱਚ ਕੋਈ ਜਾਤ ਨਹੀਂ ਪਰਖੀ ਜਾਂਦੀ, ਆ ਪੰਗਤ ਵਿੱਚ ਸਭ ਬਰਾਬਰ ਬਹਿ ਕੇ ਪ੍ਰਸ਼ਾਦਾ ਛਕਦੇ ਨੇ, ਇਹ ਸਾਡੇ ਗੁਰੂ ਸਾਹਿਬ ਨੇ ਅਕਾਲ ਤਖ਼ਤ ਬਣਾਇਆ। ਜਿਹੜੇ ਲੋਕ ਜ਼ਾਲਮ ਜ਼ੁਲਮ ਕਰਨੋਂ ਨਾ ਬਾਜ ਆਏ, ਸਤਿਗੁਰਾਂ ਨੇ ਆਖਿਆ ਮੈਂ ਰੋਕਣਾ ਪਿਆਰ ਨਾਲ, ਜਿਹੜੇ ਨਹੀਂ ਮੰਨਦੇ ਅਸੀਂ ਰੋਕਨੇ, ਆਓ ਜ਼ਾਲਮਾ ਰੁਕ ਜਾ, ਗਰੀਬ ਤੇਰੇ ਪੈਰਾਂ ਥੱਲੇ ਕੁਚਲੇ ਜਾ ਰਹੇ ਨੇ, ਰੁਕ ਜਾ, ਜੇ ਰੁਕ ਜਾ ਤੇ ਠੀਕ ਹੈ, ਨਹੀਂ ਤੇ ਮਰਜ ਕਹਿੰਦੇ ਹੁੰਦੇ ਸੀ ਮੈਂ ਉਹਦੀਆਂ ਲੱਤਾਂ ਤੋੜ ਕੇ ਰੋਕਣ ਨੂੰ ਵੀ ਆਪਣਾ ਧਰਮ ਸਮਝਣਾ ਜੇ ਨਾ ਰੁਕੇ। ਇਹ ਤਾਂ ਅਕਾਲ ਤਖ਼ਤ ਸਿਰਜਿਆ ਗਿਆ, ਕੱਲੀ ਕੱਲੀ ਗੱਲ ਉਹਨੂੰ ਸਮਝਾਈ, ਮੀਰੀ ਪੀਰੀ ਦਾ ਸਿਧਾਂਤ ਦੱਸਿਆ, ਆ ਇੱਕ ਵੱਡਾ ਨਿਸ਼ਾਨ ਸਾਹਿਬ ਹੈ, ਆ ਛੋਟਾ ਨਿਸ਼ਾਨ ਸਾਹਿਬ ਹੈ, ਪੀਰੀ ਵਾਲਾ ਵੱਡਾ ਹੈ, ਮੀਰੀ ਵਾਲਾ ਛੋਟਾ ਹੈ। ਨਿਸ਼ਾਨ ਸਾਹਿਬ ਹੁਣ ਵੀ ਨੇ, ਉਹਨਾਂ ਦੀ ਮਿਣਤੀ ਕਰਕੇ ਵੇਖੋ, ਇੱਕ ਵੱਡਾ ਇੱਕ ਛੋਟਾ, ਅੰਤਰ ਹੈ 10 ਫੁੱਟ। ਮੀਰੀ ਪੀਰੀ ਦੀਆਂ ਤਲਵਾਰਾਂ ਵੀ ਸਨ ਜਿਹੜੀਆਂ, ਉਹ ਇੱਕ ਤਲਵਾਰ ਵੱਡੀ ਸੀ ਇੱਕ ਛੋਟੀ ਸੀ, ਗੁਰੂ ਸਾਹਿਬ ਜੀ ਦੀਆਂ ਜਿਹੜੀਆਂ ਪਹਿਨੀਆਂ ਸੀ। ਇਹਦਾ ਅਰਥ ਇਹ ਸੀ ਵੀ ਪੀਰੀ ਵੱਡੀ ਹੈ, ਮੀਰੀ ਛੋਟੀ ਹੈ, ਮੀਰੀ ਦਾ ਭਾਵ ਹੈ ਰਾਜ ਤੇ ਪੀਰੀ ਦਾ ਭਾਵ ਹੈ ਰੂਹਾਨੀਅਤ, ਇੱਕ ਮੀਰੀ ਇੱਕ ਪੀਰੀ। ਗੁਰੂ ਸਾਹਿਬ ਨੇ ਆਖਿਆ ਪੀਰੀ ਦਾ ਭਾਵ ਹੈ ਧਰਮ ਤੇ ਮੀਰੀ ਦਾ ਭਾਵ ਹੈ ਰਾਜ, ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨੇ ਆਖਿਆ ਧਰਮ ਵੱਡਾ ਹੈ, ਰਾਜ ਛੋਟਾ ਹੈ, ਰਾਜਨੀਤੀ ਹੈ ਰੱਖਣੀ ਜ਼ਰੂਰ ਹੈ ਨਾਲ, ਮੀਰੀ ਤੇ ਪੀਰੀ ਦੀਆਂ ਤਲਵਾਰਾਂ ਜ਼ਰੂਰ ਪੈਂਦੀਆਂ ਨੇ, ਪਰ ਮਹਾਰਾਜ ਨੇ ਆਖਿਆ ਧਰਮ ਵੱਡਾ ਰੱਖਣਾ ਹੈ ਤੇ ਰਾਜਨੀਤੀ ਛੋਟੀ ਰੱਖਣੀ ਹੈ। ਸਾਡੇ ਗੁਰੂ ਸਾਹਿਬ ਕਹਿੰਦੇ ਸੀ ਧਰਮ ਸਿਰ ਦਾ ਤਾਜ, ਰਾਜਨੀਤੀ ਪੈਰ ਦੀ ਜੁੱਤੀ। ਧਰਮ ਵੀ, ਧਰਮ ਦੀ ਵੀ ਲੋੜ ਹੈ ਤੇ ਜੁੱਤੀ ਬਿਨਾਂ ਵੀ ਨਹੀਂ ਸਰਦਾ, ਸਿੱਖੋ ਜੁੱਤੀ ਦੀ ਵੀ ਲੋੜ ਪਏਗੀ। ਗੁਰੂ ਸਾਹਿਬ ਦੇ 52 ਬਚਨਾਂ ਵਿੱਚ ਇਹ ਵੀ ਗੱਲ ਲਿਖੀ ਹੋਈ ਹੈ, ਜਾਣ ਤੋਂ ਪਹਿਲਾਂ ਕਲਗੀਧਰ ਜਿਹੜੇ ਕਰਕੇ ਗਏ ਨੇ ਉਹਦੇ ਚ ਲਿਖਿਆ ਹੈ ਕਿ ਹਰ ਸਿੱਖ ਰਾਜਨੀਤੀ ਪੜ੍ਹੇ, ਇਹ ਕਹਿ ਕੇ ਗਏ ਰਾਜਨੀਤੀ ਦਾ ਸਿੱਖਾ ਤੈਨੂੰ ਪਤਾ ਹੋਣਾ ਚਾਹੀਦਾ ਵੀ ਸਾਡੀ ਰਾਜਨੀਤੀ ਹੈ ਕੀ, ਇਹ ਪੜ੍ਹਿਆ ਕਰੋ। ਉਹਦਾ ਭਾਵ ਇਹ ਹੈ ਵੀ ਤੂੰ ਐਵੇਂ ਡੋਰ ਭੌਰ ਜਿਹਾ ਹੋਇਆ ਨਾ ਤੁਰਿਆ ਫਿਰ, ਤੈਨੂੰ ਪਤਾ ਸਾਰਾ ਹੋਣਾ ਚਾਹੀਦਾ, ਤੈਨੂੰ ਕਮਲਾ ਨਾ ਸਮਝੇ ਕੋਈ, ਐਵੇਂ ਹੀ ਪਤਾ ਹੋਣਾ ਚਾਹੀਦਾ। ਤੇ ਧਿਆਨ ਦੇਣਾ, ਰਾਜਨੀਤੀ ਪੈਰ ਦੀ ਜੁੱਤੀ ਕੰਡਿਆਂ ਤੋਂ ਬਚਾਉਂਦੀ ਹੈ, ਧਰਮ ਸਿਰ ਦਾ ਤਾਜ ਹੈ, ਧਰਮ ਉੱਚਾ ਹੈ, ਰਾਜਨੀਤੀ ਨੀਵੀਂ ਹੈ। ਇਸੇ ਕਰਕੇ ਧਰਮ ਵਾਲੀ ਤਲਵਾਰ ਵੱਡੀ ਹੈ, ਧਰਮ ਵਾਲਾ ਨਿਸ਼ਾਨ ਸਭ ਵੱਡਾ ਹੈ ਤੇ ਰਾਜਨੀਤੀ ਵਾਲਾ ਨਿਸ਼ਾਨ ਸਭ ਛੋਟਾ ਹੈ, ਜਿਹੜਾ ਨਿਸ਼ਾਨੀ ਹੈ। ਤੇ ਗੁਰੂ ਸਾਹਿਬ ਨੇ ਆਖਿਆ ਧਰਮ ਸਿਰ ਦਾ ਤਾਜ ਹੈ, ਪਰ ਅੱਜ ਕੰਮ ਉਲਟ ਹੈ, ਧਰਮ ਪੈਰਾਂ ਵਿੱਚ ਰੁਲਦਾ, ਜੁੱਤੀਆਂ ਲੋਕ ਸਿਰਾਂ ਤੇ ਚੁੱਕੀ ਫਿਰਦੇ। ਰਾਜਨੀਤੀ ਮੁਖੀ ਮੁੱਖ ਹੈ, ਰਾਜਨੀਤੀ ਸਿਰ ਤੇ ਹੈ, ਧਰਮ ਪੈਰਾਂ ਚ ਰੁਲਦਾ ਰੁਲੀ ਜਾ ਕੋਈ ਪਰਵਾਹ ਨਹੀਂ। ਇਹ ਉਲਟ ਹੋ ਗਿਆ ਕੰਮ। ਗੁਰੂ ਸਾਹਿਬ ਦੀ ਰਾਜਨੀਤੀ ਕਹਿਣਗੇ ਜੀ ਮਹਾਰਾਜ ਨੇ ਵੀ ਰਾਜਨੀਤੀ ਨੂੰ ਨਾ ਅਪਣਾਇਆ ਸੀ, ਕਹਿਣਗੇ ਗਈ ਰਾਜਨੀਤੀ ਨੂੰ ਮਹਾਰਾਜ ਨੇ ਵੀ ਅਪਣਾਇਆ ਸੀ। ਮੈਨੂੰ ਪਿੱਛੇ ਜੇ ਕਹਿੰਦੇ ਜੀ ਤੁਸੀਂ ਇਲੈਕਸ਼ਨ ਲੜ ਲਓ, ਮੈਂ ਕਿਹਾ ਕਿਉਂ? ਕਹਿੰਦੇ ਨੇ ਐਮਪੀ ਦੀਆਂ ਹੁਣ ਹੋ ਰਿਹਾ ਇਹ, ਮੈਨੂੰ ਕਿਹਾ ਕਿਸੇ ਪਾਰਟੀ ਵੱਲੋਂ, ਮੈਨੂੰ ਕਹਿੰਦੇ ਜੀ ਇਲੈਕਸ਼ਨ ਤੁਸੀਂ ਵੀ ਖੁੱਲੋ ਜਾਓ। ਉਹ ਮੈਂ ਕਿਹਾ ਤੁਸੀਂ ਕਮਲੀ ਗੱਲ ਕਰਦੇ ਹੋ, ਸਾਡਾ ਉਦਾਂ ਹੀ ਸਤਿਕਾਰ ਬਥੇਰਾ, ਇਹਨਾਂ ਪੁੱਠੇ ਕੰਮਾਂ ਚ ਕਿਉਂ ਵੜਦੇ ਹੋ, ਰਾਜਨੀਤੀ ਚ ਕਿਉਂ ਘੜੀਸਦੇ? ਸਾਡੇ ਵੱਲੋਂ ਸਾਰੀਆਂ ਪਾਰਟੀਆਂ, ਜੇ ਕੋਈ ਆ ਜਾਏ ਤੇ ਜੀ ਆਇਆਂ ਨੂੰ, ਕੋਈ ਜਿੱਧਰ ਮਰਜ਼ੀ ਜਾਏ, ਸਾਨੂੰ ਕੋਈ ਮਤਲਬ ਨਹੀਂ। ਅਸੀਂ ਧਰਮ ਦਾ ਪ੍ਰਚਾਰ ਕਰਨਾ, ਸਤਿਗੁਰੂ ਦੀ ਮਿਹਰ ਹੈ, ਸੰਗਤ ਪ੍ਰੇਮ ਕਰਦੀ ਹੈ, ਜਿਹੋ ਜਿਹਾ ਸਤਿਗੁਰੂ ਬੁੱਧ ਬਖਸ਼ਦੇ ਨੇ ਸੰਗਤ ਚ ਹਾਜ਼ਰੀ ਭਰ ਲਈ ਨੇ। ਉਹ ਆਖਣ ਲੱਗਾ ਨਹੀਂ ਜੀ, ਉਹ ਫਿਰ ਆਪਣਾ ਲੱਗ ਗਿਆ ਲੈਕਚਰ ਕਰਨ, ਉਹ ਮਹਾਰਾਜ ਨੇ ਵੀ ਰਾਜਨੀਤੀ ਰੱਖੀ ਹੈ ਜੀ, ਮਹਾਰਾਜ ਨੇ ਰਾਜਨੀਤੀ ਨਾਲ ਲਈ ਹੈ। ਮੈਂ ਕਿਹਾ ਇਹੋ ਜੀ ਰਾਜਨੀਤੀ ਨਹੀਂ ਜਿਹੜੀ ਤੁਸੀਂ ਚੁੱਕੀ ਫਿਰਦੇ। ਰਾਜਨੀਤੀ ਗੁਰੂ ਸਾਹਿਬ ਨੇ ਜ਼ਰੂਰ ਲਈ ਹੈ ਨਾਲ, ਪਰ ਇੱਦਾਂ ਦੀ ਰਾਜਨੀਤੀ ਨਹੀਂ ਜਿਹੋ ਜੀ ਰਾਜਨੀਤੀ ਅੱਜ ਕੱਲ੍ਹ ਲੋਕ ਕਰਦੇ। ਰਾਜਨੀਤੀ ਧਰਮ ਇਕੱਠੇ ਜ਼ਰੂਰ ਕੀਤੇ ਨੇ, ਪਰ ਰਾਜਨੀਤੀ ਹੈ ਨਾ ਜਿਹੜੀ, ਉਹ ਅੱਜ ਕੱਲ੍ਹ ਵਾਲੀ ਰਾਜਨੀਤੀ ਹੁਣ ਤੇ ਬਦਲ ਗਿਆ ਬੜਾ ਕੁਛ। ਕੋਈ ਕੋਈ ਗੁਰੂ ਦਾ ਪਿਆਰਾ ਰਹਿ ਗਿਆ ਜਿਹੜਾ ਆਪਣੇ ਆਪਣੇ ਸਤ ਸੰਗਤ ਦੀ ਸ਼ਖਸੀਅਤ ਕਰਕੇ, ਆਪਣੀ ਕਮਾਈ ਕਰਕੇ, ਆਪਣੇ ਗੁਣਾ ਕਰਕੇ ਗੱਦੀ ਤੱਕ ਪਹੁੰਚਦਾ ਹੈ, ਨਹੀਂ ਤੇ ਨਸ਼ਿਆਂ ਦਾ ਸਹਾਰਾ ਲੈ ਕੇ ਰਾਜ ਲੈਣਾ ਵੀ ਕੋਈ ਰਾਜ ਲੈਣਾ ਹੁੰਦਾ, ਸ਼ਰਾਬਾਂ ਪਿਆ ਕੇ ਵੋਟਾਂ ਲੈਣੀਆਂ ਵੀ ਕੋਈ ਜਿੱਤ ਹੈ? ਉਹ ਕਾਹਦੀ ਜਿੱਤ ਹੈ? ਕਿਸੇ ਦੇ ਮੋਢਿਆਂ ਤੇ ਖਲੋ ਕੇ ਤੁਸੀਂ ਆਖੋ ਮੇਰਾ ਕੱਦ ਉੱਚਾ ਹੋ ਗਿਆ, ਕਾਹਦਾ ਕੱਦ ਉੱਚਾ ਹੈ? ਤੂੰ ਗੁਣਾ ਕਰਕੇ ਉੱਚਾ ਜਾ, ਤੇਰੇ ਵਿੱਚ ਗੁਣ ਇੰਨੇ ਹੋਣੇ ਚਾਹੀਦੇ ਨੇ ਕਿ ਲੋਕ ਵੈਸੇ ਹੀ ਤੇਰੀ ਕਦਰ ਕਰਨ, ਤੇਰਾ ਸਤਿਕਾਰ ਹੋਵੇ। ਨਸ਼ੇ ਵੰਡ ਕੇ ਜਿੱਤਿਆ ਤੇ ਤੂੰ ਕਾਹਦਾ ਜਿੱਤਿਆ? ਆਪਣੇ ਅੰਦਰ ਵੇਖਾਂ ਸ਼ਰਮ ਨਹੀਂ ਆਉਂਦੀ? ਇਹ ਕਾਹਦੀ ਜਿੱਤ ਹੈ? ਇਹ ਕਾਹਦੀ ਚੜ੍ਹਦੀ ਗੱਲ ਹੈ? ਜਿੱਤ ਤੇ ਹੈ ਆਪਣੇ ਗੁਣਾ ਕਰਕੇ ਲੋਕ ਤੁਹਾਨੂੰ ਪਸੰਦ ਕਰਨ, ਲੋਕ ਤੁਹਾਡਾ ਸਤਿਕਾਰ ਕਰਨ। ਤੇ ਯਾਦ ਰੱਖਣਾ, ਜਿਸ ਬੰਦੇ ਚ ਕੁਆਲਿਟੀ ਹੈ, ਜਿਹਨੂੰ ਸਤਿਗੁਰੂ ਨੇ ਗੁਣ ਬਖਸ਼ੇ ਨੇ, ਜਿਹਨੂੰ ਸਤਿਗੁਰਾਂ ਨੇ ਚੰਗਿਆਈਆਂ ਬਖਸ਼ੀਆਂ ਨੇ, ਉਹ ਚੰਗਿਆਈਆਂ ਨੂੰ ਕੋਈ ਖੋ ਨਹੀਂ ਸਕਦਾ। ਤੇ ਲੱਖ ਦੁਨੀਆ ਉਹਨਾਂ ਦੀ ਨਿੰਦਿਆ ਵੀ ਕਰੀ ਜਾਏ, ਉਹਨਾਂ ਦੀ ਚੜ੍ਹਦੀ ਕਲਾ ਹੀ ਰਹੇਗੀ, ਉਹ ਕਦੇ ਫਿੱਕੇ ਨਹੀਂ ਪੈ ਸਕਦੇ। ਜੇ ਗੁਣ ਹੋਏਗਾ, ਜੇ ਕੁਆਲਿਟੀ ਹੋਏਗੀ, ਕੁਆਲਿਟੀ ਵਾਲੇ ਬੰਦੇ ਉਹਨਾਂ ਦਾ ਹਮੇਸ਼ਾ ਸਤਿਕਾਰ ਹੋਇਆ, ਜਿਹਨਾਂ ਦੇ ਅੰਦਰ ਕੁਝ ਹੈ ਸੱਚ ਹੈ, ਉਹਨਾਂ ਦੀ ਕਦਰ ਜ਼ਰੂਰ ਪਏਗੀ, ਦੁਨੀਆ ਸਤਿਕਾਰ ਕਰੇਗੀ ਉਹਨਾਂ ਦਾ। ਭਜਨ ਕਰਨ ਵਾਲੇ, ਬੰਦਗੀ ਕਰਨ ਵਾਲਿਆਂ ਨੂੰ ਵੇਖੋ, ਹਮ ਜਹਾਂ ਸਰ ਰੱਖਤੇ ਹੈ ਵਹਾਂ ਕੋਈ ਪਾਉਂ ਵੀ ਨਹੀਂ ਰੱਖਤਾ, ਹਮ ਜਹਾਂ ਸਰ ਰੱਖਤੇ ਹੈ ਵਹਾਂ ਕੋਈ ਪਾਉਂ ਵੀ ਨਹੀਂ ਰੱਖਤਾ, ਆਪ ਜਹਾਂ ਪਾਉਂ ਰੱਖਤੇ ਹੈ ਵਹਾਂ ਜਮਾਨਾ ਜੁਕਤਾ ਹੈ। ਹੁੰਦੇ ਨੇ ਇਹੋ ਜਿਹੇ ਬੰਦਗੀ ਵਾਲੇ, ਧਰਮ ਜਿਨ੍ਹਾਂ ਦੇ ਸਿਰ ਦਾ ਤਾਜ ਹੈ, ਜਿੱਥੇ ਪੈਰ ਰੱਖਣਗੇ ਉੱਥੇ ਦੁਨੀਆਂ ਝੁਕੇਗੀ, ਜਮਾਨਾ ਝੁਕੇਗਾ, ਸਾਡੀ ਕੋਈ ਕਦਰ ਨਹੀਂ। ਤੇ ਗੁਰਮੁਖੋ ਧਿਆਨ ਦੇਣਾ, ਉਹ ਡਾਕਟਰ ਇਕਬਾਲ ਸਿੰਘ ਨੇ ਲਿਖਿਆ ਹੈ ਕਿ ਮੈਂ ਉਸ ਗੋਰੇ ਦੇ ਨਾਲ ਨਾਲ ਤੁਰਿਆ ਜਾ ਰਿਹਾ ਸਾਂ, ਅੰਮ੍ਰਿਤਸਰ ਦਾ ਸੰਖੇਪ ਇਤਿਹਾਸ ਉਹਦੇ ਕੰਨ ਵਿੱਚ ਦੱਸ ਰਿਹਾ ਸਾਂ, ਇਦਾਂ ਇਹ ਸਾਡਾ ਸਥਾਨ ਹੈ, ਆ ਦੁੱਖ ਭੰਜਣੀ ਬੇਰੀ ਹੈ, ਆ ਸਾਡਾ ਸਰੋਵਰ ਹੈ, ਆ ਅੰਮ੍ਰਿਤਸਰ ਹੈ, ਆ ਅਕਾਲ ਤਖ਼ਤ ਸਾਹਿਬ ਬਣਾਇਆ। ਕੱਲੀ ਕੱਲੀ ਗੱਲ ਮੈਂ ਦੱਸੀ, ਕਹਿੰਦੇ ਨੇ ਮੈਂ 4:30 ਵਜੇ ਉੱਥੇ ਗੇੜੇ ਦਿੰਦੇ ਆ, 4:30 ਵਜੇ ਨਰਸਿੰਘਾ ਵੱਜ ਗਿਆ। ਉਹ ਗੋਰਾ ਕਹਿੰਦਾ ਆ ਕੀ ਹੈ? ਕਹਿੰਦਾ ਮੈਂ ਉਹਨੂੰ ਆਖਿਆ ਇਹ ਉਹ ਨੇ ਜਿਨ੍ਹਾਂ ਨੇ ਮੈਨੂੰ ਸਵੇਰੇ ਨਿਤਨੇਮ ਕਰਨ ਲਾਇਆ, ਇਹ ਸਾਡੇ ਸਤਿਗੁਰੂ ਨੇ, ਇਹ ਸਾਡੇ ਮੁਰਸ਼ਦ ਨੇ, ਇਹਨਾਂ ਤੋਂ ਸਿੱਖਿਆ ਜੋ ਕੁਝ ਮੈਂ ਅੱਜ ਇੱਥੋਂ ਤੱਕ ਪਹੁੰਚਿਆ, ਇਹਨਾਂ ਨੇ ਕਿਰਪਾ ਕੀਤੀ ਹੈ, ਆਣਗੇ ਹੁਣ ਤੂੰ ਦਰਸ਼ਨ ਕਰੀ। ਏਡੀ ਵੱਡੀ ਸ਼ਖਸੀਅਤ ਹੈ। ਤੇ ਜਦੋਂ ਗੁਰਮੁਖੋ ਕਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਆਏ, ਪਹਿਲਾਂ ਤੇ ਉਹਦੇ ਮਨ ਵਿੱਚ ਇਹ ਸੀ ਵੀ ਸ਼ਾਇਦ ਕੋਈ ਬੰਦਾ ਹੈ ਗੁਰੂ ਹੋਣਾ ਕੋਈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਏ, ਸੋਨੇ ਦੀ ਪਾਲਕੀ ਚ ਰੱਖਿਆ, ਫਿਰ ਮੈਂ ਦੱਸਿਆ ਉਹ ਵੇਖ ਆ ਪਾਲਕੀ ਵੇਖ ਸੋਨੇ ਦੀ, ਇਹਨੂੰ ਮੋਢਾ ਅਮੀਰ ਵੀ ਲਾ ਸਕਦਾ, ਤੂੰ ਚਾਹੇਗਾ ਤੂੰ ਲਾ ਲੈ, ਮੈਂ ਚਾਹਾਂਗਾ ਮੈਂ ਮੋਢਾ ਲਾ ਲਵਾਂ, ਇੱਥੇ ਪਾਟੇ ਕੱਪੜਿਆਂ ਵਾਲਾ ਭਿਖਾਰੀ ਵੀ ਆਵੇ ਉਹ ਵੀ ਮੋਢਾ ਲਾ ਸਕਦਾ, ਇੱਥੇ ਫਰਕ ਕੋਈ ਨਹੀਂ। ਇਸ ਦਰ ਤੇ ਲੱਖਾਂ ਦੁਨੀਆ ਝੁਕਦੀ ਹੈ। ਮੈਂ ਅੱਗੇ ਵੀ ਧਾਰਨਾ ਪੜ੍ਹਨਾ ਹੁੰਦਾ,
ਤੇਰੇ ਦਰ ਤੇ ਚਾੜੂ ਦੇਵਨ ਤੇਰੇ ਦਰ ਤੇ ਚਾੜੂ ਦੇਵਨ ਮਾਲਕ ਮੁਲਕ ਜੰਗੀਰਾ ਤੇਰੇ ਦਰ ਤੇ ਚਾੜੂ ਦੇਵਨ ਮਾਲਕ ਮੁਲਕ ਜੰਗੀਰਾ ਤੇਰੇ तेरे नू लोचन साहिबा जी दर्श तेरे नू लोचन साहिबा पुत्र शाह अमीरा वे दर्श तेरे नू लोचन साहिबा पुत्र शाह अमीरा वे तेरे नू लोचन साहिबा पुत्र शाह अमीरा वे दर्श तेरे नू लोचन साहिबा पुत्र शाह अमीरा वे दर्श तेरे नू लोचन साहिबा पुत्र अजमत वाले तेरे दरिया पे बैठे वाग फकीरा वे अजमत वाले तेरे दरिया पे बैठे वाग फकीरा वे अजमत वाले तेरे दरिया बैठे वाग फकीरा वे अजमत वाले तेरे दरिया के बैठे वाग फकीरा वे अजमत वाले तेरे तेरे दर पे झाड़ू देवन मालक मुल्क जगीरा वे जी तेरे दर पे झाड़ू देवन मालक मुल्क जगीरा वे तेरे दर पे झाड़ू देवन मालक मुल्क जगीरा वे तेरे दर पे झाड़ू देवन मालक मुल्क जगीरा वे तेरे दर पे
झाड़ू देवन मालक मुल्क जंगीरां दे डॉक्टर इकबाल सिंह कहिंदे ने मैं उन्हूं दस्या इहने साडे सतगुरु इन्हां दी कृपा सारी वेख इत्थे कोई भेदभाव नहीं कोई मोढ़ा ला सकदा कोई फर्क नहीं कहिंदे ने उह गोरा जिहड़ा आया सी ना अमेरिका तों इक तक टिकटकी लगा के गुरु साहब वल वेखदा रिहा नरसिंघे वजदे रहे ते संगत जी उधर कहिंदे ने शब्द पढ़िया जा रहा सी मेरा मन लोचे गुरदर्शन बिलप करे चातरख की न्याई मैं दस्या वो पढ़ रहे ने भी मन लोचदा हुण सतगुरु जी अपने तखत ते चले ये जेड़ा सोना लगिया वेखना है साडे गुरु साहब जी दा तखत है इत्थे सुभाए मान होणगे सतगुरु सारा दिन संगत नूं दर्शन देणगे लखां संगतां एक दिन च इत्थे मत्था टेक जांदियां ने सिजदे कर जांदियां ने गरीब नवाज ऐडे ने जेडे मेरे कोठी विच ने ओ भी यही ने आखो सतनाम ओ भी यही ने मैं उन्हूं समझाया कि छपरियां विच भी चले जांदे ने जे भावना वाला लजाण वाला होवे इत्थे वेख किन्ना ठाठ है इन्ना है किसे दा रोज है नाले एक दिन नहीं लाइव टेलीकास्ट हुंदा है रोज घर विच वेखो टेलीविजन ते रोज ਉਹੀ ਠਾਠ ਹੈ ਜਿਹੜਾ ਕਿੰਨੇ ਚਿਰ ਤੋਂ ਚੱਲਿਆ ਆ ਰਿਹਾ ਨਰਸਿੰਘੇ ਵੱਜਦੇ ਅਸੀਂ ਕਦੇ ਜ਼ਰੂਰ ਸੋਚਿਆ ਕਰੀਏ ਜਿਹੜੇ ਸਾਡੇ ਘਰਾਂ ਚ ਖੰਡ ਪਾਠ ਕਰਾਉਣ ਵੇਲੇ ਲਿਆਉਂਦੇ ਹੋਏ ਉਹੀ ਨੇ ਰੋਜ਼ ਤਿੰਨ ਤਿੰਨ ਲੱਖ ਦਾ ਰਮਾਲਾ ਅਰਪਿਤ ਕਰਦੇ ਨੇ ਪਿਆਰ ਵਾਲੇ ਜਿਹੜਾ ਇੱਕ ਵਾਰੀ ਚੜ੍ਹ ਜਾ ਦੁਬਾਰਾ ਨਹੀਂ ਚੜ੍ਹਦਾ ਰੋਜ਼ ਕਿੰਨੀ ਸ਼ਰਧਾ ਵਾਲੇ ਨੇ ਪਿਆਰ ਵਾਲੇ ਚੜ੍ਹਦੀ ਕਲਾ ਵਾਲੀ ਸੰਗਤ ਹੈ ਤੇ ਉਹ ਸਾਡੇ ਗਰੀਬ ਨਿਵਾਜ ਐਡੇ ਸਾਡੀਆਂ ਛੱਪਰੀਆਂ ਚ ਵੀ ਚਰਨ ਪਾ ਜਾਂਦੇ ਨੇ ਸਿੱਖਾ ਚੱਲ ਜਿੱਦਣ ਅਸੀਂ ਮਰ ਜਾਣਾ ਨਹੀਂ ਹੋਣਾ ਉਦਣ ਵੀ ਸਾਡੇ ਸਤਿਗੁਰੂ ਸਾਡੇ ਘਰ ਆਉਣਗੇ ਪਰ ਦੁੱਖ ਇਸ ਗੱਲ ਦਾ ਹੈ ਅਸੀਂ ਕਹਿੰਦੇ ਨਾ ਜੀ ਸਾਨੂੰ ਤੁਹਾਡੀ ਲੋੜ ਨਹੀਂ ਅਸੀਂ ਤੇ ਉਹਨਾਂ ਦੇ ਪਿੱਛੇ ਲੱਗਣਾ ਜਿਹੜੇ ਜਿਨ੍ਹਾਂ ਦੇ ਪਿੱਛੇ ਲੱਗ ਕੇ ਧੂੜ ਧੁੱਪ ਧੱਕੇ ਤਿੰਨ ਚੀਜ਼ਾਂ ਬਿਨਾਂ ਕੁਛ ਵੀ ਨਹੀਂ ਮਿਲਦਾ ਅਸੀਂ ਕਹਿੰਦੇ ਨਾ ਜੀ ਉਧਰ ਨੂੰ ਪੈਣਾ ਭੇੜ ਚਾਲ ਹੈ ਐਡਾ ਵੱਡਾ ਦਰ ਛੱਡ ਕੇ ਰੇ ਜੀ ਨਲਜ ਲਾਜ ਤੋਂ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ ਕਹਿੰਦੇ ਕਿਉਂ ਛੱਡ ਕੇ ਤੈਨੂੰ ਸ਼ਰਮ ਨਹੀਂ ਆਉਂਦੀ ਐਡਾ ਵੱਡਾ ਦਰ ਛੱਡ ਕੇ ਕਿਉਂ ਦਰ ਦਰ ਫਿਰਨਾ ਕਿਉਂ ਦਰ ਦਰ ਤੇ ਭਟਕਦਾ ਫਿਰਨਾ ਇੱਕ ਤੇ ਟੇਕ ਰੱਖ ਪੜਦੇ ਰੋਜ਼ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਪਰ ਸਾਡੀ ਟੇਕ ਨਹੀਂ ਇੱਕ ਉੱਤੇ ਵੱਜਦਾ ਨਹੀਂ ਭਰੋਸਾ ਕਦੇ ਕਿਤੇ ਕਦੇ ਕਿਤੇ ਕਦੇ ਕਦੇ ਦਰ ਦਰ ਤੇ ਭਟਕਦੇ ਫਿਰਨੇ ਆ ਤੇ ਮੈਂ ਅੱਗੇ ਅਰਜ਼ ਕਰ ਚੁੱਕਿਆ ਸਤਸੰਗ ਜੀ ਜੇ ਕਰਮ ਦੁਹਾਗਣਾ ਵਾਲੇ ਨੇ ਤੇ ਸੁਹਾਗਣਾ ਦੀਆਂ ਰੀਸਾਂ ਕਿੱਥੇ ਕਰਾਂਗੇ ਇੱਕ ਤੇ ਟੇਕ ਰੱਖਣ ਵਾਲਿਆਂ ਦੇ ਉੱਤੇ ਅਸੀਂ ਨਕਲ ਕੀ ਕਰ ਲਾਂਗੇ ਦਰ ਦਰ ਤੇ ਫਿਰਨ ਵਾਲੇ ਜਿਹੜੇ ਇੱਕ ਤੇ ਭਰੋਸਾ ਰੱਖਦੇ ਨੇ ਮਾਲਕ ਫਿਰ ਉਹਨਾਂ ਦਾ ਬਣਦਾ ਹੈ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿ ਜਾਂਦਾ ਕੋਈ ਕਹਿੰਦਾ ਉਹਨੇ ਖਵਾਤੀ ਹੋਣੀ ਦੂਜਾ ਕਹਿੰਦਾ ਉਹਨੇ ਖਵਾਤੀ ਹੋਣੀ ਰਹਿ ਜਾਂਦਾ ਭੁੱਖਾ ਹੀ ਇਸ ਕਰਕੇ ਸੰਗਤ ਜੀ ਇੱਕ ਤੇ ਭਰੋਸਾ ਰੱਖ ਕੇ ਬਹਿ ਜਾਈਏ ਸਤਿਗੁਰੂ ਅਵਰ ਨਾ ਸੂਝੈ ਦੂਜੀ ਠਾਹਰ ਥਾਈ ਕੋਈ ਨੀ ਜਾਈਏ ਕਿੱਥੇ ਹਾਰ ਪਰੇ ਉਹ ਤਉ ਦੁਆਰੀ ਦੁਆਰਾ ਹੀ ਤੇਰਾ ਹੋਰ ਦਾਰੀ ਕੋਈ ਨੀ ਕਹਿੰਦੇ ਨੇ ਮੈਂ ਉਹਨੂੰ ਦੱਸਿਆ ਆ ਵੇਖ ਸ਼ਬਦ ਪੜਿਆ ਜਾ ਰਿਹਾ ਇਹਦਾ ਅਰਥ ਕੀ ਹੈ ਧਾਰਨਾ ਬਾਣੀ ਦਾ ਅਰਥ ਹੁੰਦੀ ਹੈ ਧਾਰਨਾ ਇਤਿਹਾਸ ਨੂੰ ਗਾਉਣਾ ਹੁੰਦਾ ਹੈ ਮੈਂ ਅੱਗੇ ਵੀ ਬੜੀ ਵਾਰੀ ਇਹ ਬੇਨਤੀ ਕਰ ਚੁੱਕਿਆ ਬੜੇ ਲੋਕ ਆਖਦੇ ਨੇ ਕੱਚੀ ਬਾਣੀ ਬਾਣੀ ਕੱਚੀ ਨੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਧਾਰਨਾ ਨੂੰ ਅਸੀਂ ਬਾਣੀ ਨਹੀਂ ਕਹਿੰਦੇ ਧਾਰਨਾ ਤੇ ਬਾਣੀ ਹੈ ਹੀ ਨਹੀਂ ਬਾਣੀ ਬਾਣੀ ਹੈ ਧਾਰਨਾ ਧਾਰਨਾ ਹੈ ਕਵਿਤਾ ਬਾਣੀ ਨਹੀਂ ਢਾਡੀ ਦੀ ਵਾਰ ਬਾਣੀ ਨਹੀਂ ਪਰ ਜੋੜਨ ਵਾਸਤੇ ਉਹ ਸਾਰਥਕ ਹੈ ਜੋੜਨ ਵਾਸਤੇ ਸਹਾਈ ਹੁੰਦੀ ਹੈ ਗੁਰਬਾਣੀ ਨੂੰ ਐਕਸਪਲੇਨ ਕਰਨ ਵਾਸਤੇ ਸਮਝਾਉਣ ਵਾਸਤੇ ਇਤਿਹਾਸ ਨੂੰ ਸਮਝਾਉਣ ਵਾਸਤੇ ਧਾਰਨਾ ਗਾਈ ਜਾਂਦੀ ਇਤਿਹਾਸ ਹੈ ਬੋਲ ਕੇ ਸੁਣਾ ਦਿਓ ਸਮਝ ਆਵੇ ਭਾਵੇਂ ਗਾ ਕੇ ਸੁਣਾ ਦਿਓ ਪਰ ਸਿਧਾਂਤ ਤੋਂ ਉਲਟ ਨਾ ਹੋਈਏ ਜਿਹੜੀ ਧਾਰਨਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਲੈ ਜਾਏ ਉਹ ਕੱਚੀ ਜਿਹੜੀ ਵਾਰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਲੈ ਜਾਏ ਢਾਡੀ ਦੀ ਵਾਰ ਭਾਵੇਂ ਅਕਾਲ ਤਖ਼ਤ ਤੇ ਗਾਈ ਜਾਂਦੀ ਹੈ ਉਹ ਕੱਚੀ ਹੈ ਜਿਹੜੀ ਕਥਾ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਦੇਵੇ ਉਹ ਕਥਾ ਦੀ ਕਥਾ ਕਥਾ ਵਾਚਕ ਦੀ ਕਥਾ ਕੱਚੀ ਪਰ ਜਿਹੜੀ ਧਾਰਨਾ ਸਮਝਾਉਣ ਵਾਸਤੇ ਹੋਵੇ ਉਹ ਤਰੀਕਾ ਹੈ ਬਸ ਜੁੜਨਾ ਗੁਰੂ ਗ੍ਰੰਥ ਸਾਹਿਬ ਨਾਲ ਹੈ ਜਿਹੜਾ ਕੱਲ ਨੂੰ ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾਉਣਾ ਉਹ ਧਾਰਨਾ ਨਾਲ ਵਾਟਾ ਨਹੀਂ ਤਿਆਰ ਕਰਨਾ ਉਹ ਪੰਜ ਬਾਣੀਆਂ ਹੀ ਪੜੀਆਂ ਜਾਣੀਆਂ ਧਾਰਨਾ ਪੜਨ ਵਾਲੇ ਅਸੀਂ ਸਵੇਰੇ ਉੱਠ ਕੇ ਧਾਰਨਾ ਨਹੀਂ ਗਾਉਣ ਲੱਗ ਪੈਂਦੇ ਸਭ ਬਾਣੀ ਦਾ ਹੀ ਨਿਤਨੇਮ ਕਰਦੇ ਨੇ ਧਾਰਨਾ ਸੁਣਨ ਵਾਲਿਆਂ ਨੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਧਾਰਨਾ ਨਹੀਂ ਗਾਉਣੀਆਂ ਉਹਨਾਂ ਨੂੰ ਬਾਣੀ ਦਾ ਹੀ ਨਿਤਨੇਮ ਕਰਨ ਦਾ ਪੰਜ ਪਿਆਰਿਆਂ ਦਾ ਹੁਕਮ ਹੁੰਦਾ ਪੜਦੇ ਬਾਣੀ ਨੇ ਪਰ ਇੱਥੇ ਇੱਕ ਜ਼ਰੀਆ ਬਸ ਤੇ ਗੁਰਮੁਖੋ ਉਧਰ ਸ਼ਬਦ ਪੜਿਆ ਜਾ ਰਿਹਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲ ਪਕਰੇ ਚਾ ਤਰੱਕੀ ਨਿਆਈ
ਮਨ ਲੋਚਦਾ ਤਰਸ ਦੀਆਂ
ਵਾਰੀ ਸਿਰ ਵਾਰੀ ਸਿਰ ਪਹਿਲੇ ਹਿੱਸੇ ਚ ਦਾਸ ਬੋਲਦਾ ਫਿਰ ਸਭ ਭਾਈ ਬੋਲੋ ਫਿਰ ਭੈਣਾਂ ਨੂੰ ਬੋਲਣ ਦਿਓ ਵਾਰੀ ਦਾ ਖਿਆਲ ਰੱਖੋ
ਮਨ ਲੋਚ ਦਾ ਤਰਸ ਦੀਆਂ
ਗੁਰੂ ਸਾਹਿਬ ਜੀ ਆ ਰਹੇ ਸਨ, ਰਾਗੀ ਸਿੰਘ ਸ਼ਬਦ ਪੜ ਰਹੇ ਸਨ, ਗੁਰੂ ਗ੍ਰੰਥ ਸਾਹਿਬ ਜੀ ਹੌਲੀ 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 ਜਦੋਂ ਅੰਦਰ ਗਏ ਉਹ ਗੋਰਾ ਵੀ ਨਾਲ ਨਾਲ ਤੁਰਿਆ ਗਿਆ। ਕਹਿੰਦੇ ਨੇ ਪੈਰ ਰੱਖਣ ਨੂੰ ਥਾਂ ਨਹੀਂ ਸੀ, ਪਰ ਮਿਹਰ ਹੋ ਗਈ, ਕਹਿੰਦੇ ਸਾਨੂੰ ਦਰਬਾਰ ਸਾਹਿਬ ਦੇ ਅੰਦਰ ਥੋੜੀ ਜਿਹੀ ਜਗ੍ਹਾ ਮਿਲ ਗਈ, ਅਸੀਂ ਖਲੋ ਗਏ। ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਸੀ, ਇੱਕ ਤੱਕ ਗੁਰੂ ਗ੍ਰੰਥ ਸਾਹਿਬ ਵੱਲੋਂ ਸਾਧ ਸੰਗਤ ਗੋਰਾ ਵੇਖ ਰਿਹਾ ਸੀ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਹੈ, ਧਿਆਨ ਮੈਂ ਨਾ ਧਿਆਨ ਰਹੇ ਹੋ, ਗਿਆਨ ਮੈਂ ਨਾ ਗਿਆਨ ਰਹੇ ਹੋ, ਗਤ ਮੈਂ ਨਾ ਗਤ ਹੈ, ਸੁੱਧ ਬੁੱਧ ਉਹਦੀ ਭੁੱਲ ਗਈ। ਕਹਿੰਦੇ ਨੇ ਡਾਕਟਰ ਇਕਬਾਲ ਸਿੰਘ ਨੇ ਲਿਖਿਆ, ਮੈਂ ਉਹਦੇ ਵੱਲ ਵੇਖਿਆ, ਉਹਦੇ ਚਿਹਰੇ ਵੱਲ ਪਸੀਨਾ ਵਗਦਾ ਹੈ, ਲਾਲ ਹੋ ਗਿਆ ਚਿਹਰਾ, ਅੱਖਾਂ ਵਿੱਚ ਵੈਰਾਗ ਦੇ ਹੰਝੂ ਵਗਦੇ ਨੇ, ਜਾਰ ਜਾਰ ਰੋ ਰਿਹਾ ਹੈ। ਕਹਿੰਦੇ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਰਿਹਾ, ਉਧਰ ਸਵਈਏ ਪੜੇ ਜਾ ਰਹੇ ਨੇ, ਪੱਟਾਂ ਦੇ ਬੜੇ ਪਿਆਰ ਵਿੱਚ ਪੜੇ ਜਾ ਰਹੇ ਨੇ, ਕਦੇ ਉੱਪਰ ਨੂੰ ਵੇਖਦਾ, ਕਦੇ ਮਰਜ਼ ਵੱਲ ਵੇਖਦਾ, ਕਦੇ ਸੰਗਤ ਵੱਲ ਵੇਖਦਾ, ਉਹ ਇੱਕ ਗੂੰਜ ਵੀ ਵੱਖਰੀ ਜੀ ਹੁੰਦੀ ਹੈ ਸਤਨਾਮ ਵਾਹਿਗੁਰੂ ਦੀ। ਅੰਮ੍ਰਿਤ ਵੇਲੇ ਜਿਹੜੀ ਉਹ ਗੂੰਜ ਹੈ ਨਾ, ਉਹ ਅੰਮ੍ਰਿਤ ਸਾਰੀ ਸੁਣਦੀ ਹੈ, ਹੋਰ ਨਹੀਂ ਕਿਤੇ ਸੁਣਦੀ। ਉਹ ਜਿਹੜਾ ਸਿਮਰਨ ਹੈ ਨਾ, ਉਹ ਹੋਰ ਤਰੀਕਾ ਹੈ ਉਹਨਾਂ ਦਾ, ਔਰ ਉੱਥੇ ਹੀ ਹੈ, ਹੋਰ ਨੀ ਕਿਤੇ, ਅੰਮ੍ਰਿਤ ਸਾਰੀ ਹੈ। ਉੱਥੇ ਇੱਕ ਮਹਿਕ ਆਉਂਦੀ ਹੈ ਜਿਹੜੀ ਹੋਰ ਨੀ ਕਿਤੋਂ ਆਉਂਦੀ, ਤੁਸੀਂ ਵੇਖੋ ਕਦੇ ਅੰਮ੍ਰਿਤਸਰ ਅੰਮ੍ਰਿਤ ਵੇਲੇ ਜਾਇਓ, ਇੱਕ ਤੁਹਾਨੂੰ ਖੁਸ਼ਬੂ ਆਏਗੀ, ਉਹ ਹੋਰ ਨੀ ਕਿਤੇ ਆਏਗੀ, ਮਹਿਕ ਹੈ। ਤੇ ਗੁਰਮੁਖੋ ਮੈਂ ਕੱਲੀ ਕੱਲੀ ਗੱਲ ਦੱਸੀ ਕਿਸ ਤਰੀਕੇ ਨਾਲ ਹਰਿਮੰਦਰ ਸਾਹਿਬ ਬਣਿਆ ਹੈ, ਇਹਦੀ ਲੰਬਾਈ ਚੌੜਾਈ ਦਾ ਮਤਲਬ ਕੀ ਹੈ, ਮੈਂ ਹੁਣ ਵਿਸਥਾਰ ਚ ਨਹੀਂ ਜਾ ਸਕਦਾ। 84 ਕਦਮ ਨੇ ਗੁਰੂ ਸਾਹਿਬ ਵੱਲ ਵੱਧਦਾ ਸਿੱਖ ਜਿਵੇਂ ਜਿਵੇਂ, ਇਹ ਭਾਵ ਹੈ ਇਹਦਾ ਕੋਈ। ਕੱਲੀ ਕੱਲੀ ਗੱਲ ਕਹਿੰਦਾ ਮੈਨੂੰ ਦੱਸਦਾ ਗਿਆ, ਉਹ ਸੁਣਦਾ ਗਿਆ, ਇੱਕ ਤੱਕ ਗੁਰੂ ਸਾਹਿਬ ਵੱਲ ਤੱਕਦਾ ਰਿਹਾ। ਗੁਰਮੁਖੋ ਕਹਿੰਦੇ ਨੇ ਫਿਰ ਜਦੋਂ ਅਰਦਾਸ ਹੋਈ, ਹੁਕਮਨਾਮਾ ਹੋਇਆ ਤੇ ਬਹਿ ਗਿਆ। ਹੁਕਮਨਾਮੇ ਤੋਂ ਬਾਅਦ ਕਹਿੰਦੇ ਨੇ ਉਹਦੀਆਂ ਅੱਖਾਂ ਬੰਦ ਹੋ ਗਈਆਂ, ਆਸਾ ਜੀ ਦੀ ਵਾਰ ਸੰਪੂਰਨ ਹੋਈ ਤੇ ਫਿਰ ਮੈਂ ਉਹਨੂੰ ਹਲਾਇਆ ਵੀ ਆ ਜਾ ਹੁਣ ਚੱਲੀਏ। 8 ਵੱਜ ਗਏ, 8 ਵਜੇ ਤੱਕ ਉਵੇਂ ਜਿਵੇਂ ਕਹਿੰਦੇ ਉਹ ਗੋਰਾ ਬੈਠਾ ਰਿਹਾ। ਡਾਕਟਰ ਇਕਬਾਲ ਸਿੰਘ ਨੇ ਆਪਣੀ ਕਲਮ ਨਾਲ ਲਿਖਿਆ ਹੈ, ਕਹਿੰਦੇ ਨੇ ਜਦੋਂ ਅਸੀਂ ਮੁੜ ਕੇ ਆ ਰਹੇ ਸਨ ਪਰਕਰਮਾਂ ਵਿੱਚ, ਤੇ ਮੁੜ ਮੁੜ ਪਿੱਛੇ ਨੂੰ ਵੇਖਦਾ ਸੀ, ਕਈ ਵਾਰੀ ਕਹਿੰਦੇ ਉਹਨੇ ਰੁਕ ਰੁਕ ਕੇ ਮੱਥਾ ਟੇਕਿਆ, ਥੋੜੀ ਕਦਮ ਪੁੱਟਿਆ ਕਰੇ ਫਿਰ ਮੱਥਾ ਟੇਕ ਦਿਆ ਕਰੇ, ਫਿਰ ਪਰਕਰਮਾਂ ਤੁਰਿਆ ਕਰੇ ਫਿਰ ਮੱਥਾ ਟੇਕ ਦਿਆ ਕਰੇ। ਕਹਿੰਦੇ ਨੇ ਡਿਊਟੀ ਬਾਹਰ ਆ ਗਏ ਤੇ ਮੈਨੂੰ ਆਖਣ ਲੱਗਾ, ਡਾਕਟਰ ਸਾਹਿਬ ਤੁਹਾਡਾ ਧੰਨਵਾਦ। ਮੈਂ ਆਖਿਆ ਕਿਹੜੀ ਗੱਲੋਂ? ਕਹਿੰਦੇ ਅੱਜ ਮੈਨੂੰ ਪ੍ਰਤੱਖ ਰੱਬ ਦੇ ਦਰਸ਼ਨ ਕਰਾ ਦਿੱਤੇ। ਸੱਚਮੁੱਚ ਉਹ ਕਹਿੰਦਾ ਜੇ ਕਿਤੇ ਸ਼ਾਂਤੀ ਹੈ, ਜੇ ਕਿਤੇ ਰਸ ਹੈ, ਜੇ ਦੁਨੀਆਂ ਵਿੱਚ ਕਿਤੇ ਆਨੰਦ ਹੈ ਤੇ ਇਸ ਅਸਥਾਨ ਤੇ ਹੈ। ਇੰਨੀ ਰੂਹਾਨੀਅਤ ਕਿਤੇ ਨਹੀਂ, ਇੰਨੀ ਸ਼ਾਂਤੀ ਕਿਤੇ ਨਹੀਂ। ਉਹ ਕਲਾ ਵੇਖੀ ਉਹਨੇ ਉੱਥੇ ਵਰਤਦੀ,
ਪਰ ਹੁਣ ਕਲਾ ਵੇਖਣ ਸਾਨੂੰ ਤੇ ਇੱਕ ਕਾਰੀਗਰ ਦੀ ਕਲਾ ਦਾ ਸਮਝ ਨਹੀਂ ਆਉਂਦੀ ਵੀ ਇਹਦੇ ਵਿੱਚ ਕਲਾ ਕਿਹੜੀ ਹੈ। ਰਾਗੀ ਰਾਗ ਪੜਦਾ ਸਾਨੂੰ ਉਹਦੀ ਕਲਾ ਦਾ ਪਤਾ ਹੀ ਨਹੀਂ ਲੱਗਦਾ ਵਿੱਚ ਕਲਾ ਕਿਹੜੀ ਹੈ, ਸਾਨੂੰ ਤੇ ਜੋੜੀ ਸੁਣਦੀ ਹੈ ਵਾਜਾ ਸੁਣਦਾ ਕੰਗ ਕੀ ਹੇਕਾਂ ਜੀ ਲਾਈ ਜਾਂਦੇ ਨੇ ਪਤਾ ਤੇ ਲੱਗਦਾ ਨਹੀਂ ਕਹਿੰਦੇ ਕੀ, ਸਾਨੂੰ ਤੇ ਉਹਨਾਂ ਦੀ ਕਲਾ ਦੀ ਪਛਾਣ ਨਹੀਂ। ਅਸੀਂ ਜਿਹੜੀ ਅੰਮ੍ਰਿਤਸਰ ਕਲਾ ਵਰਤਦੀ ਹੈ ਉਹਨੂੰ ਕੀ ਸਮਝਾਂਗੇ, ਅਸੀਂ ਕੀ ਸਮਝਾਂਗੇ, ਅਸੀਂ ਅਗਿਆਨੀ ਹੈ, ਅਸੀਂ ਅਲਪੱਗ ਹਾਂ, ਉਹ ਸਰਬੱਗ ਹੈ। ਅਰਦਾਸ ਕਰਦੇ ਰਹਿਣਾ ਚਾਹੀਦਾ ਸਤਿਗੁਰੂ ਤੁਹਾਡਾ ਭੇਦ ਤੇ ਨਹੀਂ ਕਿਸੇ ਨੇ ਪਾਇਆ ਪਰ ਕਿਨਕਾ ਸਾਡੀ ਝੋੜੀ ਚ ਵੀ ਪਾਓ, ਸਾਨੂੰ ਮਤ ਆ ਜਾਏ ਅਸੀਂ ਸਮਝ ਸਕੀਏ। ਉਹ ਬੜਾ ਉੱਜਲ ਧਰਮ ਹੈ ਸਾਡਾ, ਸਿੱਖ ਧਰਮ ਉੱਜਲ ਧਰਮ ਹੈ, ਇਹਨੂੰ ਹਰ ਕੋਈ ਸਮਝ ਸਕਦਾ ਹੈ। ਸਾਇੰਸ ਕੱਲੀ ਕੱਲੀ ਗੱਲ ਮੰਨਦੀ ਹੈ ਗੁਰਬਾਣੀ ਦੀ ਵੀ ਜੋ ਗੁਰਬਾਣੀ ਚ ਲਿਖਿਆ ਉਹ ਸੱਚ, ਇਹਦੇ ਚ ਕੋਈ ਮਿਲਾਵਟ ਨਹੀਂ। ਇਸ ਕਰਕੇ ਸੰਗਤ ਜੀ ਕਿੱਡੇ ਮਾੜੇ ਭਾਗ ਨੇ, ਅਸੀਂ ਸਿੱਖਾਂ ਦੇ ਘਰਾਂ ਵਿੱਚ ਜੰਮ ਕੇ ਵੀ ਖਾਲੀ ਬੈਠੇ। ਰਵਿੰਦਰ ਨਾਥ ਟੈਗੋਰ ਅੰਮ੍ਰਿਤਸਰ ਆਇਆ, ਇਹੋ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਦੇ ਟਾਈਮ ਪੱਕੇ ਹੁੰਦੇ ਨੇ। ਜਲਿਆਂਵਾਲੇ ਬਾਗ ਦੇ 15 ਮਿੰਟ ਉਹਨੇ ਰੱਖੇ, ਅੰਮ੍ਰਿਤਸਰ ਦੇ ਉਹਨੇ 15 ਮਿੰਟ ਮੱਥਾ ਟੇਕਣ ਦੇ ਰੱਖੇ। ਜਦੋਂ ਅੰਮ੍ਰਿਤਸਰ ਬੈਠਾ ਨਾ ਪਹਿਲੀ ਵਾਰੀ ਆ ਕੇ, ਉਹਨੇ ਮੱਥਾ ਟੇਕ ਕੇ ਕੀਰਤਨ ਸੁਣਿਆ, ਬੜਾ ਤਕੜਾ ਲਿਖਾਰੀ ਸੀ, ਉਹਨੂੰ ਬੜਾ ਰਸ ਆਇਆ। ਮੈਂ ਅੱਗੇ ਅਰਜ਼ ਕਰ ਚੁੱਕਿਆ, ਜਿਹੜਾ ਬੰਦਾ ਧਰਮੀ ਹੈ ਨਾ, ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ, ਜਿਹਦੇ ਮਨ ਉੱਤੇ ਧਰਮ ਦਾ ਅਸਰ ਹੈ, ਉਹਨੂੰ ਰੂਹਾਨੀਅਤ ਵਾਲੀ ਥਾਂ ਤੇ ਜਾ ਕੇ ਉਹਦੀਆਂ ਅੱਖਾਂ ਬੰਦ ਹੋ ਜਾਂਦੀਆਂ। ਜਿਹਦੇ ਅੰਦਰ ਕੁਝ ਹੈ, ਉਹ ਹੈ ਭਾਵੇਂ ਸਿੱਖ ਨਹੀਂ ਸੀ, ਉਹਦੀਆਂ ਅੱਖਾਂ ਬੰਦ ਹੋ ਗਈਆਂ। 15 ਕੁ ਮਿੰਟ ਤੋਂ ਬਾਅਦ ਉਹਦੇ ਨਾਲ ਦਾ ਆਖਣ ਲੱਗਾ, ਜੀ ਚੱਲੀਏ, ਆਪਣਾ ਟਾਈਮ ਪੂਰਾ ਹੋ ਗਿਆ, 15 ਕੁ ਮਿੰਟ ਆਪਾਂ ਉਧਰਲੇ ਮੰਦਿਰ ਵੀ ਜਿਹੜਾ ਬਣਿਆ ਉੱਥੇ ਦੁਰਗਿਆਣਾ ਮੰਦਿਰ ਉੱਥੇ ਜਾਣਾ ਹੈ, ਇੱਥੇ ਜਲਿਆਂਵਾਲੇ ਬਾਗ ਚ ਮੱਥਾ ਜਲਿਆਂਵਾਲੇ ਬਾਗ ਵਿੱਚ ਸ਼ਹੀਦਾਂ ਨੂੰ ਉੱਥੇ ਫੁੱਲ ਅਰਪਣ ਕਰਨੇ ਨੇ, ਫਿਰ ਇੱਥੇ ਵੀ 15 ਮਿੰਟ ਸਨ, ਹੁਣ ਚੱਲੀਏ। ਰਵਿੰਦਰ ਨਾਥ ਟੈਗੋਰ ਕਹਿਣ ਲੱਗਾ, ਲਿਆ ਫੜਾ ਡਾਇਰੀ, ਡਾਇਰੀ ਫੜੀ, 3 ਦਿਨਾਂ ਦੇ ਪ੍ਰੋਗਰਾਮ ਤੇ ਕਾਟੀਆਂ ਮਾਰ ਦਿੱਤੀਆਂ, ਕਹਿੰਦੇ ਕਿਤੇ ਨਹੀਂ ਜਾਣਾ, ਮੈਂ ਤਾਂ ਇੱਥੇ ਹੀ ਰਹਿਣਾ 3 ਦਿਨ। ਕਹਿੰਦੇ ਨੇ 3 ਦਿਨ ਰਵਿੰਦਰ ਨਾਥ ਟੈਗੋਰ ਨੇ ਦਰਬਾਰ ਸਾਹਿਬ ਚ ਬਹਿ ਕੇ ਕੀਰਤਨ ਹੀ ਸੁਣਿਆ। ਮਾੜਾ ਜਿਹਾ ਜਾਇਆ ਕਰੇ ਅੰਦਰ, ਫੇਰ ਆ ਜਾਇਆ ਕਰੇ, ਉਹ ਆ ਕੇ ਬੈਠਾ ਹੀ ਰਿਹਾ 18 ਘੰਟੇ। ਇੱਕ ਦਿਨ ਚ ਬਹਿੰਦਾ ਸੀ, 3 ਦਿਨ ਬੈਠਾ, 18-18 ਘੰਟੇ। ਉਹਨੂੰ ਬੜਾ ਰਸ ਆਇਆ, ਉਹਨੂੰ ਗੁਰਬਾਣੀ ਦੀ ਸਮਝ ਵੀ ਆਉਂਦੀ ਸੀ, ਰਸ ਬੜਾ ਲਿਆ ਉਹਨੇ, ਕਈ ਬੋਲੀਆਂ ਭਾਸ਼ਾਵਾਂ ਜਾਣਦਾ ਸੀ। ਗੁਰਬਾਣੀ ਚ ਬੜੀਆਂ ਭਾਸ਼ਾਵਾਂ ਚ ਬਾਣੀ ਰਚੀ ਗਈ, ਉਹਨੂੰ ਸਮਝ ਆਉਂਦੀ ਸੀ, ਉਹ ਹੈਰਾਨ ਹੋ ਰਿਹਾ ਸੀ ਸੁਣ ਸੁਣ ਕੇ। ਤੇ ਸਾਧ ਸੰਗਤ 3 ਦਿਨ ਲੰਘਣ ਤੋਂ ਬਾਅਦ ਅੰਮ੍ਰਿਤਸਰ ਵਾਲੇ ਅੱਜ ਵੀ ਇੱਕ ਡਾਇਰੀ ਫੜਾਉਂਦੇ ਨੇ, ਕਹਿੰਦੇ ਲਿਖੋ ਕਿਹੋ ਜਿਹਾ ਲੱਗਿਆ ਹਰਿਮੰਦਰ ਸਾਹਿਬ। ਕੋਈ ਰਾਜਾ ਆਵੇ ਉੱਥੇ, ਜਿੰਨੇ ਵੀ ਉੱਥੇ ਮੰਤਰੀ ਲੋਕ ਆਉਂਦੇ ਨੇ, ਬਾਹਰੋਂ ਆਉਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਦੱਸੋ ਤੁਹਾਨੂੰ ਅੰਮ੍ਰਿਤਸਰ ਕਿਹੋ ਜਿਹਾ ਲੱਗਿਆ। ਉਹਨੂੰ ਕਿਹਾ ਤੁਹਾਨੂੰ ਅੰਮ੍ਰਿਤਸਰ ਕਿਹੋ ਜਿਹਾ ਲੱਗਿਆ, ਉਹਨੇ ਲਿਖਿਆ ਅੰਮ੍ਰਿਤਸਰ ਰੂਹਾਨੀਅਤ ਦਾ ਕੇਂਦਰ ਹੈ, ਤਤ ਵਸਤੂ ਹੈ ਬਾਬੇ ਨਾਨਕ ਦੇ ਘਰ ਵਿੱਚ, ਜੇ ਸਾਰੇ ਤੇ ਇੱਥੇ ਹੈ ਤੇ ਮੈਂ 3 ਦਿਨ ਕੀਰਤਨ ਸੁਣਿਆ, ਇੰਨਾ ਰਸ ਮੈਨੂੰ ਜ਼ਿੰਦਗੀ ਚ ਕਦੇ ਨਹੀਂ ਮਿਲਿਆ, ਤੇ ਮੈਂ ਇੱਥੇ ਗੁਰੂ ਰਾਮਦਾਸ ਦੇ ਚਰਨਾਂ ਚ ਅਰਦਾਸ ਕਰਕੇ ਚੱਲਿਆ ਵੀ ਜੇ ਮੈਨੂੰ ਅਗਲਾ ਜਨਮ ਦੇਣਾ ਤਾਂ ਸਿੱਖਾਂ ਦੇ ਘਰ ਚ ਦਈ, ਮੈਂ ਵੀ ਤੇਰੇ ਦਰ ਦੀ ਸੇਵਾ ਕਰਾਂ, ਮੈਂ ਵੀ ਇਸ ਦਰ ਦਾ ਝਾੜੂ, ਇਸ ਦਰ ਤੇ ਝਾੜੂ ਦਿਆਂ, ਇਸ ਦਰ ਦਾ ਗੋਲਾ ਬਣ ਕੇ ਮੈਂ ਜ਼ਿੰਦਗੀ ਬਸਰ ਕਰਾਂ, ਜੇ ਮੇਰਾ ਜਨਮ ਹੋਵੇ ਤੇ ਸਿੱਖਾਂ ਦੇ ਘਰ ਚ। ਇਹ ਇੰਨੀ ਰੂਹਾਨੀਅਤ ਹੈ, ਸਾਡੀਆਂ ਕੱਲੀਆਂ ਕਿਰਪਾਨਾਂ ਦੀ ਗੱਲ ਨਹੀਂ, ਕੱਲੀਆਂ ਦਸਤਾਰਾਂ ਦਾੜਿਆਂ ਦੀ ਗੱਲ ਨਹੀਂ, ਗੁਰਬਾਣੀ ਅੰਦਰ ਦੀ ਗੱਲ ਕਰਦੀ। ਗੁਰਬਾਣੀ ਇਹ ਗੁਰਮੁਖੋ ਸਾਡੇ ਆਤਮਕ ਗੁਰੂ ਨੇ। ਮੈਂ ਅੱਗੇ ਸ਼ੁਰੂ ਚ ਬੇਨਤੀ ਕੀਤੀ ਹੈ ਕਿ ਆਤਮਕ ਬਾਂਧੀਆਂ ਵਾਸਤੇ, ਅੰਦਰ ਦੇ ਖੋਜੀਆਂ ਵਾਸਤੇ ਜਿਹੜੀ ਅਗਵਾਈ ਗੁਰੂ ਗ੍ਰੰਥ ਸਾਹਿਬ ਕਰ ਸਕਦੇ ਨੇ, ਇਹ ਹੋਰ ਦੂਜਾ ਕੋਈ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਥਾਂ ਥਾਂ ਉੱਤੇ ਤੁਹਾਨੂੰ ਜੁਗਤੀਆਂ ਦੱਸਣਗੇ, ਰਾਹ ਦੱਸਣਗੇ। ਤੇ ਆਓ ਪਿਆਰਿਓ, ਪਹਿਲਾਂ ਅੰਮ੍ਰਿਤਧਾਰੀ ਹੋਣਾ, ਪਹਿਲਾਂ ਦਾਖਲਾ ਲੈਣਾ, ਤੇ ਕੱਲ ਨੂੰ ਕਿਰਪਾ ਕਰਕੇ ਜਲਦੀ ਆਉਣਾ। 8:30 ਅੱਜ ਆਇਆ, ਕੱਲ ਨੂੰ ਕੋਸ਼ਿਸ਼ ਕਰਾਂਗੇ 8:30 ਤੋਂ ਪਹਿਲਾਂ ਆਈਏ, ਤੇ ਆਪ ਜੀ ਉਦੋਂ ਪਹਿਲਾਂ ਪਹਿਲਾਂ ਕਿਰਪਾ ਕਰਕੇ ਆ ਕੇ ਸਜ ਜਾਇਓ, ਹਾਜ਼ਰੀ ਭਰਿਓ। ਗੁਰੂ ਸਾਹਿਬ ਜਿੰਨਾ ਚਿਰ ਇੱਥੇ ਨੇ ਹੁਣ ਉੱਠ ਕੇ ਨਾ ਜਾਣਾ, ਇੰਨਾ ਚਿਰ ਬਹਿ ਗਏ ਕਾਲ ਨਾ ਕਰਨੀ। ਸਤਿਗੁਰੂ ਸਾਹਿਬ ਅੱਗੇ ਅੱਗੇ ਜਾਣਗੇ, ਆਪਾਂ ਸਾਰੇ ਬਾਅਦ ਵਿੱਚ ਆਪੋ ਆਪਣੇ ਘਰਾਂ ਨੂੰ ਚਾਲੇ ਪਾਵਾਂਗੇ, ਬਿਲਕੁਲ ਕਾਲ ਨਹੀਂ ਕਰਨੀ ਕਿਸੇ ਨੇ। ਆਓ ਮਰਜ ਮੇਰ ਕਰਨ ਗੁਰੂ ਵਾਲੇ ਬਣੋ, ਸਿੰਘ ਸਜੋ ਬਾਣੀ ਬਾਣੀ ਦੇ ਧਾਰਨੀ ਹੋਵੋ।
ਕਲੀ ਮਹੱਲਾ ਤੀਜਾ, ਆਨੰਦ एक ओंकार सतगुर प्रसाद सतगुर में पाया
पाया सेठी मन दिया बाया
गावन तन परवाड़ परिया शब्द गावन आया
आलू का गावो हरी मेरा मन ने उसारा
नानक आनंद हुआ सतगुर में पाया
ते मन मेरे आतु सदा रहो हर
रहो तू मन मेरे दुख सब विसारना
की पार करे तेरा पाप सब सवारना
अब नगला सम्राट स्वामी सुख मन हम सारे
नानक मान बोलो सदा रहो हर काज
साचे साहेबा क्या नहीं करते रे
करता तेरा सब कुछ है जिसके हे सो पावे
शिव सलाह तेरिया मन बसावे
शब्द
कह नानक सच्चे साहब क्या नहीं करते रे साचा
मेरा आधार सच नाम आधार मेरा सुखा सब गवाइया
हर सा सुख मन आए बसया जिन इच्छा सब बुझाइया
बाण किता गुरु को जिसनिया ही बढ़ाई
नानक सुन हो संतो शब्द तर हो प्यारो साचा हर सुभाग शब्द वाजे गला जित कर धारिया करम पाया खुद जिन को से नाम हर कहलागे अंत सुनावट बाकी हो सगल मनोरथ पूरे
बार नाम पाया उतरे सगल सूरे
दुख दोख संताप उतरे सुने सच्ची बाणी
साधन पाए करते पूरे गुरते रानी
ते पुनीत कहते सतगुर है प्रभुर
बिरवंत नाम पर चरण लागे बाजे अनहद दूर
पवन गुरु पानी पिता माता धरत महत
दिवस रात को साई गाया खेले सब जगत
धर्म
करिया तू आपनी